ਇਨ੍ਹਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਕੀ ਅਪਡੇਟਸ ਰਹੀਆਂ ਨੇ ਉਹਦੇ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਸੋ ਰੋਹਿਤ ਜੀ, ਸਭ ਤੋਂ ਪਹਿਲਾਂ ਅਪਡੇਟਸ ਤੋਂ ਹੀ ਗੱਲ ਤੋਰਦੇ ਹਾਂ, ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ, ਕਿਸ ਤਰ੍ਹਾਂ ਦੀਆਂ ਅਪਡੇਟਸ ਆ ਰਹੀਆਂ ਆ?
ਹਾਂਜੀ, ਡੈਫੀਨੇਟਲੀ ਜੀ, ਜਿੱਦਾਂ ਹਰ ਵਾਰੀ ਇੰਟਰਵਿਊ ਦੇ ਵਿੱਚ ਸਟਾਰਟਿੰਗ ਚ ਆਪਾਂ ਅਪਡੇਟਸ ਬਾਰੇ ਡਿਸਕਸ ਕਰੀਦਾ, ਮਾਈਗ੍ਰੇਸ਼ਨ ਚ ਬਹੁਤ ਅਪਡੇਟਸ ਜਿਹੜੀਆਂ ਆ ਹਰ ਮਹੀਨੇ ਤੇ ਹਰ ਹਫ਼ਤੇ ਤੇ ਹਫ਼ਤੇ ਆਉਂਦੀਆਂ ਰਹਿੰਦੀਆਂ। ਸੋ ਪਹਿਲਾਂ ਜਿਹੜੀ ਮੇਨ ਮੇਨ ਅਪਡੇਟਸ ਆ ਉਹ ਥੋੜੀਆਂ ਆਪਾਂ ਸਾਂਝੀਆਂ ਕਰ ਲੈਂਦੇ ਹਾਂ। ਜਿਹੜੀ ਹੁਣ ਅਪਡੇਟ ਡਿਪਾਰਟਮੈਂਟ ਤੋਂ ਆਈ ਹੈ ਕਿ ਹਰ ਸਾਲ ਡਿਪਾਰਟਮੈਂਟ ਕੀ ਆ ਆਪਣੀ ਲਿਸਟ ਜਿਹੜੀ ਆ, ਮੀਡੀਅਮ ਟੂ ਲੌਂਗ ਟਰਮ ਲਿਸਟ ਹੋਵੇ ਚਾਹੇ ਸ਼ਾਰਟ ਟਰਮ ਲਿਸਟ ਹੋਵੇ, ਉਹ ਅਪਡੇਟਸ ਕਰਦਾ ਹੁੰਦਾ। ਅਪਡੇਟ ਕਰਨ ਦਾ ਮਤਲਬ ਕੁਛ ਕੁ ਆਕਿਊਪੇਸ਼ਨ ਜਿਹੜੀਆਂ ਆ ਉਹ ਇੰਟਰਚੇਂਜ ਹੁੰਦੀਆਂ। ਇੰਟਰਚੇਂਜ ਮੀਨਸ ਕਿ ਕੁਛ ਜਿਹੜੇ ਮੀਡੀਅਮ ਲੌਂਗ ਟਰਮ ਲਿਸਟ ਹੈਗੀਆਂ, ਜਿਹੜੀ ਮੇਨ ਲਿਸਟ ਆ ਉਹ ਚੋਂ ਕੱਢ ਕੇ ਸ਼ਾਰਟ ਟਰਮ ਲਿਸਟ ਪਾਤੀਆਂ ਜਾਂਦੀਆਂ, ਜਾਂ ਕੁਛ ਕੁ ਜਿਹੜੀ ਆ ਸ਼ਾਰਟ ਟਰਮ ਲਿਸਟ ਹੈਗੀ ਆ ਉਹਨੂੰ ਮੀਡੀਅਮ ਤੇ ਲੌਂਗ ਟਰਮ ਲਿਸਟ ਵੀ ਲੈ ਕੇ ਆਇਆ ਜਾਂਦਾ ਹੈ। ਇਸ ਸਾਲ ਕੀ ਹੋਇਆ ਆ ਕਿ ਕੋਵਿਡ ਕਰਕੇ ਡਿਪਾਰਟਮੈਂਟ ਨੇ ਇਹ ਕਿਹਾ ਕਿ ਹਲੇ ਆਪਾਂ ਉਹ ਚੇਂਜਿਸ ਕੁਛ ਵੀ ਨਹੀਂ ਕਰ ਰਹੇ ਕਿ ਜੋ ਲਿਸਟ ਹੈਗੀ ਏਦਾਂ ਹੀ ਚੱਲੂਗੀ, ਤੇ ਐਟ ਦਾ ਮੂਮੈਂਟ ਮਾਰਚ 2021 ਦਾ ਪਲਾਨ ਹੈ ਕਿ ਉਸ ਵੇਲੇ ਜਿਹੜੀਆਂ ਆਕਿਊਪੇਸ਼ਨ ਆ ਉਹ ਚੇਂਜ ਹੋ ਸਕਦੀਆਂ, ਬਟ ਉਹ ਤੋਂ ਬਾਅਦ ਉਹ ਤੋਂ ਵੀ ਫਰਦਰ ਡਿਲੇ ਹੋ ਸਕਦਾ ਹੈ ਕਿ ਇਨ ਕੇਸ ਜਿਹੜਾ ਹੈ ਕਿ ਕੋਵਿਡ ਦਾ ਜਿਹੜਾ ਸਿਚੁਏਸ਼ਨ ਆ ਇੰਪਰੂਵ ਨਹੀਂ ਹੁੰਦੀ ਤਾਂ ਮੇ ਬੀ ਇਹ ਹੋ ਸਕਦਾ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਕੋਈ ਚੇਂਜ ਹੋਵੇ ਹੀ ਨਾ। ਇਹਦਾ ਜਿਹੜਾ ਮੇਨ ਇੰਪੈਕਟ ਪੈਂਦਾ ਹੈ ਉਹ ਪੈਂਦਾ ਆ ਜਿਹੜੇ ਮੀਡੀਅਮ ਤੇ ਲੌਂਗ ਟਰਮ ਲਿਸਟ ਵਿੱਚ ਆਕਿਊਪੇਸ਼ਨ ਜਿਹੜੀਆਂ ਹੁੰਦੀਆਂ ਆ, ਅਗਰ ਕਰਾ ਰਹਿੰਦਾ ਥੋੜਾ ਜਿਹਾ ਕਿ ਉਹ ਮੂਵ ਕਰਕੇ ਸ਼ਾਰਟ ਟਰਮ ਲਿਸਟ ਨਾ ਪਾਤੀਆਂ ਜਾਣ। ਜਿੱਦਾਂ ਪਿੱਛੇ ਸੀਗਾ ਕਿ ਪੇਂਟਿੰਗ ਨੂੰ ਸ਼ਾਇਦ ਇਹ ਇੰਪੈਕਟ ਕਰੂਗਾ, ਸੋ ਉਹਨਾਂ ਕੀ ਹੋਣਾ ਆ ਕਿ ਜੇ ਕੋਈ ਮੰਨ ਲਓ ਆਕਿਊਪੇਸ਼ਨ ਜਾਂ ਸ਼ੈਫ ਆ ਜਾਂ ਮੋਟਰ ਮਕੈਨਿਕ ਆ ਜਾਂ ਪੇਂਟਰ, ਅਗਰ ਉਹ ਮੇਨ ਜਾਂ ਲੌਂਗ ਟਰਮ ਲਿਸਟ ਚੋਂ ਕੱਢ ਕੇ ਸ਼ਾਰਟ ਟਰਮ ਲਿਸਟ ਲੈ ਕੇ ਆਉਂਦੀ ਆ ਤਾਂ ਉਹ ਚ ਕਾਫੀ ਜਿਹੜਾ ਨੈਗੇਟਿਵ ਇੰਪੈਕਟ ਪੈਂਦਾ ਐਪਲੀਕੈਂਟਸ ਤੇ, ਕਿਉਂਕਿ ਇੱਕ ਤਾਂ ਉਹ 485 ਨਹੀਂ ਪਾ ਸਕਦੇ ਤੇ ਦੂਜੀ ਚੀਜ਼ ਇਹ ਹੋ ਜਾਂਦੀ ਆ ਕਿ ਜੇ ਆਪਾਂ ਲੌਂਗ ਟਰਮ ਪਲੈਨਿੰਗ ਨਾਲ ਸੋਚਦੇ ਹਾਂ ਕਿ ਆਪਾਂ 189 ਅਪਲਾਈ ਕਰਨਾ ਹੈ ਤਾਂ ਉਹਦੀ ਵੀ ਜਿਹੜੀ ਆ ਐਲੀਜੀਬਿਲਿਟੀ ਨਹੀਂ ਹੁੰਦੀ, ਤਾਂ ਫਿਰ ਸਿਰਫ ਸਟੇਟ ਸਪੋਂਸਰਸ਼ਿਪ ਇੱਕ ਆਪਸ਼ਨ ਰਹਿ ਜਾਂਦੀ ਆ। ਸੋ ਇਸ ਟਾਈਮ ਇਸ ਸਾਲ ਤਾਂ ਗੋਡਾ ਕਿ ਹਲੇ ਕੁਛ ਵੀ ਜਿਹੜਾ ਉਹਨਾਂ ਨੇ ਅਪਡੇਟਸ, ਤੇ ਲੈਟਸ ਸੀ ਕਿ ਨੈਕਸਟ ਈਅਰ ਜਿਹੜਾ ਇਹਦੇ ਵਿੱਚ ਕੀ ਚੇਂਜਿਸ ਆਊਗੀਆਂ। ਤੇ ਦੂਜੀ ਅਪਡੇਟ ਜਿਹੜੀ ਆ ਉਹ ਵੈਟਸੈਂਸ ਵੱਲੋਂ ਆਈ ਆ, ਉਹ ਕੋਈ ਐਡੀ ਮੇਜਰ ਅਪਡੇਟ ਨਹੀਂ ਆ, ਬਟ 1 ਫਰਵਰੀ 2021 ਤੋਂ ਉਹਨਾਂ ਨੇ ਆਪਣੀ ਜਿਹੜੀ ਆ ਫੀ ਜਿਹੜੀ ਆ ਉਹ ਥੋੜੀ ਥੋੜੀ ਜਿਹੜੀ ਆ ਉਹ ਵਧਾ ਦਿੱਤੀ ਆ। ਜਿੱਦਾਂ ਆਪਾਂ ਅਗਰ ਗੱਲ ਕਰੀਏ ਜਨਰਲ ਆਕਿਊਪੇਸ਼ਨ ਦੀ, ਜਨਰਲ ਅਪਡੇਟ ਵੀ ਜਨਰਲ ਆਕਿਊਪੇਸ਼ਨ ਦੀ ਆ ਵੈਸੇ, ਉਹਨਾਂ ਨੇ ਇਹ ਕਿਹਾ ਕਿ ਜਿਹੜੀ ਨਵੀਂ ਫੀਸ ਜਿਹੜੀ ਹੁਣ ਹੋਊਗੀ ਉਹ $907 ਪਲੱਸ ਸੀ। ਅਰਲੀਅਰ ਜਿਹੜੀ ਪਹਿਲਾਂ ਇਹ ਫੀ ਹੁੰਦੀ ਸੀ ਉਹ $880 ਹੁੰਦੀ ਸੀ, ਤਾਂ ਕੋਈ ਖਾਸਾ ਜ਼ਿਆਦਾ ਇਨਕਰੀਜ਼ ਨਹੀਂ ਹੈ, ਬਟ ਫਿਰ ਵੀ ਇੱਕ ਅਪਡੇਟ ਆ ਜਿਹੜੀ ਕਿ ਹਾਂਜੀ ਹਾਂਜੀ ਪੀਟੀ ਜਿਹੜੀ ਅਪਡੇਟ ਆ ਆਪਾਂ ਪਿਛਲੀ ਵਾਰ ਵੀ ਡਿਸਕਸ ਕੀਤਾ ਸੀ ਕਿ ਪੀਟੀ ਨੇ ਜੋ ਆਪਣੇ ਸਕੋਰ ਜਿਹੜੇ ਆ ਉਹਦੇ ਬਾਰੇ ਥੋੜੀ ਇੱਕ ਆਪਣੀ ਵੈਬਸਾਈਟ ਅਪਡੇਟ ਕੀਤੀ ਸੀ ਕਿ ਜਿਹਦੇ ਨਾਲ ਕੀ ਹੋ ਰਿਹਾ ਸੀਗਾ ਕਿ 5 ਈਚ ਤੇ 6 ਈਚ ਵਾਲਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਸੀ ਕਿ ਉਹਨਾਂ ਦੇ ਜਿਹੜੇ ਪੁਆਇੰਟਸ ਆ ਉਹ ਘਟਾਏ, ਸਕੋਰ ਆ ਉਹਦੀ ਰਿਕੁਆਇਰਮੈਂਟ ਘਟਾਈ ਸੀ, ਬਟ 7 ਈਚ ਵਾਲੇ ਖਾਸ ਕਰ 8 ਈਚ ਵਾਲੇ ਜਿਹੜੇ ਉਹਨਾਂ ਨੇ ਉਹ ਵਧਾਏ ਸੀਗੇ, ਕਿਉਂਕਿ ਇਸ ਟਾਈਮ ਜਿਹੜਾ ਥੋੜਾ ਅਨਸਰਟੇਨਟੀ ਦਾ ਮਾਹੌਲ ਬਣ ਗਿਆ ਉਸ ਅਪਡੇਟ ਕਾਰਨ, ਕਿਉਂਕਿ ਜਿਨ੍ਹਾਂ ਨੇ ਬਹੁਤ ਸਾਰੇ ਬੱਚੇ ਜਿਹੜੇ ਆ ਉਹਨਾਂ ਨੇ ਆਪਣੇ 79 ਈਚ ਲੈ ਕੇ ਰੱਖੇ ਹੋਏ ਸੀ, 8 ਈਚ ਹੈਗੇ ਆ ਉਹਨਾਂ ਕੋਲ, ਤੇ ਉਹਨਾਂ ਨੇ ਆਪਣੀ UI ਫਾਈਨਸ ਦੇ ਹਿਸਾਬ ਨਾਲ, ਤੇ ਉਹਨਾਂ ਨੂੰ ਬੜੀ ਅਨਸਰਟੇਨਟੀ ਹੋ ਗਈ ਸੀਗੀ ਕਿ ਸਾਡੇ ਸਕੋਰ ਦੀ ਜਿਹੜੀ ਉਹ ਵੈਲਿਡਿਟੀ ਰਹੂਗੀ ਜਾਂ ਨਹੀਂ ਰਹੂਗੀ। ਇਹਦੇ ਵਿੱਚ ਪੀਟੀ ਨੇ ਇੱਕ ਅਪਡੇਟ ਦਿੱਤੀ ਆ, ਉਹ ਕਹਿੰਦੇ ਆ ਕਿ ਜਿਹੜਾ ਸਾਡਾ ਪੀਟੀ ਸਕੋਰ ਆ ਉਹ ਆਪਾਂ ਆਪਣੇ ਜੋ ਵੀ ਇੰਟਰਨਲ ਜਿਹੜੇ ਪੈਰਾਮੀਟਰ ਆ ਉਹਦੇ ਹਿਸਾਬ ਨਾਲ ਆਪਾਂ ਅਪਡੇਟ ਕਰਦੇ ਰਹਿੰਦੇ ਹਾਂ, ਤੇ ਉਹ ਆਪਾਂ ਕੀਤਾ ਆ, ਬਟ ਜਿਨ੍ਹਾਂ ਨੇ ਆਪਣਾ ਰਿਜ਼ਲਟ ਦੇ ਚੁੱਕੇ ਆ ਉਹ ਸਟਿਲ ਵੈਲਿਡ ਰਹੂਗਾ ਤਾਂ ਉਹ ਚੇਂਜ ਨਹੀਂ ਹੋਊਗਾ। ਸੋ ਜਿਹਨੇ ਕਿ 79 ਲਿੱਤੇ ਹੋਏ ਆ ਉਹ ਉਹਨਾਂ ਦਾ 79 ਹੀ ਰਹੂਗਾ, ਉਹਨਾਂ ਦੀ ਇੰਗਲਿਸ਼ ਜਿਹੜੀ ਉਹ ਪ੍ਰੋਫੀਸ਼ੀਐਂਸੀ ਹੀ ਮੰਨੀ ਜਾਊਗੀ। ਸੋ ਬਟ ਨਾਲ ਹੀ ਨਾਲ ਉਹ ਕਹਿੰਦੇ ਆ ਕਿ ਜਿਹੜੀ ਗਵਰਨਮੈਂਟ ਆ ਜਾਂ ਯੂਨੀਅਨਸ ਆ ਜਾਂ ਪ੍ਰੋਫੈਸ਼ਨਲ ਬੋਡੀਜ਼ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਸ ਅਪਡੇਟ ਦੇ ਹਿਸਾਬ ਨਾਲ ਆਪਣੀ ਰਿਕੁਆਇਰਮੈਂਟ ਜਿਹੜੀਆਂ ਉਹ ਚੇਂਜ ਕਰ ਸਕਦੇ ਆ। ਸੋ ਉਹਨਾਂ ਵੱਲੋਂ ਇਹ ਆ ਕਿ ਜਿਨ੍ਹਾਂ ਨੇ ਪੇਪਰ ਦਿੱਤਾ ਹੋਇਆ ਜਿਨ੍ਹਾਂ ਨੇ ਲਿੱਤੇ ਹੋਏ ਆ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਹੋਣਾ ਚਾਹੀਦਾ, ਬਟ ਫਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਪਊਗਾ ਕਿ ਜਿਹੜਾ ਡਿਪਾਰਟਮੈਂਟ ਜਿਹੜਾ ਆ ਉਹਦੇ ਉੱਤੇ ਕੀ ਸਟੈਂਡ ਲੈਂਦਾ ਆ। ਬਟ ਜਿੱਦਾਂ ਕਿਉਂਕਿ ਪੀਟੀ ਨੇ ਅਗਰ ਅਪਡੇਟ ਦਿੱਤਾ ਤਾਂ ਮੇ ਬੀ ਸ਼ਾਇਦ ਡਿਪਾਰਟਮੈਂਟ ਵੀ ਇਹਦੇ ਵਿੱਚ ਲੀਨੀਅੰਟ ਰਹੂਗਾ ਕਿ ਜਿਨ੍ਹਾਂ ਨੇ ਆਲਰੇਡੀ ਸਕੋਰ ਕੀਤਾ ਹੋਇਆ ਸੀ ਆਪਣਾ 79 ਈਚ ਉੱਤੇ ਉਹਨਾਂ ਨੂੰ ਸ਼ਾਇਦ ਉਹ ਨਾ ਛੇੜਨ ਤੇ ਉਹਨਾਂ ਨੂੰ ਪੇਪਰ ਦੁਆਰਾ ਤੋਂ ਦੇਣ ਦੀ ਲੋੜ ਨਾ ਪਵੇ। ਸੋ ਇਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਆ ਉਹ ਹੈਗੀ ਆ ਪਾਰਟਨਰ ਵੀਜ਼ਾ ਵਾਲਿਆਂ ਲਈ। ਪਾਰਟਨਰ ਵੀਜ਼ਾ ਦੇ ਵਿੱਚ ਇੱਕ ਕੈਟਾਗਰੀ ਹੁੰਦੀ ਆ ਜੀ ਪ੍ਰੋਸਪੈਕਟਿਵ ਮੈਰਿਜ ਵੀਰਾ ਸਬ ਕਲਾਸ 3 ਹੁੰਦਾ, ਇਹ ਜਿਹੜੀ ਸਬ ਕਲਾਸ ਹੁੰਦੀ ਆ ਇਹਦਾ ਮਤਲਬ ਇਹ ਇਹਦਾ ਮਤਲਬ ਇਹ
जी
ਹੁੰਦਾ ਆ ਕਿ ਜਿਹੜੇ ਪਾਰਟਨਰਸ ਆ ਜਿਨ੍ਹਾਂ ਨੇ ਹਾਲੇ ਮੈਰਿਜ ਕਰਾਈ ਨਹੀਂ ਆ ਬਟ ਉਹ ਕਰਾਉਣਾ ਚਾਹੁੰਦੇ ਆ ਮੈਰਿਜ ਆਸਟ੍ਰੇਲੀਆ ਦੇ ਵਿੱਚ ਤੇ ਉਹ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਜਿਹੜਾ ਆ ਉਹ ਪਾਉਂਦੇ ਆ ਤੇ ਜਦੋਂ ਉਹ ਗ੍ਰਾਂਟ ਹੁੰਦਾ ਹੈ ਤਾਂ ਇੱਥੇ ਆ ਕੇ ਉਹਨਾਂ ਨੂੰ ਇੱਕ ਲਿਮਿਟਿਡ ਟਾਈਮ ਮਿਲਦਾ ਜਿਹਦੇ ਵਿੱਚ ਉਹਨਾਂ ਨੇ ਮੈਰਿਜ ਕਰਾ ਕੇ ਅੱਗੇ ਆਪਣਾ ਵੀਜ਼ਾ ਪਾਉਣਾ ਹੁੰਦਾ ਮੇਨ ਵੀਜ਼ਾ। ਹੁਣ ਇਸ ਸਾਲ ਪੈਂਡੇਮਿਕ ਕਰਕੇ ਕੀ ਹੋਇਆ ਕਿ ਜਿਨ੍ਹਾਂ ਕੋਲ ਇਹ ਵੀਜ਼ਾ ਸੀ ਉਹ ਨਹੀਂ ਕਰ ਪਾਏ। ਉਹਨਾਂ ਨੂੰ ਥੋੜੀ ਜਿਹੀ ਰਾਹਤ ਦੇਣ ਲਈ ਡਿਪਾਰਟਮੈਂਟ ਨੇ ਇਹ ਕਿਹਾ ਹੈ ਕਿ ਆਪਾਂ ਜਿਨ੍ਹਾਂ ਦਾ ਵੀਜ਼ਾ ਹੁਣ ਐਕਸਪਾਇਰ ਹੋ ਗਿਆ ਹੈ ਜਾਂ ਹੋਣ ਵਾਲਾ ਆ ਉਹਨਾਂ ਨੂੰ ਆਪਾਂ ਕੀ ਕਰਨਾ ਹੈ ਕਿ ਕਿਉਂਕਿ ਟ੍ਰੈਵਲ ਰਿਸਟ੍ਰਿਕਸ਼ਨਸ COVID-19 ਕਰਕੇ ਹੋਈਆਂ ਸੀਗੀਆਂ ਤੇ ਆਪਾਂ ਆਟੋਮੈਟਿਕਲੀ 31 ਮਾਰਚ 2022 ਤੱਕ ਇਹਨਾਂ ਦਾ ਵੀਜ਼ਾ ਐਕਸਟੈਂਡ ਕਰ ਦੇਣਾ ਹੈ ਜਿਹੜੇ ਕਿ ਆਸਟ੍ਰੇਲੀਆ ਤੋਂ ਬਾਹਰ ਹੈਗੇ ਆ ਤੇ ਉਹਨਾਂ ਕੋਲ ਆਹ ਵੀਜ਼ਾ ਕਿਤੇ ਉਹਨਾਂ ਨੇ ਹੈਲਡ ਕੀਤਾ ਹੋਇਆ ਸੀਗਾ ਉਹ ਡੇਟ ਦਿੱਤੀ ਹੈ ਸਪੈਸ਼ਲੀ 6 ਅਕਟੂਬਰ 2020 ਤੋਂ ਲੈ ਕੇ 10 ਦਸੰਬਰ 2020 ਦੇ ਵਿੱਚ ਵਿੱਚ ਅਗਰ ਤੁਹਾਡੇ ਕੋਲ ਵੀਜ਼ਾ ਸੀ ਤਾਂ ਤੁਹਾਡਾ ਉਹ ਆਟੋਮੈਟਿਕ ਜਿਹੜਾ ਆ ਹੁਣ ਉਹ 31 ਮਾਰਚ 2022 ਤੱਕ ਐਕਸਟੈਂਡ ਹੋ ਗਿਆ ਹੈ। ਸੋ ਵਿੱਚ ਕਾਫੀ ਐਕਸਟੈਂਸ਼ਨ ਮਿਲੀ ਹੈ ਨਹੀਂ ਤਾਂ ਕੀ ਹੁੰਦਾ ਹੈ ਕਿ 9 ਮਹੀਨੇ ਬਾਅਦ ਇਹਦਾ ਜਿਹੜਾ ਵੀਜ਼ਾ ਹੈ ਉਹ ਐਕਸਪਾਇਰ ਹੋ ਜਾਂਦਾ ਹੈ।
ਠੀਕ, ਸੋ ਇਹ ਜਿਹੜੀਆਂ ਖਾਸ ਅਪਡੇਟਸ ਨੇ ਜਿਹੜੀਆਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹਮੇਸ਼ਾ ਸਾਂਝੀਆਂ ਕਰਦੇ ਹੁੰਦੇ ਆ ਔਰ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਮਹੀਨਿਆਂ ਚ ਕਹਿ ਸਕਦੇ ਆ ਕੋਰੋਨਾ ਦੇ ਕਾਰਨ ਕੋਈ ਖਾਸ ਬਦਲਾਅ ਜਿਹੜੇ ਆ ਉਹ ਨਹੀਂ ਸੀ ਆ ਰਹੇ ਔਰ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਉਡੀਕ ਵੀ ਕੀਤੀ ਜਾ ਰਹੀ ਸੀ ਕਿ ਬਹੁਤ ਤਰ੍ਹਾਂ ਦੀਆਂ ਕੈਟਾਗਰੀਜ਼ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਬੱਝੇ ਹੋਏ ਆ ਔਰ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਸਵਾਲ ਹੈ ਉਹਨਾਂ ਦੇ ਬਾਰੇ ਜਿਹੜਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੋਰੋਨਾ ਦੇ ਕਾਰਨ ਟਰੈਵਲ ਬੈਨ ਜਿਹੜਾ ਉਹ ਤਾਂ ਹੋਇਆ ਹੀ ਹੋਇਆ ਹੋਰ ਵੀ ਜਿਹੜਾ ਕੰਮ ਸੀ ਉਹ ਕਾਫੀ ਸਲੋ ਸੀਗਾ ਔਰ ਆਉਣ ਜਾਣ ਦੀ ਜਿਹੜੀ ਪ੍ਰਕਿਰਿਆ ਆ ਉਹ ਤਕਰੀਬਨ ਰੁਕੀ ਰਹੀ ਆ ਅਜੇ ਵੀ ਜੇ ਆਪਾਂ ਅਜੇ ਖੁੱਲੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਐਂਟਰੀ ਆ ਉਹ ਇੰਨੀ ਸੌਖੀ ਨਹੀਂ ਹੋ ਰਹੀ ਅਜੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਨੇ ਜਾਂ ਫਿਰ ਜਿਹੜੇ ਸਿਟੀਜ਼ਨਸ ਨੇ ਉਹ ਆ ਰਹੇ ਨੇ। ਖੈਰ ਉਹਨਾਂ ਦੇ ਉੱਤੇ ਵੀ ਜ਼ਰੂਰ ਗੱਲ ਕਰਾਂਗੇ ਇਸ ਵੇਲੇ ਕੁਝ ਦੋਸਤ ਵੀ ਜੁੜ ਰਹੇ ਨੇ ਉਹਨਾਂ ਦੇ ਸਵਾਲ ਵੀ ਸ਼ਾਮਲ ਕਰਾਂਗੇ ਦੋਸਤਾਂ ਨੂੰ ਇੱਕ ਵਾਰ ਜ਼ਰੂਰ ਦੱਸਦੇ ਜਾਂਦੇ ਹਾਂ ਕਿ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਦੋਸਤੋ ਜੁੜੇ ਹੋਏ ਹੋ ਮਾਈਗ੍ਰੇਸ਼ਨ ਫੀਲਡ ਨਾਲ ਸੰਬੰਧਿਤ ਕੋਈ ਵੀ ਤੁਹਾਡਾ ਸਵਾਲ ਹੈ ਇਸ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਕਰਾਂਗੇ। ਦੋਸਤਾਂ ਦਾ ਸਵਾਲ ਲੈਣ ਤੋਂ ਪਹਿਲਾਂ ਰੋਹਿਤ ਜੀ ਤੁਹਾਡੇ ਤੋਂ ਨਿਊ ਸਾਊਥ ਵੇਲਸ ਸਟੇਟ ਸਪਾਂਸਰਸ਼ਿਪ ਦੀ ਥੋੜੀ ਜਿਹੀ ਜੇ ਡਿਟੇਲ ਤੁਸੀਂ ਸਾਂਝੀ ਕਰੋ ਤਾਂ ਕਈ ਵਾਰ ਸਾਡੇ ਸਰੋਤਿਆਂ ਦੇ ਸਵਾਲ ਜਿਹੜੇ ਆ ਉਹ ਇਹਦੇ ਨਾਲ ਸੰਬੰਧਿਤ ਆਉਂਦੇ ਆ ਪ੍ਰੋਗਰਾਮਾਂ ਦੇ ਵਿੱਚ। ਜੀ
ਹਾਂਜੀ, ਦੇਖੋ ਇਹ ਨਿਊ ਸਾਊਥ ਵੇਲਸ ਜਿਹੜੀ ਸਟੇਟ ਸਪੋਂਸਰਸ਼ਿਪ ਦੀ ਅਪਡੇਟ ਆਈ ਹੈ ਸਾਰੇ ਇਹਦੀ ਵੇਟ ਕਰ ਰਹੇ ਸੀ। ਈਵਨ ਦੋ ਡਿਪਾਰਟਮੈਂਟ ਦਾ ਤੇ ਸਟੇਟ ਦਾ ਜਿਹੜੀ ਪ੍ਰਾਇਓਰਿਟੀ ਹੈ ਇਸ ਸਾਲ ਉਹ ਕ੍ਰਿਟੀਕਲ ਸਕਿੱਲਸ ਲਈ ਹੈ ਬਟ ਨਾਨ ਕ੍ਰਿਟੀਕਲ ਸੈਕਟਰ ਵਾਲੇ ਵੀ ਬੜੇ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਸੀ ਕਿ ਇਹਨਾਂ ਦੀ ਲਿਸਟ ਆ ਵੀ ਇਹਨਾਂ ਦੇ ਰਿਕੁਆਇਰਮੈਂਟਸ ਹਨ ਉਹ ਨਿਊ ਸਾਊਥ ਵੇਲਸ ਨੇ ਪਬਲਿਸ਼ ਕਰਤੀਆਂ ਬਟ ਹਾਲੇ ਉਹਨਾਂ ਨੇ ਓਪਨ ਨਹੀਂ ਕੀਤੀ ਹੈ। ਓਪਨ ਉਹਨਾਂ ਨੇ ਇਹ ਕਿਹਾ ਕਿ ਉਹ ਫੈਬਰਰੀ ਤੋਂ ਹੋਊਗੀਆਂ। ਦੋ ਅਲੱਗ ਅਲੱਗ ਲਿਸਟਾਂ ਕੱਟੀਆਂ ਨਿਊ ਸਾਊਥ ਵੇਲਸ ਨੇ, ਇੱਕ 190 ਲਈ ਅਲੱਗ ਆ ਤੇ 491 ਲਈ ਅਲੱਗ ਆ। 491 ਦੇ ਵਿੱਚ ਜਿਹੜੀਆਂ ਉਹ ਡਿਫਰੈਂਟ ਆਰਸੀ ਵੀਜ਼ਾ ਉਹ ਆਪਾਂ ਡਿਟੇਲ ਚ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ 190 ਜਿਹੜਾ ਆ ਉਹਦੇ ਵਿੱਚ ਮੋਸਟਲੀ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਰੱਖਿਆ ਗਿਆ ਹੈ। ਆਪਾਂ ਕ੍ਰਿਟੀਕਲ ਸੈਕਟਰ ਵਰਕਰਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆ ਜਾਂਦੇ ਆ ਜਿੱਦਾਂ ਰਜਿਸਟਰਡ ਨਰਸਿਸ ਹੈਗੀਆਂ ਆ, ਸੋਫਟਵੇਅਰ ਇੰਜੀਨੀਅਰ ਉਹਦੇ ਵਿੱਚ ਰੱਖਿਆ ਉਹਨਾਂ ਨੇ, ਤੇ ਨਾਲ ਹੀ ਨਾਲ ICT ਬਿਜ਼ਨਸ ਐਨਾਲਿਸਟ ਹੈਗੇ ਆ, ਕੰਪਿਊਟਰ ਨੈਟਵਰਕ ਸਿਸਟਮ ਇੰਜੀਨੀਅਰ, ਸੋ ਇਹਦੇ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਡਰਾਫਟ ਪਰਸਨ ਵੀ ਹੈਗੇ ਆ। ਸੋ ਇਹ ਇਹਦੇ ਵਿੱਚ ਜਿਹੜੀ ਹੈਗੀ ਹੈ ਕਿ ਐਟਲੀਸਟ ਇੱਕ ਰਾਹਤ ਹੈਗੀ ਆ ਕਿ ਇਹ ਸਾਰੇ ਕ੍ਰਿਟੀਕਲ ਸੈਕਟਰਸ ਦੇ ਵਿੱਚ ITਨਾਲ ਰਿਲੇਟਡ ਜਿਹੜੇ ਆਕੂਪੇਸ਼ਨ ਹੈਗੀਆਂ ਉਹਨਾਂ ਨੂੰ ਵੀ ਇਨਕਲੂਡ ਕੀਤਾ ਗਿਆ ਆ। ਬਟ ਉਹਨਾਂ ਦੀ ਰਿਕੁਆਇਰਮੈਂਟ ਜੋ ਆ ਉਹ ਉਹਨਾਂ ਨੇ ਇਹ ਕਿਹਾ ਹੈ ਕਿ ਜਦੋਂ ਇਹਦੇ ਵਿੱਚ ਇਨਵੀਟੇਸ਼ਨ ਭੇਜਣੀਆਂ ਆ ਉਹਦਾ ਉਹਨਾਂ ਨੇ ਰੈਂਕ ਦੱਸਿਆ ਕਿ ਆਪਾਂ ਇਹਨਾਂ ਨੂੰ ਕਿੱਦਾਂ ਸੌਰਟ ਕਰਾਂਗੇ। ਸਭ ਤੋਂ ਪਹਿਲਾਂ ਤਾਂ ਹੈਗਾ ਕਿ ਪੁਆਇੰਟਸ ਤੁਹਾਡੇ ਕਿੰਨੇ ਬਣਦੇ ਆ, ਕਿਉਂਕਿ ਡਿਪਾਰਟਮੈਂਟ ਦਾ ਵੀ ਜਿਹੜਾ ਇਨਵੀਟੇਸ਼ਨ ਦੇਣ ਦਾ ਜਿਹੜਾ ਮੈਟ੍ਰਿਕਸ ਆ ਉਹ ਵੀ ਪੁਆਇੰਟਸ ਦੇ ਬੇਸ ਤੇ ਆ। ਪਰ ਨਾਲ ਹੀ ਦੂਜਾ ਉਹਨਾਂ ਨੇ ਕਿਹਾ ਕਿ ਪੁਆਇੰਟਸ ਉਹਦੇ ਨਾਲ ਨਾਲ ਸੈਕਿੰਡ ਥਿੰਗ ਆਪਾਂ ਦੇਖਣੀ ਆ ਇੰਗਲਿਸ਼ ਟ੍ਰੋਫੀ ਨਹੀਂ ਆ, ਸੋ ਮੀਨਸ 8 ਈਚ ਵਾਲਿਆਂ ਨੂੰ ਪ੍ਰਾਇਓਰਟੀ ਮਿਲੂਗੀ। ਤੇ ਨਾਲ ਹੀ ਨਾਲ ਤੀਜੀ ਜਿਹੜੀ ਉਹਨਾਂ ਨੇ ਰਿਕੁਆਇਰਮੈਂਟ ਰੱਖੀ ਹੈ ਕਿ ਤੁਹਾਨੂੰ ਕਿੰਨੇ ਸਾਲ ਦਾ ਐਕਸਪੀਰੀਅੰਸ ਹੈਗਾ ਆ ਆਪਣੀ ਨੋਮੀਨੇਟਡ ਆਕੂਪੇਸ਼ਨ ਚ। ਸੋ ਤਿੰਨ ਚੀਜ਼ਾਂ, ਹਾਈ ਸਕੋਰ ਚਾਹੀਦਾ ਆ, ਇੰਗਲਿਸ਼ 80 ਚਾਹੀਦੀ ਆ, ਤੇ ਨਾਲ ਹੀ ਨਾਲ ਉਹਨਾਂ ਨੂੰ ਐਡਵਾਂਟੇਜ ਮਿਲੂਗੀ ਜਿਨ੍ਹਾਂ ਕੋਲ ਵਰਕ ਐਕਸਪੀਰੀਅੰਸ ਦੇ ਜਿਹੜੇ ਸਾਲਾਂ ਦਾ ਕੰਮ ਕੀਤਾ ਹੋਇਆ ਉਹ ਤੁਸੀਂ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਅਗਰ ਉਹਦੇ ਵਿੱਚ ਪੁਆਇੰਟਸ ਹੁੰਦੇ ਆ ਤੇ ਉਹਨਾਂ ਨੂੰ ਪ੍ਰਾਇਓਰਟੀ ਮਿਲੂਗੀ। ਬਟ ਹੁਣ ਇਹ ਇਨਵੀਟੇਸ਼ਨ ਆਊਗੀਆਂ ਕਦੋਂ ਇਹਦੇ ਬਾਰੇ ਉਹਨਾਂ ਨੇ ਕੁਛ ਵੀ ਇਹ ਨਹੀਂ ਦੱਸਿਆ ਕਿ ਇਹਦੇ ਵਿੱਚ ਕੀ ਮੰਥਲੀ ਆਪਾਂ ਇਨਵੀਟੇਸ਼ਨ ਕੱਢਾਂਗੇ ਜਾਂ ਆਪਾਂ 2 ਮਹੀਨੇ ਚ ਇੱਕ ਵਾਰ ਕੱਢਾਂਗੇ, ਉਹ ਕਹਿੰਦੇ ਆਪਾਂ ਇੱਦਾਂ ਦੀ ਕੋਈ ਵੀ ਪ੍ਰੋਡਿਕਸ਼ਨ ਨਹੀਂ ਕਰ ਸਕਦੇ, ਕਿਉਂਕਿ ਆਪਾਂ ਦੇਖਾਂਗੇ ਸਾਡੀ ਡਿਮਾਂਡ ਕਿਸ ਪੀਰੀਅਡ ਤੇ ਕਿੰਨੀ ਚੱਲ ਰਹੀ ਹੈ, ਉਸ ਹਿਸਾਬ ਨਾਲ ਜਿਹੜਾ ਆਪਾਂ ਇਨਵੀਟੇਸ਼ਨ ਦੇਣੀਆਂ ਸ਼ੁਰੂ ਕਰਾਂਗੇ, ਤੇ ਨਾਲ ਹੀ ਨਾਲ ਆਪਾਂ ਉਹ ਕਹਿ ਰਹੇ ਹਾਂ ਕਿ ਆਪਾਂ ਕਿਸੇ ਨੂੰ ਵੀ ਇੱਦਾਂ ਦੀ ਪ੍ਰਾਇਓਰਿਟੀ ਬੇਸ ਤੇ, ਕਿ ਕਈ ਵਾਰ ਹੁੰਦਾ ਹੈ ਕਿ ਕੁਛ ਸਟੇਟਸ ਕਰ ਦਿੰਦੀਆਂ ਕਿ ਅਗਰ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ ਹੈ ਜਾਂ ਤੁਹਾਡੇ ਪੁਆਇੰਟਸ ਘੱਟ ਜਾਣੇ ਆ ਜਾਂ ਤੁਸੀਂ ਕੰਮ ਕਰ ਰਹੇ ਹੋ, ਤੇ ਨਿਊਜ਼ ਕਹਿੰਦੇ ਆਪਾਂ ਇੱਦਾਂ ਦੀ ਕਿਸੇ ਨੂੰ ਕੋਈ ਪ੍ਰਾਇਓਰਿਟੀ ਨਹੀਂ ਦੇਣੀ, ਜੋ ਆਪਾਂ ਆਪਾਂ ਉੱਪਰ ਲਿਖਿਆ ਹੋਇਆ ਉਹਦੇ ਹਿਸਾਬ ਨਾਲ ਅਗਰ ਆਪਾਂ ਇਨਵੀਟੇਸ਼ਨ ਦੇਣੀ ਹੋਈ ਤਾਂ ਦੇਵਾਂਗੇ, ਅਗਰ ਨਹੀਂ ਆਉਂਦੀ ਤਾਂ ਕਹਿੰਦੇ ਤੁਸੀਂ ਆਪਣੀਆਂ ਦੂਸਰੀਆਂ ਆਪਸ਼ਨ ਦੇਖ ਸਕਦੇ ਹੋ। ਇਹ ਤਾਂ ਹੈ 190 ਦੀ। ਦੂਜੀ ਚੀਜ਼ ਜਿਹੜੀ ਸਬ ਕਲਾਸ ਆ ਉਹ ਹੈ 49 ਮੰਨ ਲਈ। ਹੁਣ 49 ਮੰਨ ਲਈ ਜਿਹੜਾ ਸਭ ਤੋਂ ਮੇਜਰ ਜਿਹੜਾ ਇਹਨਾਂ ਨੇ ਚੇਂਜ ਕੀਤਾ ਨਿਊ ਸਾਊਥ ਵੇਲਜ਼ ਨੇ, ਸਟਾਰਟਿੰਗ ਵਿੱਚ ਜਦੋਂ 491 ਸਟਾਰਟ ਹੋਇਆ ਸੀ ਉਦੋਂ ਕਹਿੰਦੇ ਸੀ ਕਿ ਪੂਰੀ ਸਟੇਟ ਦੀ ਇੱਕ ਹੀ ਰਿਕੁਆਇਰਮੈਂਟ ਜਿਹੜੀ ਹੈ ਉਹ ਰੱਖੀ ਜਾਊਗੀ ਤੇ ਆਕੂਪੇਸ਼ਨ ਲਿਸਟ, ਬਟ ਉਹਨਾਂ ਨੇ ਦੁਬਾਰਾ ਤੋਂ ਫਿਰ ਉਹੀ ਚੇਂਜ ਕਰਤੀ ਜੋ ਰੇਟ ਟਾਈਮ ਹੁੰਦਾ ਸੀਗਾ, ਸਟੇਟ ਦੀਆਂ ਡਿਫਰੈਂਟ ਆਰਸੀਬੀ ਬੋਡੀਜ਼ ਨੂੰ ਜਿਹੜੀ ਆ ਉਹ 491 ਦੀ ਆਪਣੀ ਆਪਣੀ ਆਕੂਪੇਸ਼ਨ ਲਿਸਟ ਜਿਹੜੀ ਆ ਉਹ ਬਣਾਤੀ ਆ, ਤੇ ਸਾਰੀ ਐਪਲੀਕੇਸ਼ਨ ਵੀ ਉਹਨਾਂ ਦੇ ਥਰੂ ਹੀ ਹੋਊਗੀਆਂ। ਇੱਕ ਜਿਹੜਾ ਕ੍ਰਾਈਟੀਰੀਆ ਆ ਉਹ ਕਾਮਨ ਆ ਸਾਰਿਆਂ ਲਈ, ਬਟ ਆਕੂਪੇਸ਼ਨ ਜਿਹੜੀ ਲਿਸਟ ਹੈਗੀ ਆ ਉਹ ਸਾਰਿਆਂ ਦੀ ਡਿਫਰੈਂਟ ਡਿਫਰੈਂਟ ਬਣਾਈ ਆ। ਆਰਸੀਬੀ ਵੀ ਇਹਨਾਂ ਨੇ ਪਿਛਲੇ 489 ਦੇ ਕੰਪੈਰੇਟਿਵਲੀ ਆਪਣੀਆਂ ਜ਼ਿਆਦਾ ਬਣਾਤੀਆਂ। ਹੁਣ ਇਹਨਾਂ ਨੇ ਨਵੀਂ ਸਿਡਨੀ ਹੋ ਗਿਆ, ਇਹਦੇ ਵਿੱਚ ਹੰਟਰ ਆ ਗਿਆ, ਤਾਂ ਇਹਦੇ ਵਿੱਚ ਟੋਟਲ 12 ਆਰਸੀਬੀ ਆ, ਹਰ ਕਿਸੇ ਦੀ ਆਪਣੀ ਆਪਣੀ ਆਕੂਪੇਸ਼ਨ ਲਿਸਟ ਆ, ਉਹਨਾਂ ਨੇ ਟੇਬਲ ਦਿੱਤਾ ਆ। ਬਟ ਅਗਰ ਆਪਾਂ ਐਟ ਦਾ ਮੂਮੈਂਟ ਗੱਲ ਕਰੀਏ ਜਿਹੜੀ ਉਹਨਾਂ ਨੇ ਗਈ ਆ ਫਾਈਨੈਂਸ਼ੀਅਲ ਈਅਰ 2020-21 ਦੀ, ਇਹਦੇ ਵਿੱਚ ਸਾਰੇ ਹੀ ਸਾਰੇ ਜਿਹੜੇ ਆ ਉਹੀ ਕ੍ਰਿਟੀਕਲ ਸੈਕਟਰ ਵਰਕਰਸ ਜਿਹੜੇ ਆ ਉਹੀ ਆ ਸਿਰਫ, ਅਨਫੋਰਚੁਨੇਟਲੀ ਜਿਹੜੇ ਕਿ ਆਪਣੇ ਟ੍ਰੇਡ ਵਾਲੇ ਵੇਟ ਕਰ ਰਹੇ ਸੀ ਉਹਨਾਂ ਲਈ ਉਹਨਾਂ ਨੇ ਹਲੇ ਤਾਂ ਕੋਈ ਵੀ ਜਿਹੜੀ ਆ ਉਹ ਸੀਟ ਜਿਹੜੀਆਂ ਆ ਜਾਂ ਆਕੂਪੇਸ਼ਨ ਲਿਸਟ ਦੇ ਵਿੱਚ ਕੁਛ ਵੀ ਨਹੀਂ ਆਇਆ। ਕੁੱਕ ਸ਼ੈਫ ਮੋਟਰ ਮਕੈਨਿਕਸ ਇਹਨਾਂ ਲਈ ਹਲੇ ਕੁਛ ਵੀ ਨਹੀਂ ਆ ਨਿਊ ਸਾਊਥ ਵੇਲਸ ਦੇ ਵਿੱਚ। ਸੋ ਅਗਰ ਇਹ ਤਾਂ ਹੈਗੀ ਆਕੂਪੇਸ਼ਨ ਲਿਸਟ ਜਿਹੜੀ ਉਹਨਾਂ ਨੇ ਕੱਢੀ ਆ, ਕ੍ਰਾਈਟੀਰੀਆ ਕੀ ਆ, ਕ੍ਰਾਈਟੀਰੀਆ ਕਾਮਨ ਆ, ਕ੍ਰਾਈਟੀਰੀਆ ਉਹਨਾਂ ਨੇ ਜਿਹੜਾ ਆ ਉਹ 3 ਰੱਖੇ ਆ ਕਿ ਤੁਸੀਂ ਇੱਕ ਤਾਂ ਉਹ ਕਿ ਜਿਹੜੇ ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਨਿਊ ਸਾਊਥ ਵੇਲਸ ਆ, ਕਿ ਜਿਹਨਾਂ ਨੂੰ 12 ਮਹੀਨੇ ਹੋ ਚੁੱਕੇ ਆ ਉੱਥੇ ਰਹਿੰਦੇ ਹੋਏ ਅਡੀਸ਼ਨਲ ਏਰੀਆ ਵਿੱਚ ਤੇ ਕੰਮ ਕਰਦੇ ਹੋਏ, ਉਹ ਕਰ ਸਕਦੇ ਆ, ਬਟ ਆਕੂਪੇਸ਼ਨ ਜਿਹੜੀ ਆ ਉਹ ਆਹੀ ਹੋਣੀ ਚਾਹੀਦੀ ਆ ਜੋ ਉਹਨਾਂ ਨੇ ਲਿਸਟ ਕੱਢੀ ਆ। ਤੇ ਦੂਜੀ ਹੈ ਕਿ ਤੁਸੀਂ ਸਟੱਡੀ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ ਕੰਪਲੀਟ ਕੀਤੀ ਆ। ਤੀਜੀ ਹੈਗੀ ਆ ਕਿ ਤੁਸੀਂ ਅਗਰ ਰੀਜਨਲ ਏਰੀਆ ਨਿਊ ਸਾਊਥ ਵੇਲਸ ਦੇ ਵਿੱਚ ਨਹੀਂ ਰਹਿ ਰਹੇ, ਅਗਰ ਤੁਸੀਂ ਬਾਹਰ ਰਹਿ ਰਹੇ ਹੋ ਤਾਂ ਕੀ ਤੁਹਾਡੇ ਕੋਲ ਜੋਬ ਆਫਰ ਲੈਟਰ ਹੈਗੀ ਰੀਜਨਲ ਨਿਊ ਸਾਊਥ ਵੇਲਸ ਦੀ, ਅਗਰ ਤੁਸੀਂ ਜੋਬ ਆਫਰ ਲੈਟਰ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਹੁਣ ਇਹਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਆ ਕਿ ਜਿਹੜੀ ਜੋਬ ਆਫਰ ਲੈਟਰ ਵੀ ਆ ਉਹ ਵੀ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਲਈ ਹੀ ਐਪਲੀਕੇਬਲ ਆ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕੋਵਿਡ ਕਰਕੇ ਹੈਲਥ ਕੇਅਰ ਪ੍ਰੋਫੈਸ਼ਨ ਨੂੰ ਜਿਹੜਾ ਆ ਉਹ ਜ਼ਿਆਦਾ ਪ੍ਰਾਇਓਰਟੀ ਮਿਲ ਰਹੀ ਹੈ ਕਿਉਂਕਿ ਸ਼ੋਰਟੇਜ ਆ ਵਰਕਰਸ ਦੀ। ਇਸ ਕਰਕੇ ਅਗਰ ਉਹਨਾਂ ਨੇ ਇਹ ਕੈਟਾਗਰੀ ਤਾਂ ਹੀ ਕੱਢੀ ਹੈ ਕਿ ਅਗਰ ਰੀਜਨਲ ਨਿਊ ਸਾਊਥ ਵੇਲਸ ਕਿਸੇ ਹਸਪੀਟਲਸ ਨੂੰ ਜਾਂ ਕਿਸੇ ਵੀ ਏਜ ਕੇਅਰ ਜਾਂ ਕਿਤੇ ਵੀ ਅਗਰ ਨਰਸਿਸ ਦੀ ਲੋੜ ਹੈਗੀ ਆ ਜਾਂ ਮੈਡੀਕਲ ਸਟਾਫ ਦੀ ਲੋੜ ਹੈ ਜੋ ਕ੍ਰਿਟੀਕਲ ਸੈਕਟਰ ਦੇ ਵਿੱਚ ਹੈਗੇ ਆ, ਤਾਂ ਉਹ ਈਵਨ ਦੋ ਉਸ ਨਿਊ ਸਾਊਥ ਵੇਲਸ ਦੇ ਵਿੱਚ ਨਹੀਂ ਰਹਿ ਰਹੇ, ਉਹ ਬਾਹਰ ਕਿਸੇ ਸਟੇਟ 'ਚ ਰਹਿ ਰਹੇ ਆ, ਤਾਂ ਤੁਸੀਂ ਉਹਨਾਂ ਨੂੰ ਜਿਹੜਾ ਆ ਕਿ ਜੋਬ ਆਫਰ ਲੈਟਰ ਦੇ ਕੇ ਉਹਨਾਂ ਨੂੰ 491 ਦੀ ਆਪਸ਼ਨ ਵੀ ਆਪਾਂ ਦੇਵਾਂਗੇ ਨਾਲ ਨਾਲ। ਇਹ ਸਿਰਫ ਉਹ ਗੈਪ ਫੁਲਫਿਲ ਕਰਨ ਲਈ ਆ। ਸੋ ਜਿੱਦਾਂ ਕੁੱਕ ਸ਼ੈਫ ਜਾਂ ਮੋਟਰ ਮਕੈਨਿਕ ਅਗਰ ਇਹ ਸੋਚ ਰਹੇ ਹੋਣ ਕਿ ਅਗਲੇ ਸਾਲ ਜਦੋਂ ਸਾਡਾ ਵੀ ਇਨਕਲੂਡ ਹੋਊਗਾ ਉਦੋਂ ਸਾਨੂੰ ਏਦਾਂ ਦੀ ਆਪਸ਼ਨ ਵੀ ਮਿਲੂਗੀ, ਇਹ ਮੈਨੂੰ ਨਹੀਂ ਲੱਗਦਾ ਕਿ ਏਦਾਂ ਦੀ ਕੋਈ ਆਪਸ਼ਨ ਜਿਹੜੀ ਉਹ ਬਾਕੀ ਟ੍ਰੇਡਸ ਨੂੰ ਮਿਲੂਗੀ, ਇਹ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਦੇ ਲਈ ਹੀ ਲੱਗ ਰਹੀ ਆ। ਸੋ ਅਗਲੀ ਜਿਹੜੀ ਕੈਟਾਗਰੀ ਆਉਂਦੀ ਆ ਉਹ ਆ ਕਿ ਅਗਰ ਤੁਹਾਡੇ ਕੋਲ 5 ਸਾਲ ਦਾ ਸਕਿੱਲਡ ਇੰਪਲੋਇਮੈਂਟ ਐਕਸਪੀਰੀਅੰਸ ਆ, ਇਹਦਾ ਮਤਲਬ ਇਹ ਆ ਕਿ 5 ਸਾਲ ਦਾ ਐਕਸਪੀਰੀਅੰਸ ਹੋਣਾ ਇਟ ਮੀਨਸ ਤੁਸੀਂ ਆਪਣੇ ਫੀਲਡ ਦੇ ਵਿੱਚ ਹੋ ਤੇ ਤੁਸੀਂ ਆਪਣੇ ਫੀਲਡ ਦੇ ਵਿੱਚ ਹੀ ਕੰਮ ਕਰ ਰਹੇ ਹੋ, ਉਹ ਹਾਈਲੀ ਸਕਿੱਲਡ ਵਰਕਰਸ ਨੂੰ ਆਪਣੇ ਰੀਜਨਲ ਏਰੀਆ ਵਿੱਚ ਲੈ ਕੇ ਆਉਣ ਲਈ ਇਹ ਕੈਟਾਗਰੀ ਰੱਖੀ ਗਈ ਆ। ਤੀਜੀ ਹੈਗੀ ਆ ਜਿਹਨਾਂ ਦੀ ਆਲਰੇਡੀ ਫੈਮਿਲੀ ਟਾਈਪਸ ਹੈਗੀ ਆ ਰੀਜਨਲ ਨਿਊ ਸਾਊਥ ਵੇਲਸ ਦੇ ਵਿੱਚ, ਉਹ ਜਿਹੜਾ ਆ ਉਹ 491 ਅਪਲਾਈ ਕਰ ਸਕਦੇ ਆ ਤਾਂ ਕਿ ਉਹਨਾਂ ਨੂੰ ਸੈਟਲਮੈਂਟ ਵਿੱਚ ਈਜ਼ੀ ਹੋਵੇ। ਬਟ ਇਹਦੇ ਵਿੱਚ ਇਹ ਜਿਹੜੀਆਂ ਕਾਮਨ ਰਿਕੁਆਇਰਮੈਂਟਾਂ ਜਿਹੜੀਆਂ ਆ ਇਹ ਤਾਂ ਫੁਲਫਿਲ ਕਰਨੀਆਂ ਪੈਣੀਆਂ, ਨਾਲ ਹੀ ਨਾਲ ਤੁਹਾਡੀ ਆਕੂਪੇਸ਼ਨ ਜਿਹੜੀ ਆ ਉੱਥੇ ਕੰਸਰਨਡ ਆਰਸੀਬੀ ਜਿੱਥੇ ਤੁਸੀਂ ਅਪਲਾਈ ਕਰਨੀ ਆ ਉੱਥੇ ਉਹ ਓਪਨ ਹੋਣੀ ਜ਼ਰੂਰੀ ਆ। ਅਗਰ ਉੱਥੇ ਨਹੀਂ ਆ ਤਾਂ ਤੁਹਾਡੀ ਅਨਫੋਰਚੁਨੇਟਲੀ ਐਟ ਦਾ ਮੂਮੈਂਟ 'ਚ ਉਹਨਾਂ ਨੇ ਲਿਸਟਾਂ ਕੱਢੀਆਂ ਤੁਹਾਡੀ ਐਲੀਜੀਬਿਲਿਟੀ ਨਹੀਂ ਬਣੂਗੀ।
ਠੀਕ, ਸੋ ਨਿਊ ਸਾਊਥ ਵੇਲਸ ਦੇ ਅਪਡੇਟਸ ਸਟੇਟ ਸਪੌਂਸਰਸ਼ਿਪ ਦੇ ਜਿਹੜੇ ਵੀ ਉਡੀਕ ਕਰ ਰਹੇ ਸੀ, ਮੈਨੂੰ ਲੱਗਦਾ ਕਿ ਉਹਨਾਂ ਨੂੰ ਜਾਣਕਾਰੀ ਵਿਸਥਾਰ ਦੇ ਵਿੱਚ ਮਿਲ ਗਈ ਹੋਣੀ ਆ, ਔਰ ਫਾਇਦਾ ਜਿਹੜਾ ਉਹ ਆਈਟੀ ਪ੍ਰੋਫੈਸ਼ਨਲਸ ਨੂੰ ਵੀ ਹੋਣ ਵਾਲਾ ਹੈ, ਜਿਵੇਂ ਕਿ ਆਕੂਪੇਸ਼ਨ ਲਿਸਟ ਦੀ ਗੱਲ ਤੁਸੀਂ ਕੀਤੀ ਹੈ। ਸੋ ਆਪਾਂ ਗੱਲਬਾਤ ਜਿਹੜੀ ਹੈ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਕੁਛ ਸਵਾਲ ਜਿਹੜੇ ਦੋਸਤਾਂ ਦੇ ਸਾਡੇ ਤੱਕ ਪਹੁੰਚੇ ਨੇ, ਤੁਹਾਡੀ ਇਜਾਜ਼ਤ ਹੋਵੇ ਮੈਂ ਉਹ ਵੀ ਸ਼ਾਮਲ ਕਰਾਂ।
ਹਾਂਜੀ ਡੈਫੀਨੇਟਲੀ
ਜੀ। ਸਾਡੇ ਨਾਲ ਸੁਖਦੀਪ ਕੌਰ ਜੁੜੇ ਨੇ ਜੀ ਫੇਸਬੁੱਕ ਦੇ ਜ਼ਰੀਏ। ਇਹਨਾਂ ਦਾ ਸਵਾਲ ਹੈ, ਕਹਿੰਦੇ ਸਰ ਚਾਈਲਡ ਕੇਅਰ ਰੂਮ ਲੀਡਰ ਇਜ਼ ਇਨ ਡਾਮਾ ਲਿਸਟ ਐਂਡ ਇਜ਼ ਇਟ ਵਿਚ ਏਰੀਆ ਇਨ ਬ੍ਰਿਸਬੇਨ ਐਂਡ ਨਿਊ ਸਾਊਥ ਵੇਲਸ?
ਦੇਖੋ ਜੀ, ਐਟ ਦਾ ਮੂਮੈਂਟ ਜਿਹੜਾ ਹੈ ਡਾਮਾ ਲਿਸਟ, ਅਗਰ ਆਪਾਂ ਗੱਲ ਕਰੀਏ ਗਵਰਨਮੈਂਟ ਤੇ ਸਟੇਟਸ ਦੀ ਜਿਹੜੀ ਪੁਸ਼ ਹੈਗਾ ਆ ਉਹ ਸਿਰਫ ਕ੍ਰਿਟੀਕਲ ਸੈਕਟਰ ਵਰਕਰਸ ਲਈ ਹੈਗਾ ਆ। ਬਾਕੀ ਜਿਹੜਾ ਪਰਟੀਕੁਲਰ ਰਿਕੁਆਇਰਮੈਂਟਸ ਜਿਹੜੀਆਂ ਡਾਮਾ ਦੀਆਂ ਉਹ ਹਾਲੇ ਜਿੱਦਾਂ ਜਿੱਦਾਂ ਸਟੇਟਸ ਜਿਹੜੀਆਂ ਆਪਣੀ ਆਪਣੀ ਆਪਸ਼ਨਸ ਮਿਲੀਆਂ ਆ, ਅਗਲੇ ਸਾਲ ਮੋਸਟ ਲਾਈਕਲੀ ਸਾਰੀ ਸਟੇਟਸ ਜਿਹੜੀਆਂ ਉਹ ਫੈਬਰਰੀ ਤੋਂ ਹੀ ਓਪਨ ਹੋਣੀਆਂ ਸ਼ੁਰੂ ਹੋਣੀਆਂ। ਉਹ ਤੋਂ ਬਾਅਦ ਪਤਾ ਲੱਗੂਗਾ ਕੀ ਡਾਮਾ ਦੀ ਰਿਕੁਆਇਰਮੈਂਟਸ ਆ ਰਹੀਆਂ ਤੇ ਕਿਹੜੇ ਏਰੀਆਜ਼ ਦੇ ਵਿੱਚ ਉਹ ਪੁਸ਼ ਜਿਹੜਾ ਉਹ ਕਰੂਗੇ। ਐਟ ਦਾ ਮੂਮੈਂਟ ਕੁਛ ਵੀ ਕਹਿਣਾ ਮੁਸ਼ਕਿਲ ਹੈ ਇਹਦੇ ਬਾਰੇ, ਸੋ ਆਪਾਂ ਨੂੰ ਵੇਟ ਕਰਨੀ ਪੈਣੀ, ਉਸ ਤੋਂ ਬਾਅਦ ਹੀ ਇਹਦੇ ਬਾਰੇ ਕੁਛ ਕਲੈਰੀਫਿਕੇਸ਼ਨ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ।
ਠੀਕ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਆਵਾਨ ਹੁਰੀ ਜੁੜੇ ਨੇ, ਆਵਾਨ ਮੁਹੰਮਦ ਹੁਰੀ, ਇਹ ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਕਹਿੰਦੇ ਸਰ ਵਿਲ ਨਿਊ ਸਾਊਥ ਵੇਲਸ ਇਸ਼ੂ 190 ਟੂ ਦੋਜ਼ ਹੂ ਆਲਰੇਡੀ ਗੋਟ 491 ਇਨਵੀਟੇਸ਼ਨ? ਵਟ ਆਰ ਦ ਰਿਕੁਆਇਰਮੈਂਟਸ ਫਾਰ 190 ਨਿਊ ਸਾਊਥ ਵੇਲਸ ਸੋਫਟਵੇਅਰ ਇੰਜੀਨੀਅਰ? ਐਨੀ ਚਾਂਸ ਵਿਥ 90 ਪੁਆਇੰਟਸ? ਇਟਸ ਇਨ ਕ੍ਰਿਟੀਕਲ ਲਿਸਟ, ਹੁਣੇ ਆਪਾਂ ਵੈਸੇ ਗੱਲ ਕੀਤੀ ਹੈ ਜੀ। ਰੋਹਿਤ ਜੀ
ਹਾਂਜੀ, ਦੇਖੋ ਜੀ ਨਿਊ ਸਾਊਥ ਵੇਲਸ ਡੈਫੀਨੇਟਲੀ 190 ਦੇ ਚਾਂਸਿਸ ਹੈਗੇ ਆ। 90 ਪੁਆਇੰਟਸ ਦੇ ਉੱਤੇ, ਅਗਰ 90 ਪੁਆਇੰਟਸ ਤੁਹਾਡੇ 190 ਦੇ ਮਲਾਕੇ ਹੁੰਦੇ ਆ ਉਹਦੇ ਵਿੱਚ ਮੁਸ਼ਕਿਲ ਹੋ ਸਕਦਾ। ਰੀਜ਼ਨ ਇਹ ਆ ਕਿ ਜਿਹੜੇ ਆਈਟੀ ਪ੍ਰੋਫੈਸ਼ਨਲਸ ਆ, ਅਗਰ ਆਪਾਂ 189 ਦੀ ਵੀ ਗੱਲ ਕਰੀਏ ਤਾਂ 95 ਦੇ ਉੱਤੇ ਵੀ ਚਾਂਸਿਸ ਆਉਣ ਵਾਲੇ ਸਾਲ ਦੇ ਵਿੱਚ ਘੱਟ ਹੋਣੇ ਆ। ਸੋ ਅਗਰ 100 ਹੋਣਾ ਜਿਹੜਾ ਆ ਇਨਵੀਟੇਸ਼ਨ ਅਗਲੇ ਸਾਲ ਆਊਗੀ। ਹੁਣ 90 ਪੁਆਇੰਟਸ ਅਗਰ ਇਨਕਲੂਡਿੰਗ ਸਟੇਟ ਦੀ ਗੱਲ ਕਰਦੇ ਹਾਂ ਤਾਂ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ, ਤੇ ਨਾਲ ਦੀ ਨਾਲ ਆਪਣਾ ਇਹ ਵੀ ਦੇਖਣਾ ਪੈਣਾ ਕਿ ਜਿਹੜੀ ਆਪਾਂ ਗੱਲ ਕਰਕੇ ਹਟਿਆ ਕਿ ਇੰਗਲਿਸ਼ ਸਕੋਰ ਤੁਹਾਡਾ ਲੱਗ ਰਿਹਾ 80 ਚ ਹੈਗਾ ਆ, ਬਟ ਆਪਣੇ ਕੋਲ ਵਰਕ ਐਕਸਪੀਰੀਅੰਸ ਕਿੰਨਾ ਹੈਗਾ, ਕਿ ਅਗਰ ਆਪਾਂ ਵਰਕ ਐਕਸਪੀਰੀਅੰਸ ਹੋਇਆ ਤਾਂ ਚਾਂਸਿਸ ਤੁਹਾਡੇ ਹਾਈ ਆ। ਬਟ ਅਗਰ ਜਿਹੜਾ ਤੁਹਾਡਾ ਦੂਸਰਾ ਕੁਸ਼ਚਨ ਸੀਗਾ ਕਿ ਅਗਰ 491 ਦੀ ਇਨਵੀਟੇਸ਼ਨ ਆਈ ਹੋਈ ਹੈ ਤਾਂ ਕੀ 190 ਦੀ ਆ ਸਕਦੀ ਆ, ਦੇਖੋ ਉਹਦੇ ਵਿੱਚ ਕੋਈ ਐਡੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਕਿਉਂਕਿ 491 ਦੀ ਜਿਹੜੀ ਡਿਪਾਰਟਮੈਂਟ ਵੱਲੋਂ ਪਾਲਿਸੀ ਆ ਉਹ ਇਹ ਆ ਕਿ ਅਗਰ ਤੁਸੀਂ 491 ਗ੍ਰਾਂਟ ਹੋ ਗਿਆ ਤਾਂ ਫਿਰ ਤੁਸੀਂ ਦੂਸਰਾ ਵੀਜ਼ਾ ਨਹੀਂ ਪਾ ਸਕਦੇ। ਬਟ ਡਿਊਰਿੰਗ ਦਾ ਪ੍ਰੋਸੈਸਿੰਗ ਅਗਰ ਤੁਹਾਨੂੰ ਇਨਵੀਟੇਸ਼ਨ ਆਉਂਦੀ ਹੈ ਤਾਂ ਤੁਸੀਂ ਜ਼ਰੂਰ ਪ੍ਰੋਸੀਡ ਕਰ ਸਕਦੇ ਹੋ। 90 ਪੁਆਇੰਟਸ ਦੇ ਉੱਤੇ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਤੁਹਾਨੂੰ, ਕਿਉਂਕਿ ਨਿਊ ਸਾਊਥ ਵੇਲਸ ਨੇ ਸਿੱਧਾ ਆਪਣਾ ਵੈਬਸਾਈਟ ਤੇ ਲਿਖਿਆ ਹੋਇਆ ਕਿ ਆਪਾਂ ਹਾਈ ਜਿਹੜੀ ਨੰਬਰ 1 ਆ ਉਹ ਹਾਈ ਪੁਆਇੰਟਸ ਨੂੰ ਜਿਹੜੀ ਆਪਾਂ ਇਨਵੀਟੇਸ਼ਨ ਦੇਵਾਂਗੇ। ਸੋ ਅਗਰ ਕਿਸੇ ਤਰੀਕੇ ਨਾਲ ਪੋਸੀਬਲ ਹੋ ਸਕਦਾ ਆਪਾਂ ਆਪਣੇ ਪੁਆਇੰਟਸ ਹੋਰ ਵਧਾਈਏ ਤਾਂ ਜ਼ਰੂਰ ਕਰੀਏ ਆਪਾਂ
ਜੀ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਗੁਰਵਿੰਦਰ ਸਿੰਘ ਜੁੜੇ ਨੇ, ਵੀ ਫੇਸਬੁੱਕ ਦੇ ਜ਼ਰੀਏ ਜੁੜੇ ਨੇ। ਇਹਨਾਂ ਨੇ ਪੁੱਛਿਆ ਜੀ ਸਟੂਡੈਂਟ ਕੰਬਾਈਨ ਦਾ ਕਿੰਨਾ ਕੁ ਟਾਈਮ ਲੱਗ ਰਿਹਾ? ਸਟੂਡੈਂਟ
ਦੇਖੋ ਜੀ, ਦੇਖੋ ਗੁਰਵਿੰਦਰ ਜੀ, ਐਟ ਦਾ ਮੂਮੈਂਟ ਟਾਈਮ ਫਰੇਮ ਜਿਹੜੇ ਆ ਨਾ ਟੈਂਪਰੇਰੀ ਵੀਜ਼ਾ ਦੇ ਸੀ ਉਹਦੇ ਬਾਰੇ ਨਾ ਕੁਛ ਵੀ ਕਹਿਣਾ ਮੁਸ਼ਕਿਲ ਆ। ਡਿਪਾਰਟਮੈਂਟ ਵੀ ਜਿਹੜਾ ਆ ਕੋਈ ਵੀ ਅਪਡੇਟ ਨਹੀਂ ਦੇ ਰਿਹਾ ਕਿ ਟਾਈਮ ਪ੍ਰੋਸੈਸਿੰਗ ਕੀ ਹੋਊਗੀ। ਈਵਨ ਕੰਪਲੇਂਟ ਸੈਕਸ਼ਨ, ਫੀਡਬੈਕ ਸੈਕਸ਼ਨ ਚ ਵੀ ਜਾ ਕੇ ਜਾਈਏ ਆਪਾਂ, ਅਗਰ ਜਿਹਨਾਂ ਨੂੰ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹੋ ਚੁੱਕੇ ਆ ਉਹਨਾਂ ਦਾ ਜਵਾਬ ਵੀ ਇਹੀ ਆਉਂਦਾ ਹੈ ਕਿ ਆਪਾਂ ਪ੍ਰੋਸੈਸਿੰਗ ਟਾਈਮ ਐਟ ਦਾ ਮੂਮੈਂਟ ਕੋਵਿਡ ਕਾਰਨ ਕੋਈ ਵੀ ਆਪਾਂ ਇਹਦੇ ਤੇ ਐਕਸ਼ਨ ਨਹੀਂ ਲੈ ਸਕਦੇ। ਇਹ ਡਿਪਾਰਟਮੈਂਟ ਜਦੋਂ ਵੀ ਫਾਈਲ ਚੱਕੂਗਾ ਕਹਿਣਾ ਮੁਸ਼ਕਿਲ ਆ। ਸੋ ਇੱਕ ਤਾਂ ਪਹਿਲਾਂ ਹੀ ਵੀ ਜਿਹੜੇ ਸਟੂਡੈਂਟ ਡਿਪੈਂਡੈਂਟ ਹੁੰਦੇ ਸੀ ਜਾਂ ਕੰਬਾਈਨ ਵੀਜ਼ਾ ਹੁੰਦੇ ਸੀ ਇਹ ਡਿਪਾਰਟਮੈਂਟ ਸਲੋ ਹੁੰਦਾ ਸੀ ਥੋੜਾ, ਬਟ ਹੁਣ ਕੋਵਿਡ ਕਾਰਨ ਸਿਚੁਏਸ਼ਨ ਹੋਰ ਖਰਾਬ ਹੋਈ। ਇਨਫੈਕਟ ਅਗਰ ਆਪਾਂ ਸਿੰਗਲ ਐਪਲੀਕੈਂਟ ਵੀ ਆ ਸਟੂਡੈਂਟਸ ਦੇ ਅੱਜ ਕੱਲ੍ਹ ਜਿਹੜੇ ਲਾਉਂਦੇ ਆ ਉਹਨਾਂ ਨੂੰ ਕਈ ਵਾਰ ਡਿਪਾਰਟਮੈਂਟ 6-6 ਮਹੀਨੇ 8-8 ਮਹੀਨੇ ਲਗਾ ਰਿਹਾ। ਸੋ ਕੰਬਾਈਨ ਸਟੂਡੈਂਟ ਵੀਜ਼ਾ ਦਾ ਟਾਈਮ ਕਹਿਣਾ ਬਹੁਤ ਮੁਸ਼ਕਿਲ ਹੈ ਟੂ ਬੀ ਆਨੈਸਟ ਐਟ ਦ ਮੋਮੈਂਟ
ਜੀ। ਇਸ ਤੋਂ ਬਾਅਦ ਯੁੱਧਵੀਰ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਯੁੱਧਵੀਰ ਜੀ,
ਸਤਿ ਸ੍ਰੀ ਅਕਾਲ।
ਇਹਨਾਂ ਦਾ ਸਵਾਲ ਹੈ, ਕਹਿੰਦੇ 489 ਪ੍ਰੋਸੈਸਿੰਗ ਟਾਈਮ ਔਨ ਵੈਬਸਾਈਟ, ਤੇ ਵੈਬਸਾਈਟ ਇਜ 15-19 ਮੰਥਸ ਹੈ ਨਾ, ਤੇ ਕਹਿੰਦੇ ਵਿਲ ਦੇ ਪ੍ਰੋਸੈਸਿੰਗ ਸੇਮ ਔਰ ਇਟ ਵਿਲ ਮੇ ਵੈਰੀ? ਸਿਵਲ ਇੰਜੀਨੀਅਰ ਫਰੋਮ ਇੰਡੀਆ ਅਪਲਾਈਡ ਵੀਜ਼ਾ ਔਨ 16th ਆਫ 9th, 2019 ਚ ਪਾਇਆ ਸੀ ਜੀ ਇਹਨਾਂ ਨੇ ਸਪਟੰਬਰ ਦੇ ਵਿੱਚ।
ਦੇਖੋ ਯੁਧਵੀਰ ਜੀ, ਪਹਿਲੀ ਗੱਲ ਤਾਂ ਇਹ ਕਿ ਜਿਹੜੇ ਫੋਰਿਟ ਟਾਈਮ ਦੇ ਆਪਾਂ ਦੇਖੇ ਆ, ਜਿਨ੍ਹਾਂ ਦੇ ਪਿਛਲੇ ਸਾਲ ਵੀਜ਼ੇ ਪਏ ਸੀਗੇ ਸਪੈਸ਼ਲੀ ਡਿਊਰਿੰਗ ਦਾ ਸੈਕਿੰਡ ਹਾਫ, ਉਹਨਾਂ ਚੋਂ ਮੋਸਟਲੀ ਵੀਜ਼ਾ ਜਿਹੜੇ ਆ ਉਹ ਡਿਪਾਰਟਮੈਂਟ ਨੇ ਪ੍ਰੋਸੈਸ ਨਹੀਂ ਕੀਤੇ। ਸੋ ਇਸ ਕਰਕੇ ਪਹਿਲੀ ਗੱਲ ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। ਦੂਜੀ ਚੀਜ਼ ਇਹ ਆ ਕਿ ਤੁਹਾਡੀ ਫਾਈਲ ਖੁੱਲੀ ਆ ਕਿ ਨਹੀਂ ਖੁੱਲੀ ਆ। ਅਗਰ ਖੁੱਲੀ ਸੀਗੀ ਤਾਂ ਕੀ ਡਾਕੂਮੈਂਟ ਮੰਗੇ ਸੀ, ਤਾਂ ਤੁਸੀਂ ਉਹ ਡਾਕੂਮੈਂਟ ਪ੍ਰੋਵਾਈਡ ਕਰਦੇ ਹੋਏ ਤਾਂ ਕਿ ਜਦੋਂ ਫਾਈਲ ਖੋਲਣ ਗ੍ਰਾਂਟ ਕਰ ਦੇਣ। ਸੋ ਤੀਜੀ ਚੀਜ਼, ਕਈ ਚੀਜ਼ਾਂ ਹੁੰਦੀਆਂ ਕਿ ਜਿਹੜੀਆਂ ਆਪਾਂ ਪ੍ਰੋਵਾਈਡ ਕਰੀ ਦੀਆਂ ਉਹ ਐਕਸਪਾਇਰ ਹੋ ਚੁੱਕੀਆਂ ਹੁੰਦੀਆਂ ਹੈ, ਤਾਂ ਮੇਕ ਸ਼ੋਰ ਕਰੋ ਕਿ ਉਹ ਆਪਣੀਆਂ ਚੀਜ਼ਾਂ ਅਪਡੇਟ ਕਰਦੇ ਰਹੀਏ। ਐਟ ਦਾ ਮੂਮੈਂਟ ਜਦੋਂ 489 ਆ, ਜਬਕਿ ਪਿਛਲੇ ਸਾਲ ਦੇ 190 ਪਏ ਆ, ਉਹ ਵੀ ਜਿਹੜੇ ਆ ਹਲੇ ਡਿਸੀਜਨ ਕਦੋਂ ਆਊਗਾ ਪਤਾ ਨਹੀਂ, ਬਟ ਆਪਾਂ ਐਕਸਪੈਕਟ ਕਰਦੇ ਪਏ ਸੀਗੇ ਕਿ ਜਦੋਂ ਸਤੰਬਰ ਚ ਬਜਟ ਆਊਗਾ ਉਸ ਤੋਂ ਬਾਅਦ ਥੋੜੇ ਥੋੜੇ ਪ੍ਰੋਸੈਸਿੰਗ ਸ਼ੁਰੂ ਹੋਊਗੀ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਵੀ ਠੀਕ ਹੋ ਗਈ ਆ, ਤੇ ਪਲੱਸ ਬਜਟ ਸਭ ਕੁਛ ਆ ਚੁੱਕਾ, ਬਟ ਹਲੇ ਵੀ ਪ੍ਰੋਸੈਸਿੰਗ ਜਿਹੜੀਆਂ ਉਹ ਡਿਪਾਰਟਮੈਂਟ ਨਹੀਂ ਕਰ ਰਿਹਾ। ਕੋਵਿਡ ਦਾ ਬਹਾਨਾ ਲਾਈ ਜਾਂਦੇ ਪਏ ਆ ਕਿ ਕੋਵਿਡ ਕਾਰਨ ਆਪਾਂ ਨਹੀਂ ਦੱਸ ਰਹੇ ਨਾ ਪ੍ਰੋਸੈਸਿੰਗ ਟਾਈਮਸ। ਇਨਫੈਕਟ ਜਿਹੜੇ ਸਟੂਡੈਂਟਸ ਵੀ ਆ, ਸੇਮ ਵਿਦ 489-190 ਵਾਲੇ, ਉਹ ਵੀ ਬਹੁਤ ਸਫ਼ਰ ਕਰ ਰਹੇ ਆ, ਬਟ ਇੱਕ ਕਦੋਂ ਕਰੂਗੇ ਪ੍ਰੋਸੈਸ। ਜਿਹੜਾ 15-19 ਮੰਥਸ ਜਿਹੜਾ ਉਹ ਟਾਈਮ ਫਰੇਮ ਕਹਿ ਰਹੇ ਆ, ਇਹ ਵੀ ਇੱਕ ਟੈਂਟੇਟਿਵ ਹੀ ਟਾਈਮ ਫਰੇਮ ਆ, ਇਹ ਵੀ ਅਪਰੋਕਸੀਮੇਸ਼ਨ ਹੀ ਹੁੰਦੀ ਆ। ਜ਼ਰੂਰੀ ਨਹੀਂ ਆ ਕਿ 19 ਮੰਥ ਤੱਕ ਜਾਵੇ, ਇਹ ਵੀ ਹੋ ਸਕਦਾ ਹੈ ਕਿ ਡਿਸੀਜਨ ਦਿਸੰਬਰ ਚ ਦੇ ਦੇਣ ਜਾਂ ਜਨਵਰੀ ਜਦੋਂ ਕ੍ਰਿਸਮਸ ਹੋਲੀਡੇਜ਼ ਖਤਮ ਹੋਣ ਉਸ ਤੋਂ ਬਾਅਦ ਇਹ ਡਿਸੀਜਨ ਜਿਹੜੇ ਆ ਪੁਰਾਣੀ ਐਪਲੀਕੇਸ਼ਨ ਤੇ ਦੇਣੇ ਪੈਣ। ਬਟ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਆਹ ਫਾਈਨੈਂਸ਼ੀਅਲ ਈਅਰ ਆ ਇਹਨੂੰ ਉਹ ਬਲੋਕ ਹੀ ਕਰ ਦੇਣ ਕਿ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਸਿਰਫ ਆਪਾਂ ਕ੍ਰਿਟੀਕਲ ਸੈਕਟਰ ਵਰਕਰਸ ਆ ਉਹਨਾਂ ਨੂੰ ਪ੍ਰਾਇਓਰਿਟੀ ਦੇ ਕੇ ਉਹਨਾਂ ਦੇ ਵੀਜ਼ਾ ਗ੍ਰਾਂਟ ਕਰੀਏ। ਇਨਫੈਕਟ ਅੱਜ ਦੀ ਡੇਟ 'ਚ ਤਾਂ ਕ੍ਰਿਟੀਕਲ ਸੈਕਟਰ ਵਰਕਰਸ ਵਾਲਿਆਂ ਦੀ ਵੀ ਪ੍ਰੋਸੈਸਿੰਗ ਜਿਹੜੀ ਉਹ ਡਿਲੇ ਹੋਣੀਆਂ ਸ਼ੁਰੂ ਹੋ ਗਈਆਂ। ਸੋ ਸੇਮ ਉਹੀ ਕੀ ਕਹਿਣਾ ਮੁਸ਼ਕਿਲ ਹੈ ਇਸ ਟਾਈਮ, ਬਟ ਕਿਉਂਕਿ ਜਦੋਂ ਆਪਾਂ 1.5 ਸਾਲ ਤੋਂ ਉੱਪਰ ਚੱਲ ਜਾਂਦੇ ਹਾਂ ਤਾਂ ਡਿਪਾਰਟਮੈਂਟ ਨੂੰ ਕਿਤੇ ਨਾ ਕਿਤੇ ਜਾ ਕੇ ਤਾਂ ਗ੍ਰਾਂਟ ਕਰਨਾ ਹੀ ਪੈਣਾ ਆ। ਸੋ ਜਿਹੜੇ ਹੋਪਫੁਲੀ ਜਿਹੜਾ ਮੈਂ ਦੇਖ ਰਿਹਾ ਕਿ ਫੈਬਰੀ ਮਾਰਚ ਤੱਕ ਆ ਜਿੰਨੀਆਂ ਵੀ ਪੁਰਾਣੇ ਸਾਲ ਦੀਆਂ ਐਪਲੀਕੇਸ਼ਨ ਸੀਗੀਆਂ ਕਿ ਜਿਹੜੀਆਂ ਡਿਸੀਜਨ ਰੈਡੀ ਸੀਗੀਆਂ ਉਹ ਡਿਪਾਰਟਮੈਂਟ ਫਾਈਨਲਾਈਜ਼ ਉਹ ਕਰ ਦਊਗਾ
ਜੀ। ਬਾਕੀ ਰੋਹਿਤ ਜੀ, ਜਿਵੇਂ ਕਿ ਹੁਣ ਕ੍ਰਿਸਮਸ ਦੀਆਂ ਛੁੱਟੀਆਂ ਆ ਰਹੀਆਂ, ਮੈਨੂੰ ਲੱਗਦਾ ਉਹਦੇ ਕਰਕੇ ਵੀ ਕਈ ਵਾਰ ਪ੍ਰਕਿਰਿਆ ਜਿਹੜੀ ਆ ਉਹ ਢਿੱਲੀ ਪੈ ਜਾਂਦੀ ਆ। ਸੋ ਜਿਵੇਂ ਤੁਸੀਂ ਕਿਹਾ ਕਿ ਫੈਬਰੀ ਦੇ ਵਿੱਚ ਮੁੜ ਤੋਂ ਸਾਰਾ ਕੁਛ ਜਿਹੜਾ ਦੁਬਾਰਾ ਲੀਹ ਦੇ ਉੱਤੇ ਆਜੂਗਾ, ਜੇ ਆਪਾਂ ਉਮੀਦ ਬਣਾਈ ਰੱਖੀਏ। ਤੇ ਇਹਦੇ ਨਾਲ ਹੀ ਸਰਕਾਰ ਕੁਛ ਹੋਰ ਜੀ
ਜੀ ਉਹੀ ਆ ਜਿਹੜੀ ਤੁਸੀਂ ਦੇਖੋ ਕਿ ਜਿੱਦਾਂ ਕ੍ਰਿਸਮਸ ਦੀ ਤੁਸੀਂ ਗੱਲ ਕੀਤੀ ਆ, ਆਲਰੇਡੀ ਕੋਵਿਡ 19 ਕਾਰਨ ਡਿਪਾਰਟਮੈਂਟ ਨੂੰ ਐਕਸਕਿਊਜ਼ ਮਿਲਿਆ ਹੋਇਆ ਆ ਪ੍ਰੋਸੈਸਿੰਗ ਡਿਲੇਸ ਕਰਨ ਦਾ, ਨਾ ਕਿ ਕਿਉਂਕਿ ਕੰਮ ਤਾਂ ਹੋ ਹੀ ਰਿਹਾ ਸਾਰੇ ਕਰਦੇ ਪਏ ਆ, ਬਟ ਵਾਈ ਡਿਲੇਸ, ਉਹ ਇੱਕ ਬਹਾਨਾ। ਹੁਣ ਤੁਸੀਂ ਦੂਜੀਆਂ ਸਟੇਟਸ ਵੀ ਦੇਖੋ, ਜਿੱਦਾਂ ਨਿਊ ਸਾਊਥ ਵੇਲਸ ਨੇ ਕਿਹਾ ਕਿ ਆਹ ਲਓ ਜੀ ਸਾਡਾ ਕ੍ਰਾਈਟੀਰੀਆ ਆਇਆ, ਸਾਡੇ ਕੋਲ ਆਕੂਪੇਸ਼ਨ ਆਇਆ, ਪਰ ਓਪਨ ਕਦੋਂ ਕਰਨਾ, ਕਿਉਂਕਿ ਕ੍ਰਿਸਮਸ ਆ ਗਈ, ਆਪਾਂ ਫੈਬਰੀ ਚ ਓਪਨ ਕਰਾਂਗੇ। ਬਟ ਸੋ ਮੀਨਸ ਕ੍ਰਿਸਮਸ ਚਾਹੇ ਦਿਸੰਬਰ ਚ, ਜਨਵਰੀ ਪਹਿਲੇ ਦੋ ਹਫ਼ਤੇ ਚ ਹੋਇਆ ਨਾ, ਇਸ ਸਾਲ ਤਾਂ ਕੋਈ ਹੋਲੀਡੇਜ਼ ਤੇ ਵੀ ਨਹੀਂ ਜਾ ਰਿਹਾ, ਬਾਰਡਰਸ ਕਲੋਜ਼ਡ ਆ, ਠੀਕ ਹੈ, ਬਟ ਫਿਰ ਵੀ ਕਿ ਆਪਾਂ ਪ੍ਰੋਸੈਸਿੰਗ ਨਹੀਂ ਕਰਨੀਆਂ ਜਾਂ ਸਟਾਰਟ ਹੀ ਨਹੀਂ ਕਰਨਾ। ਸੋ ਸਾਰੀ ਸਟੇਟਾਂ ਦੇਖੋ, ਫੈਬਰਰੀ ਮਾਰਚ ਤੋਂ ਬਾਅਦ ਤਾਂ ਵੈਸੇ ਹੀ ਜਿਹੜਾ ਫਾਈਨੈਂਸ਼ੀਅਲ ਈਅਰ ਆ ਜੂਨ ਚ ਖਤਮ ਹੁੰਦਾ, ਅਪ੍ਰੈਲ ਤੋਂ ਤਾਂ ਇਹ ਸ਼ੁਰੂ ਕਰ ਦਿੰਦੇ ਕਿ ਨਹੀਂ ਜੀ ਫਾਈਨੈਂਸ਼ੀਅਲ ਈਅਰ ਕਲੋਜ਼ ਹੋਣ ਲੱਗਾ, ਹੁਣ ਆਪਾਂ ਪ੍ਰੋਸੈਸਿੰਗ ਨਹੀਂ ਕਰਨੀ। ਸੋ ਮੀਨਸ ਆਹ ਸਾਲ ਤਾਂ ਇਹ ਇੱਦਾਂ ਲੱਗ ਰਿਹਾ ਹੈ ਕਿ ਡਿਪਾਰਟਮੈਂਟ ਨੇ ਜਾਂ ਸਟੇਟਸ ਨੇ ਕੁਛ ਜਿੱਦਾਂ ਕੀ ਆ ਕਿ ਆਪਾਂ ਕੰਮ ਜਿਹੜਾ ਆ ਮਾਈਗ੍ਰੇਸ਼ਨ ਦੇ ਪੱਖੋਂ ਜਿਹੜਾ ਉਹ ਕੁਛ ਕਰਨਾ ਹੀ ਨਹੀਂ ਹੈ, ਕਿ ਜਿੱਥੇ ਸਾਨੂੰ ਥੋੜੀ ਥੋੜੀ ਲੋੜ ਲੱਗਦੀ ਹੈ ਕ੍ਰਿਟੀਕਲ ਸੈਕਟਰ ਵਰਕਰਸ ਦੀ, ਉੱਥੇ ਆਪਾਂ ਥੋੜਾ ਬਹੁਤ ਕੰਮ ਕਰ ਲਾਂਗੇ, ਅਦਰਵਾਈਜ਼ ਇੱਦਾਂ ਹੀ ਚੱਲੀ ਜਾਊਗਾ। 3-3 ਮਹੀਨੇ ਹੋ ਗਏ, ਇਹਨਾਂ ਨੇ ਕਿਹਾ ਸੀ ਇਸ ਸਾਲ ਦੀਆਂ ਇੰਟੈਰੀਮ ਐਲੋਕੇਸ਼ਨ ਆ ਗਈਆਂ, ਕਿ ਜਦੋਂ ਨਵਾਂ ਐਲੋਕੇਸ਼ਨ ਆਊਗੀਆਂ ਉਦੋਂ ਜਿਹੜੀ ਆ ਫਰਦਰ ਪ੍ਰੋਸੈਸਿੰਗ ਸਟਾਰਟ ਹੋਊਗੀ। 6 ਮਹੀਨੇ ਹੋਣ ਲੱਗੇ ਇਸ ਫਾਈਨੈਂਸ਼ੀਅਲ ਈਅਰ ਨੂੰ, ਤਾਂ ਹਾਲੇ ਤੱਕ ਸਿਰਫ ਇੰਟੈਰੀਮ ਐਲੋਕੇਸ਼ਨ ਤੇ ਹੀ ਕੰਮ ਹੋ ਰਿਹਾ ਆ, ਤੇ ਉਹ ਵੀ ਬੜੀ ਇੱਕ ਛੋਟਾ ਜਿਹਾ ਨੰਬਰ ਸੀਗਾ, ਤੇ ਉਹਦੇ ਵਿੱਚ ਹੀ ਸਿਰਫ ਇੰਨੀ ਕੁ ਐਪਲੀਕੇਸ਼ਨ ਜਿਹੜੀਆਂ ਲੱਗੀਆਂ, ਅਦਰਵਾਈਜ਼ ਸਾਰਿਆਂ ਦੀਆਂ ਜਿਹੜਾ ਉਹ ਵੇਟ ਹੀ ਕਰ ਰਹੇ ਆ।
ਬਿਲਕੁਲ, ਸੋ ਡਿਪਾਰਟਮੈਂਟ ਚ ਢਿੱਲ ਜਿਹੜੀ ਆ ਉਹ ਲਗਾਤਾਰ ਚੱਲ ਰਹੀ ਆ। ਖੈਰ, ਅਸੀਂ ਆਪਣੇ ਸਵਾਲ ਵੱਲ ਵਧਦੇ ਹਾਂ। ਗੁਰਮੁਖ ਸਿੰਘ ਇਸ ਵੇਲੇ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ। ਸਤਿ ਸ੍ਰੀ ਅਕਾਲ ਗੁਰਮੁਖ ਜੀ।
ਸਤਿ ਸ੍ਰੀ ਅਕਾਲ ਜੀ।
ਇਹਨਾਂ ਦਾ ਰੋਹਿਤ ਜੀ ਸਵਾਲ ਹੈ, ਕਹਿੰਦੇ ਆਈ ਵਾਂਟ ਟੂ ਨੋ ਸਿਟੀਜ਼ਨ ਇੰਟਰਵਿਊ ਐਂਡ ਟੈਸਟ ਹੈਜ਼ ਬੀਨ 2 ਮੰਥਸ ਅਗੋ, ਬਟ ਵੈਨ ਆਈ ਚੈੱਕ ਇਟ ਆਨਲਾਈਨ ਇਟ ਸਟਿਲ ਸ਼ੋ ਰਿਸੀਵਡ ਇਨਸਟੈਡ ਆਫ ਅਪਰੂਵਡ। ਐਨੀ ਆਈਡੀਆ ਹਾਊ ਲੌਂਗ ਇਟ ਵਿਲ ਟੇਕ ਟੂ ਅਪਡੇਟ?
ਦੇਖੋ, ਜਨਰਲੀ ਜਿਹੜਾ ਆ ਜਦੋਂ ਸਿਟੀਜ਼ਨਸ਼ਿਪ ਦਾ ਟੈਸਟ ਹੋ ਜਾਂਦਾ ਆ, ਉਸ ਤੋਂ ਬਾਅਦ ਡਿਪਾਰਟਮੈਂਟ ਥੋੜਾ ਟਾਈਮ ਲੈ ਹੀ ਲੈਂਦਾ ਆ ਸਿਸਟਮ ਨੂੰ ਜਿਹੜਾ ਉਹ ਆਪਣਾ ਅਪਡੇਟ ਕਰਨ ਨੂੰ। ਪਹਿਲਾਂ ਵੀ ਥੋੜਾ ਟਾਈਮ ਲੱਗਦਾ ਹੁੰਦਾ ਸੀ ਜਦੋਂ COVID-19 ਦੀ ਸਿਚੁਏਸ਼ਨ ਨਹੀਂ ਸੀ, ਅੱਜ ਦੀ ਡੇਟ 'ਚ ਜਿੱਦਾਂ ਹੁਣ ਗੱਲ ਕੀਤੀ ਹੈ ਕਿ ਡਿਪਾਰਟਮੈਂਟ ਨੂੰ ਹਰ ਚੀਜ਼ ਦੇ ਵਿੱਚ ਪ੍ਰੋਸੈਸਿੰਗ ਸਲੋ ਕਰਨ ਦਾ ਇੱਕ ਐਕਸਕਿਊਜ਼ ਮਿਲਿਆ ਹੋਇਆ ਹੈ ਕਿ COVID-19 ਆਪਾਂ ਪ੍ਰੋਸੈਸਿੰਗ ਸਲੋ ਆ ਜਾਂ ਸੋ 2 ਮਹੀਨੇ ਹੋ ਚੁੱਕੇ ਆ, ਇਹ ਹੋ ਸਕਦਾ ਹੈ ਕਿ ਬਟ ਉਹ 'ਚ ਰਿਸੀਵ ਨਹੀਂ ਹੋਗਾ, ਜਦੋਂ ਤੁਹਾਡੀ ਐਪਲੀਕੇਸ਼ਨ ਅਪਰੂਵ ਹੋਊਗੀ ਸਿਸਟਮ ਅਪਰੂਵ ਹੀ ਸ਼ੋਅ ਕਰੂਗਾ ਕਿ ਤੁਹਾਡੀ ਹੁਣ ਐਪਲੀਕੇਸ਼ਨ ਅਪਰੂਵ ਹੋ ਚੁੱਕੀ ਹੈ, ਤੇ ਅਪਰੂਵ ਤੋਂ ਬਾਅਦ ਹੀ ਜਿਹੜਾ ਉਹ ਕਾਉਂਸਿਲ ਨੂੰ ਡਾਟਾ ਭੇਜਦੇ ਆ ਜਿੱਥੇ ਕਿ ਉਹ ਸਿਟੀਜ਼ਨਸ਼ਿਪ ਸੈਰਾਮਨੀ ਦੀ ਫਿਰ ਉਹ ਡੇਟ ਜਿਹੜੀ ਤੁਹਾਨੂੰ ਅੱਗੇ ਪਾਸ ਆਨ ਕਰਦੇ ਆ। ਸੋ ਅਪਰੂਵਲ ਕਦੋਂ ਤੱਕ ਹੋਊਗੀ? ਮੋਸਟ ਲਾਈਕਲੀ ਦੇਖੋ ਹੁਣ ਆਹ ਕ੍ਰਿਸਮਿਸ ਹੋਲੀਡੇਜ਼ ਤੋਂ ਬਾਅਦ ਹੀ ਜਿਹੜਾ ਆ ਕਿ ਉਹ ਲੱਗਦਾ ਕਿ ਤੁਹਾਡੇ ਕੋਲ ਜਿਹੜਾ ਜਨਵਰੀ ਜਾਂ ਫੈਬਰੀ ਦੇ ਵਿੱਚ ਹੀ ਸਿਸਟਮ ਅਪਡੇਟ ਹੋਊਗਾ, ਇਹ ਸਿਰਫ ਮੇਰਾ ਐਸਟੀਮੇਟ ਆ, ਪਹਿਲਾਂ ਵੀ ਹੋ ਸਕਦਾ ਹੈ। ਸੋ ਮੋਸਟ ਲਾਈਕਲੀ ਇਟ ਵਿਲ ਗੋ ਟੂ ਜਨਵਰੀ ਫੈਬਰੀ।
ਜੀ, ਤੇ ਇਸ ਵੇਲੇ ਸਾਡੇ ਨਾਲ ਇੱਕ ਕਾਲਰ ਵੀ ਜੁੜ ਚੁੱਕੇ ਨੇ 178 ਤੋਂ, ਉਹਨਾਂ ਨੂੰ ਮੈਂ ਸ਼ਾਮਲ ਕਰਦੀ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ, ਆਵਾਜ਼ ਸੁਣ ਪਾ ਰਹੇ ਹੋ ਜੀ?
ਹਾਂਜੀ ਮੈਮ, ਸਤਿ ਸ੍ਰੀ ਅਕਾਲ ਮੈਮ।
ਹਾਂਜੀ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਮੈਮ ਮੇਰਾ ਨਾਮ ਕਿਰਨ ਦੀਬਾ।
ਜੀ ਕਿਰਨ ਜੀ, ਸਵਾਗਤ ਹੈ, ਕੀ ਸਵਾਲ ਹੈ?
ਮੈਮ ਮੈਂ ਕੁਈਨਸਲੈਂਡ ਤੋਂ ਬੋਲਦੀ ਪਈ ਹਾਂ
ਜੀ।
ਤੇ ਮੈਮ ਮੈਂ ਨਰਸਿੰਗ ਕੀਤੀ ਹੋਈ ਹੈ, ਮੇਰੇ ਕੋਲ 65 ਪੁਆਇੰਟ ਨੇ ਆਪਣੇ। ਮੈਮ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਨਰਸਿੰਗ ਦਾ ਵੀ, ਮੈਂ ਏਸ ਕੇਅਰ ਚ ਜੋਬ ਕਰਦੀ ਪਈ ਹਾਂ ਕਰੰਟਲੀ, ਮੇਰੇ ਕੋਲ ਆਫਰ ਲੈਟਰ ਵੀ ਹੈਗੀ ਆ, ਤੇ ਮੈਮ ਕੋਈ ਸਕੋਪ ਹੈ ਨੈਕਸਟ ਕਿਵੇਂ ਫਾਈਲ ਲਗਾ ਸਕਦੇ ਹਾਂ
ਜੀ? ਰੋਹਿਤ ਜੀ,
ਦੇਖੋ ਕਿਰਨ ਜੀ, ਕੁਈਨਸਲੈਂਡ ਦੇ ਵਿੱਚ ਜਿਹੜੀ ਤੁਸੀਂ ਦੱਸਿਆ ਏਜ ਕੇਅਰ ਦੀ ਜੋਬ ਆ, ਉਹ ਤੁਹਾਡੀ ਆਪਣੇ ਫੀਲਡ ਦੇ ਵਿੱਚ ਕਰ ਰਹੇ ਆ ਰਜਿਸਟਰਡ ਨਰਸ ਦੀ?
ਹਾਂਜੀ ਸਰ, ਸੋਰੀ ਸਰ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ।
ਤੁਸੀਂ ਜਿਹੜੀ ਜੋਬ ਆ ਉਹ ਆਪਣੀ, ਤੁਸੀਂ ਜਿਹੜੀ ਜੋਬ ਆ ਤੁਸੀਂ ਆਪਣੀ ਫੀਲਡ ਦੇ ਵਿੱਚ ਕਰ ਰਹੇ ਹੋ? ਦੇਖੋ ਅਗਰ ਤੁਸੀਂ ਆਪਣੀ ਫੀਲਡ ਚ ਕਰ ਰਹੇ ਹੋ, ਓਕੇ, ਦੈਟਸ ਗੁੱਡ। ਤੁਸੀਂ ਆਪਣੀ ਜੋਬ ਕੰਟੀਨਿਊ ਜੋਬ ਆਪਣੀ ਕੰਟੀਨਿਊ ਕਰੀ ਜਾਓ, ਕਿਉਂਕਿ ਕੁਈਨਸਲੈਂਡ ਦੀ ਵੀ ਜਦੋਂ ਆਹ ਸਟੇਟ ਦੀ ਜਦੋਂ ਓਪਨ ਹੋਊਗਾ, ਕ੍ਰਿਟੀਕਲ ਸੈਕਟਰ ਵਰਕਰਸ ਨੂੰ ਪ੍ਰਾਇਓਰਿਟੀ ਮਿਲਣੀ ਹੈ, ਉਹ ਚਾਹੇ 190 ਹੋਵੇ ਚਾਹੇ ਉਹ 491 ਹੋਵੇ, ਉਹ ਡਿਪੈਂਡ ਕਰੂਗਾ ਕਿ ਤੁਹਾਡਾ ਟੋਟਲ ਜਿਹੜਾ ਰੈਲੇਵੈਂਟ ਵਰਕ ਐਕਸਪੀਰੀਅੰਸ ਆ ਉਹ ਕਿੰਨਾ ਆ। ਅਗਰ ਉਹ ਜ਼ਿਆਦਾ ਹੁੰਦਾ ਹੈ ਤਾਂ ਡੈਫੀਨੇਟਲੀ 190 ਦੀ ਵੀ ਐਲੀਜੀਬਿਲਿਟੀ ਬਣ ਸਕਦੀ ਹੈ, ਤੇ ਤੁਸੀਂ ਬਸ ਇੱਕ ਧਿਆਨ ਰੱਖਣਾ ਕਿ ਜਦੋਂ ਮੋਸਟ ਲਾਈਕਲੀ ਇਹ ਜਨਵਰੀ ਐਂਡ ਜਾਂ ਫੈਬਰਵਰੀ ਦੇ ਵਿੱਚ ਓਪਨ ਹੋਣੀ ਆ, ਇੱਕ ਤਾਂ ਆਹ ਚੀਜ਼ ਆ, ਤੇ ਨਾਲੇ ਨਾਲ ਦੂਜੀ ਚੀਜ਼ ਮੈਂ ਇੱਕ ਹੋਰ ਐਡਵਾਈਸ ਕਰੂੰਗਾ ਕਿ ਅਗਰ ਪੋਸੀਬਲ ਹੋਵੇ ਆਪਣੇ ਪੁਆਇੰਟ ਪੁਆਇੰਟ ਜਿਹੜੇ ਹੈਗੇ ਆ ਉਹਨੂੰ ਥੋੜਾ ਜਿਹਾ ਨਾ ਪੁਆਇੰਟਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਆਪਾਂ ਸਟੇਟ ਸਪੋਂਸਰਸ਼ਿਪ ਦੀ ਗੱਲ ਕਰਦੇ, ਜ਼ਰੂਰੀ ਨਹੀਂ ਹੁੰਦਾ ਕਿ ਪੁਆਇੰਟਸ ਜਿਹੜੇ ਜ਼ਿਆਦਾ ਹੀ ਚਾਹੀਦੇ ਹੁੰਦੇ, ਅਗਰ ਰਿਕੁਆਇਰਮੈਂਟਸ ਮੀਟ ਹੋ ਜਾਣ ਤਾਂ ਇਨਵੀਟੇਸ਼ਨ ਆ ਜਾਂਦੀ ਹੈ, ਕਿਉਂਕਿ ਆਪਣੇ ਮੈਡੀਕਲ ਕ੍ਰਿਟੀਕਲ ਸੈਕਟਰ ਵਰਕਰਸ ਦੇ ਵਿੱਚ ਵੀ ਜਿਹੜੇ ਨੰਬਰ ਆਫ ਐਪਲੀਕੈਂਟਸ ਆ ਅੱਜ ਦੀ ਡੇਟ ਦੇ ਵਿੱਚ ਉਹ ਜ਼ਿਆਦਾ ਹੋਣ ਲੱਗ ਪਏ ਆ। ਸੋ ਇਹ ਵੀ ਕਈ ਸਾਰੇ ਐਪਲੀਕੈਂਟ ਹੋਣੇ ਆ ਕਿ ਜਿਨ੍ਹਾਂ ਦੇ ਸਟੇਟ ਦੀ ਰਿਕੁਆਇਰਮੈਂਟਸ ਵੀ ਪੂਰੀ ਹੋ ਰਹੀ ਆ, ਬਟ ਉਧਰ ਉਹਨਾਂ ਕੋਲ ਨੰਬਰਸ ਲਿਮਿਟਡ ਹੋਣੇ ਆ, ਤਾਂ ਉਸ ਕੇਸ ਦੇ ਵਿੱਚ ਕੀ ਹੁੰਦਾ ਫਿਰ ਕਿ ਜਦੋਂ ਡਿਮਾਂਡ ਵੱਧ ਜਾਂਦੀ ਆ ਤਾਂ ਫਿਰ ਉਹ ਜਿੱਦਾਂ ਨਿਊ ਸਾਊਥ ਵੇਲਸ ਨੇ ਕਿਹਾ ਕਿ ਆਪਾਂ ਜਿਹੜਾ 190 ਆਹ ਕ੍ਰਾਈਟੀਰੀਆ ਹਾਈ ਪੁਆਇੰਟਸ ਵਰਕ ਐਕਸਪੀਰੀਅੰਸ ਅਤੇ ਇੰਗਲਿਸ਼ ਦੇ ਹਿਸਾਬ ਨਾਲ ਆਪਾਂ ਦੇਵਾਂਗੇ, ਸੋ ਉਹ ਕੁਈਨਸਲੈਂਡ ਦੇ ਵਿੱਚ ਵੀ ਹੋ ਸਕਦਾ ਹੈ। ਸੋ ਥੋੜੀ ਜਿਹੀ ਮੇਰੀ ਸੁਜੈਸ਼ਨ, ਜਦ ਤਾਈ ਆਪਣਾ ਫੈਬਰਵਰੀ ਦੇ ਵਿੱਚ ਓਪਨ ਹੁੰਦੀਆਂ ਸਾਰੀਆਂ ਕੁਈਨਸਲੈਂਡ ਦੀਆਂ, ਤਦ ਤਾਈ ਆਪਣੇ ਅਗਰ ਹੋ ਸਕੇ ਤਾਂ ਪੁਆਇੰਟ ਥੋੜੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ
ਜੀ। ਆਵਾਜ਼ ਪਹੁੰਚ ਰਹੀ ਹੈ ਜੀ?
ਹਾਂਜੀ ਹਾਂਜੀ ਮੈਮ
ਜੀ,
ਹਾਂਜੀ ਮੈਮ, ਮੇਰਾ ਨੈਕਸਟ ਕੁਸ਼ਚਨ ਕਿ ਮੇਰੇ ਕੋਲ ਸਿਰਫ 1 ਈਅਰ ਰਹਿ ਗਿਆ ਟੀ ਆਰ ਦਾ, ਮੇਰਾ 22 ਟੀ ਆਰ ਖਤਮ ਹੋ ਜਾਣੀ ਆ, ਤੇ ਮੈਮ 3 ਮੰਥ ਦਾ ਮੇਰੇ ਕੋਲ ਐਕਸਪੀਰੀਅੰਸ ਆ, ਤੇ ਮੈਮ 491 ਦੀ ਫਾਈਲ ਲੌਂਚ ਕਰਦਾ ਜਾਂ 190 ਦੀ ਵੇਟ ਕਰਾਂ 6 ਮੰਥ ਦੇ ਲਈ?
ਦੇਖੋ ਮੈਂ ਸੁਜੈਸਟ ਤਾਂ ਇਹੀ ਕਰੂੰਗਾ ਕਿ ਜਦੋਂ ਵੀ ਆਪਣੀ 491 ਦੀ ਆਪਸ਼ਨ ਬਣੇ ਸਾਨੂੰ ਜ਼ਰੂਰ ਲੈਣੀ ਚਾਹੀਦੀ ਹੈ। ਰੀਜ਼ਨ ਇਹ ਹੈ ਕਿ ਕਿਉਂਕਿ ਇੱਕ ਥੋੜਾ ਜਿਹਾ ਕੈਲਕੂਲੇਟਿਵ ਰਿਸਕ ਹੁੰਦਾ ਕਿ ਆਪਾਂ 491 ਲਈਏ ਜਾਂ ਥੋੜੀ ਦੇਰ ਵੇਟ ਕਰਕੇ 190 ਲਈਏ, ਪਰ ਇਹ ਹੁੰਦਾ ਕਿ ਅਗਰ ਆਪਣੇ ਕੋਲ ਇੱਕ ਆਪਸ਼ਨ ਮਿਲ ਲਈ ਹੈ ਉਹਨੂੰ ਆਪਾਂ ਸੇਫਰ ਸਾਈਡ ਹੋਣ ਲਈ ਉਹਨੂੰ ਲੈ ਲੈਣਾ ਚਾਹੀਦਾ, ਕਿਉਂਕਿ ਲੌਂਗ ਟਰਮ ਲਈ ਆਪਣੀ ਸੈਟਲਮੈਂਟ ਜਿਹੜੀ ਆ ਫਿਰ ਉਹ ਕਨਫਰਮ ਹੋ ਜਾਂਦੀ ਆ 491 ਨਾਲ। ਅਗਰ ਆਪਾਂ ਵੇਟ ਕਰੀਏ ਹੋਰ ਤਾਂ ਇਹ ਵੀ ਹੋ ਸਕਦਾ ਕਿ ਜਦੋਂ ਤੱਕ ਤੁਹਾਡੇ 190 ਦੀ ਰਿਕੁਆਇਰਮੈਂਟਸ ਲਈ ਵਰਕ ਐਕਸਪੀਰੀਅੰਸ ਪੂਰਾ ਹੋਵੇ ਉਦੋਂ ਤੱਕ ਮੇ ਬੀ ਨੰਬਰ ਆਫ ਐਪਲੀਕੈਂਟਸ ਹੋਰ ਵੱਧ ਜਾਣ, ਤਾਂ ਫਿਰ ਇਹ ਨਾ ਹੋਵੇ ਕਿ ਆਪਣੀ 491 ਦੀ ਵੀ ਆਪਸ਼ਨ ਨਾ ਬਣੇ ਤਾਂ 190 ਦੀ ਵੀ ਨਾ ਬਣੇ। ਸੋ ਇਹ ਇੱਕ ਡਿਸੀਜਨ ਆ ਜਿਹੜਾ ਲੈਣਾ ਪੈਂਦਾ ਆ, ਉਹ ਚ ਫਿਰ ਮੈਂ ਤੁਹਾਡੇ ਬਿਹਾਫ ਤੇ ਨਹੀਂ ਲੈ ਸਕਦਾ, ਬਟ ਮੈਂ ਤਾਂ ਇਹੀ ਸੁਜੈਸਟ ਕਰੂੰਗਾ ਕਿ ਜਦੋਂ ਵੀ ਜਿਹੜੀ ਵੀ ਆਪਸ਼ਨ ਆਪਣੇ ਲਈ ਬਣੇ, ਚਾਹੇ ਉਹ 491 ਆ ਚਾਹੇ 190, ਉਹਨੂੰ ਅਵੇਅਰ ਜ਼ਰੂਰ ਕਰਨਾ।
ਜੀ ਸੋ ਆਵਾਜ਼ ਥੋੜਾ ਜਿਹਾ ਲੇਟ ਪਹੁੰਚ ਰਹੀ ਹੈ ਸ਼ਾਇਦ ਸਾਡੇ ਕਾਲਰ ਤੱਕ, ਤੇ ਇਸ ਕਰਕੇ ਉਹਨਾਂ ਨੂੰ ਸਮਾਂ ਲੈਣਾ ਪੈ ਰਿਹਾ। ਸੋ ਜੀ ਤੁਹਾਡਾ ਜਵਾਬ ਜਿਹੜਾ ਉਹ ਮਿਲ ਗਿਆ ਹੋਣਾ, ਤੇ ਅਸੀਂ
ਹਾਂਜੀ ਥੈਂਕ ਯੂ ਸਰ, ਹਾਂਜੀ ਥੈਂਕ ਯੂ, ਗੁੱਡ ਲੱਕ, ਥੈਂਕ ਯੂ ਸੋ ਮਚ।
ਸੋ ਅਸੀਂ ਅਗਲੇ ਸਵਾਲ ਵੱਲ, ਤੇ ਅੱਗੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਕੁਝ ਹੋਰ ਦੋਸਤ ਵੀ ਜੁੜੇ ਹੋਏ ਨੇ। ਇਸ ਵੇਲੇ ਇੱਕ ਕਾਲਰ ਹੋਰ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਕਾਲਰ ਨੂੰ ਵੀ ਸ਼ਾਮਲ ਕਰ ਲੈਣੀ ਆ, ਤੇ ਹੋਰ ਜਿਹੜੇ ਦੋਸਤ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ ਬਹੁਤ ਜਲਦ ਉਹਨਾਂ ਦੇ ਵੀ ਸਵਾਲ ਸ਼ਾਮਲ ਕਰਾਂਗੇ। ਇਸ ਵੇਲੇ ਕਾਲਰ ਸ਼ਾਮਲ ਹੋਏ ਨੇ 937 ਤੋਂ ਸਾਡੇ ਨਾਲ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਿਡਨੀ ਤੋਂ ਜੀ ਜੀ ਸਵਾਗਤ ਹੈ ਜੀ, ਸਵਾਲ।
ਹਾਂਜੀ ਮੈਮ, ਥੈਂਕ ਯੂ ਜੀ। ਮੈਡਮ ਮੈਂ ਪੁੱਛਣਾ ਸੀ, ਮੇਰੇ ਆਪ ਦੇ 85 ਪੁਆਇੰਟ ਹੈ ਮੈਮ, ਮੈਂ ਆਰਐਨ ਕੀਤੀ ਹੋਈ ਹੈ, ਤੇ ਬਟ ਮੈਮ ਮੇਰੇ ਕੋਲ ਹਲੇ ਐਕਸਪੀਰੀਅੰਸ ਨਹੀਂ ਹੈਗਾ, ਕੀ ਚਾਂਸ ਹੈ 190 ਤੇ 189 ਦੇ?
ਜੀ ਸਾਡੇ ਨਾਲ ਸਾਡੇ ਮਾਈਗ੍ਰੇਸ਼ਨ ਐਕਸਪਰਟ ਨੇ ਇਸ ਵੇਲੇ ਰੋਹਿਤ ਜੀ, ਉਹ ਤੁਹਾਨੂੰ ਦੱਸਣਗੇ। ਜੀ ਰੋਹਿਤ ਜੀ
ਦੇਖੋ, 189 ਐਟ ਦ ਮੋਮੈਂਟ 85 ਪੁਆਇੰਟਸ ਤੇ ਥੋੜਾ ਮੁਸ਼ਕਿਲ ਹੋ ਸਕਦਾ ਆ, ਈਵਨ ਤੋਂ ਆਪਾਂ ਕ੍ਰਿਟੀਕਲ ਸੈਕਟਰ ਚ ਹੈਗੇ ਆ ਡਿਪਾਰਟਮੈਂਟ ਇਸ ਸਾਲ ਸਪੈਸ਼ਲੀ, ਕਿਉਂਕਿ ਨੰਬਰ ਆਫ ਜਿਹੜੇ ਆ ਕੋਟਾਸ ਆ ਉਹ ਘੱਟ ਰੱਖੇ ਉਹਨਾਂ ਨੇ 189 ਲਈ ਤੇ ਸਟੇਟ ਸਪੋਂਸਰਸ਼ਿਪ ਲਈ। 189 85 ਪੁਆਇੰਟਸ ਮੁਸ਼ਕਿਲ ਆ, ਬਟ ਨਿਊ ਸਾਊਥ ਵੇਲਸ 190 ਦੇ ਤੁਹਾਡੇ ਚਾਂਸਿਸ ਡੈਫੀਨੇਟਲੀ ਹੋ ਸਕਦੇ ਆ। ਵਰਕਿੰਗ ਐਕਸਪੀਰੀਅੰਸ ਤਾਂ ਮੈਂ
ਆਵਾਜ਼ ਚ ਸ਼ਾਇਦ ਨੈਟਵਰਕ ਦੀ ਕੋਈ ਸਮੱਸਿਆ ਜਿਹੜੀ ਆ ਉਹ ਆ ਰਹੀ ਹੈ, ਜਿਹਦੇ ਕਾਰਨ ਆਵਾਜ਼ ਜਿਹੜੀ ਉਹ ਸਾਫ ਨਹੀਂ ਜਾ ਰਹੀ। ਸੋ ਤੁਹਾਨੂੰ ਰੋਹਿਤ ਜੀ ਨੇ ਦੱਸਿਆ ਕਿ ਤੁਹਾਡੇ ਜਿਹੜੇ ਪੁਆਇੰਟਸ ਹੈ 189 ਦੇ ਲਈ ਸ਼ਾਇਦ ਘੱਟ ਨੇ, ਸੋ ਇਸ ਕਰਕੇ 190 ਦੇ ਲਈ ਤੁਹਾਡੀ ਜਿਹੜੀ ਆਪਸ਼ਨ ਆ ਉਹ ਬਣ ਸਕਦੀ ਹੈ। ਟਰਾਈ ਕਰਦੇ ਹਾਂ ਦੁਬਾਰਾ ਰੋਹਿਤ ਜੀ ਤੋਂ ਹੀ ਸੁਣਨ ਦੀ, ਜੇਕਰ ਆਵਾਜ਼ ਜਿਹੜੀ ਉਹਨਾਂ ਦੀ ਕਲੀਅਰ ਹੋ ਜੇ। ਜੀ ਰੋਹਿਤ ਜੀ,
ਹਾਂਜੀ ਮੈਂ ਇਹੀ ਕਹਿ ਰਿਹਾ ਸੀ ਕਿ 189 ਦੇ ਥੋੜੇ ਚਾਂਸਿਸ ਘੱਟ ਆ, ਬਟ ਨਿਊ ਸਾਊਥ ਵੇਲਸ 190 ਦੀ ਜਿਹੜੀ ਲਿਸਟ ਆਈ ਆ ਉਹਦੇ ਵਿੱਚ ਕ੍ਰਿਟੀਕਲ ਸੈਕਟਰ ਵਰਕਰ ਜਿਹੜੇ ਆ ਉਹਨਾਂ ਨੇ ਸਪੈਸ਼ਲੀ ਉਹੀ ਰੱਖੇ ਆ, ਉਹਦੇ ਕਰਕੇ ਕੀ ਆ ਕਿ ਨੰਬਰ ਆਫ ਜਿਹੜਾ ਉਹਨਾਂ ਨੂੰ ਕੋਟਾ ਮਿਲਿਆ ਇਸ ਸਾਲ ਦਾ ਉਹ ਹਾਈਲੀ ਯੂਟੀਲਾਈਜ਼ ਹੋਊਗਾ ਸਿਰਫ ਇਨ੍ਹਾਂ ਕ੍ਰਿਟੀਕਲ ਸੈਕਟਰ ਵਰਕਰਸ ਲਈ। ਉਹਦੇ ਵਿੱਚ ਚਾਂਸਿਸ ਤੁਹਾਡੇ ਹਾਈ ਹੋ ਸਕਦੇ ਆ ਆਉਂਦੇ, ਕਿਉਂਕਿ ਤੁਸੀਂ ਆਲਰੇਡੀ ਨਿਊ ਸਾਊਥ ਵੇਲਸ ਦੇ ਵਿੱਚ ਰਹਿ ਰਹੇ ਹੋ, ਤੇ ਨਾਲ ਹੀ ਨਾਲ ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਕਿ ਆਪਾਂ ਵਰਕ ਐਕਸਪੀਰੀਅੰਸ ਅਗਰ ਤੁਸੀਂ ਲੈਣਾ ਨਹੀਂ ਸ਼ੁਰੂ ਕੀਤਾ, ਵਰਕ ਐਕਸਪੀਰੀਅੰਸ ਜਿਹੜਾ ਹੈ ਉਹ ਪਲੀਜ਼ ਆਪਣਾ ਲੈਣਾ ਸ਼ੁਰੂ ਕਰੋ, ਤਾਂ ਕਿ ਥੋੜਾ ਜਿਹਾ ਇੰਪੈਕਟ ਜਿਹੜਾ ਉੱਥੇ ਪਊਗਾ, ਕਿਉਂਕਿ ਆਪਾਂ ਪਹਿਲਾਂ ਸਟਾਰਟਿੰਗ ਪ੍ਰੋਗਰਾਮ ਗੱਲ ਕੀਤੀ ਸੀ ਨਿਊ ਸਾਊਥ ਵੇਲਸ ਦੇ ਬਾਰੇ ਕਿ ਉਹਨਾਂ ਨੇ ਜਿਹੜੀ ਰੈਂਕਿੰਗ ਜਿਹੜੀ ਆ ਇਨਵੀਟੇਸ਼ਨ ਦੀ ਇਸ ਹਿਸਾਬ ਨਾਲ ਰੱਖੀ ਹੈ ਕਿ ਹਾਈ ਪੁਆਇੰਟ ਹਾਈ ਇੰਗਲਿਸ਼ ਲੈਂਗੁਏਜ ਤੇ ਜਿੰਨਾ ਕੋ ਵਰਕ ਐਕਸਪੀਰੀਅੰਸ ਹੈਗਾ ਇਸ ਫੀਲਡ ਚ ਉਹਨਾਂ ਨੂੰ ਉਹ ਪ੍ਰਾਇਓਰਿਟੀ ਦਊਗੇ। ਸੋ ਆਪਣਾ ਵਰਕ ਐਕਸਪੀਰੀਅੰਸ ਜਿਹੜਾ ਹੈ ਉਹ ਪਲੀਜ਼ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਬਣਾਉਣਾ ਸ਼ੁਰੂ ਕਰੋ।
ਜੀ
ਹਾਂਜੀ ਸਰ, ਥੈਂਕ ਯੂ ਜੀ,
ਸ਼ੁਕਰੀਆ,
ਨੋ ਪ੍ਰੋਬਲਮ ਜੀ, ਗੋਡ ਲੱਕ
ਜੀ। ਤੇ ਇਸ ਤੋਂ ਬਾਅਦ ਅੱਗੇ ਜਿਹੜੇ ਸਾਡੇ ਨਾਲ ਦੋਸਤ ਫੇਸਬੁੱਕ ਜ਼ਰੀਏ ਜੁੜੇ ਨੇ ਉਹਨਾਂ ਦੇ ਮੈਂ ਸਵਾਲ ਸ਼ਾਮਲ ਕਰਦੀ ਹਾਂ। ਸੁਖਦੀਪ ਕੌਰ ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਸੀ, ਉਹਨਾਂ ਨੇ ਸਵਾਲ ਜਿਹੜਾ ਆ ਉਹ ਪੁੱਛਣਾ ਚਾਹਿਆ, ਕਹਿੰਦੇ ਵਨ ਮੋਰ ਕੁਐਸਚਨ, ਵਟ ਇਜ਼ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਫਾਰ ਚਾਈਲਡ ਕੇਅਰ ਰੂਮ ਲੀਡਰ ਅੰਡਰ ਡਾਮਾ?
ਦੇਖੋ ਜਿਹੜਾ ਅੰਡਰ ਡਾਮਾ ਦੀ ਆ ਉਹ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਆਇਲਸ ਜਿਹੜੀ ਆ ਉਹ ਥੋੜੀ ਜਿਹੀ ਇਹਦੇ ਵਿੱਚ ਕੀ ਹੈ ਕਿ ਡਿਪੈਂਡ ਕਰਦਾ ਹੈ ਕਿ ਕਿਹੜਾ ਏਰੀਆ ਆ ਉਹਨਾਂ ਨੇ ਕਿੱਦਾਂ ਐਗਰੀਮੈਂਟ ਸਾਈਨ ਕਰਾਇਆ ਹੋਇਆ ਆ। ਕਈ ਵਾਰੀ ਜਿਹੜਾ ਉਹ ਬੋਲ ਬਹੁਤ ਲੋ ਇੰਗਲਿਸ਼ ਹੋ ਜਾਂਦੀ ਹੈ, ਕਈ ਵਾਰੀ ਰੀਡਿੰਗ ਰਾਈਟਿੰਗ ਲਿਸਨਿੰਗ ਤੇ ਜਿਹੜੇ ਅਲੱਗ ਅਲੱਗ ਕੰਪੋਨੈਂਟ ਆ ਉਹਦੇ ਵਿੱਚ ਕੁਛ ਦੀ ਰਿਕੁਆਇਰਮੈਂਟ ਹੁੰਦੀ ਹੈ ਕੁਛ ਦੀ ਨਹੀਂ ਹੁੰਦੀ, ਓਵਰਆਲ ਇਹ ਡਿਪੈਂਡ ਕਰਦਾ ਕਿ ਕਿਹੜਾ ਉਹਨਾਂ ਨੇ ਕਿਹੜਾ ਐਗਰੀਮੈਂਟ ਸਾਈਨ ਕੀਤਾ ਹੋਇਆ, ਉਹਦਾ ਕੋਈ ਸਟੈਂਡਰਡ ਰੂਲ ਜਿਹੜਾ ਉਹ ਨਹੀਂ ਹੁੰਦਾ ਡਾਮਾ ਦੇ ਵਿੱਚ।
ਜੀ ਜੀ ਸੁਖਦੀਪ ਜੀ, ਜੇਕਰ ਤੁਸੀਂ ਜ਼ਿਆਦਾ ਡਿਟੇਲ ਚਾਹੁੰਦੇ ਹੋ ਆਪਣਾ ਕੇਸ ਜਿਹੜਾ ਉਹ ਡਿਸਕਸ ਕਰਨਾ, ਉਹਦੇ ਲਈ ਤੁਸੀਂ ਰੋਹਿਤ ਜੀ ਨੂੰ ਸੰਪਰਕ ਕਰ ਸਕਦੇ ਹੋ, ਪ੍ਰੋਗਰਾਮ ਤੋਂ ਬਾਅਦ ਤਾਂ ਨਹੀਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਪ੍ਰੋਗਰਾਮ ਚੱਲਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਵੀਡੀਓ ਇਸ ਵੇਲੇ ਪ੍ਰਸਾਰਿਤ ਕਰ ਰਹੇ ਹਾਂ ਉਸ ਵੀਡੀਓ ਦੇ ਹੇਠਾਂ ਰੋਹਿਤ ਜੀ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਆ ਉਹ ਵੀ ਸਾਂਝੇ ਕੀਤੇ ਗਏ ਆ। ਪ੍ਰੋਗਰਾਮ ਦੇ ਅਖੀਰ ਵਿੱਚ ਵੀ ਅਸੀਂ ਕੰਟੈਕਟ ਲਿੰਕਸ ਜਿਹੜੇ ਆ ਉਹ ਜ਼ਰੂਰ ਆਪਣੇ ਮਾਈਗ੍ਰੇਸ਼ਨ ਐਕਸਪਰਟ ਦੇ ਸਾਂਝੇ ਕਰਾਂਗੇ। ਸੋ ਜੇਕਰ ਤੁਹਾਡਾ ਜਿਹੜਾ ਇਹ ਸਵਾਲ ਹੈ ਅਹਿਮ ਹੈ ਔਰ ਡਿਟੇਲ ਜਿਹੜੀ ਮੰਗਦਾ ਉਹਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਇਸ ਤੋਂ ਬਾਅਦ ਅੱਗੇ ਸਾਡੇ ਨਾਲ ਜੁੜੇ ਨੇ ਜੀ ਬਨਵੈਤ ਸੈਣੀ। ਇਹ ਪੁੱਛ ਰਹੇ ਨੇ ਕਹਿੰਦੇ ਸਰ 190 ਵੀਜ਼ਾ ਪ੍ਰੋਸੈਸਿੰਗ ਪੀਰੀਅਡ ਅਪਲਾਈਡ 1 December ਇਨ ਕ੍ਰਿਟੀਕਲ ਕੇਅਰ। ਸੋ ਬਨਵੈਤ ਸੈਣੀ ਜੀ ਤੁਹਾਡਾ ਸਵਾਲ ਕੀ ਹੈ? ਸ਼ਾਇਦ ਅਪਡੇਟ ਪੁੱਛ ਰਹੇ ਨੇ ਜੀ।
ਹਾਂਜੀ ਹਾਂਜੀ, ਦੇਖੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਇਨਵੀਟੇਸ਼ਨ ਆ ਗਈ ਆ ਤੁਸੀਂ ਸਟੇਟ ਵਿਅਕਤੀ ਤੇ ਤੁਸੀਂ ਵੀਜ਼ਾ ਅਪਲਾਈ ਕਰਤਾ, ਇਹ ਬਹੁਤ ਵੱਡੀ ਚੀਜ਼ ਅੱਜ ਦੀ ਡੇਟ ਦੇ ਵਿੱਚ। ਸੋ ਦੈਟਸ ਗੁੱਡ। ਤੇ ਬਾਕੀ ਜਿਹੜਾ ਪ੍ਰੋਸੈਸਿੰਗ ਟਾਈਮ ਕੀ ਹੈ, ਪ੍ਰੋਸੈਸਿੰਗ ਟਾਈਮ ਜਨਰਲੀ ਡਿਪਾਰਟਮੈਂਟ ਜਿਹੜਾ ਆ ਉਹ ਬਹੁਤ ਕੁਇਕ ਮੈਂ ਕਹੂੰਗਾ ਸਹੀ, ਜਦੋਂ ਆਪਾਂ ਕ੍ਰਿਟੀਕਲ ਸੈਕਟਰ ਵਰਕਰਸ ਦੀ ਗੱਲ ਕਰਦੇ ਹਾਂ, ਕਈ ਵਾਰੀ ਤਾਂ ਚਾਰ ਚਾਰ ਪੰਜ ਪੰਜ ਦਿਨ ਦੇ ਵਿੱਚ ਵੀ ਗ੍ਰਾਂਟ ਕੀਤੇ ਉਹਨਾਂ ਨੇ 190। ਹੁਣ ਅੱਜ ਦੀ ਡੇਟ ਦੇ ਵਿੱਚ ਇਹ ਥੋੜਾ ਜਿਹਾ ਡਿਲੇ ਹੋ ਸਕਦਾ ਹੈ ਕਿ ਅਗਰ ਆਪਾਂ ਦਿਸੰਬਰ 1 December ਨੂੰ ਕੀਤਾ, ਮੀਨਸ 15-16 ਦਿਨ ਹੋ ਚੁੱਕੇ ਆਲਰੇਡੀ, ਕਿਉਂਕਿ ਕ੍ਰਿਸਮਸ ਹੋਲੀਡੇਜ ਆ ਰਹੀ ਹੈ। ਮੈਂ ਇਹ ਨਹੀਂ ਕਹਿਣਾ ਪਿਆ ਕਿ ਉਹ ਤੋਂ ਪਹਿਲਾਂ ਡਿਸੀਜ਼ਨ ਨਹੀਂ ਆ ਸਕਦਾ, ਇਹ ਵੀ ਹੋ ਸਕਦਾ ਕਿ ਤੁਹਾਡਾ ਕੱਲ ਅਪਰੂਵਲ ਆ, ਬਟ ਕ੍ਰਿਸਮਸ ਹੋਲੀਡੇਜ ਕਾਰਨ ਮੋਸਟ ਲਾਈਕਲੀ ਜਿਹੜਾ ਤੁਹਾਡਾ ਵੀਜ਼ਾ ਆ ਇਟ ਕੁਡ ਗੋ ਟੂ ਜਨਵਰੀ ਫੈਬਰਰੀ ਐਸ ਵੈਲ। ਜਨਰਲੀ ਕੁਇਕ ਹੋਣਾ ਚਾਹੀਦਾ, ਬਟ ਟਾਈਮ ਫਰੇਮ ਅੱਜ ਦਾ ਡਿਪਾਰਟਮੈਂਟ ਅੱਜ ਦੀ ਡੇਟ ਹੈ ਕਿ ਸਾਨੂੰ ਫਿਕਸ ਨਹੀਂ ਹੈ, ਬਟ ਤੁਹਾਡਾ ਵੀਜ਼ਾ ਜਿਹੜਾ ਉਹ 2-3 ਮਹੀਨੇ ਦੇ ਅੰਦਰ ਆਉਣਾ ਚਾਹੀਦਾ ਅਗਰ ਆਪਾਂ ਅਪਰੋਕਸੀਮੇਸ਼ਨ ਦੀ ਗੱਲ ਕਰਦੇ ਹਾਂ।
ਠੀਕ, ਇਸ ਤੋਂ ਬਾਅਦ ਅੱਗੇ ਸਾਡੇ ਨਾਲ ਇੱਕ ਵਾਰ ਫੇਰ ਅਵਾਨ ਮੁਹੰਮਦ ਹੁਰੀ ਜੁੜੇ ਨੇ, ਧੰਨਵਾਦ ਕਰ ਰਹੇ ਨੇ, ਕਹਿੰਦੇ ਥੈਂਕ ਯੂ ਸੋ ਮਚ ਸਰ ਫਾਰ ਯੋਰ ਆਨਸਰ। ਵਨ ਮੋਰ ਕੁਸ਼ਚਨ, ਕਹਿੰਦੇ ਵੀਜ਼ਾ ਪ੍ਰੋਸੈਸਿੰਗ ਟਾਈਮ ਫਾਰ 491 ਨਿਊ ਸਾਊਥ ਵੇਲਸ ਦੇ ਲਈ ਕੀ ਹੈ ਇਸ ਵੇਲੇ?
ਦੇਖੋ 491 ਅਗਰ ਕ੍ਰਿਟੀਕਲ ਸੈਕਟਰ ਚ ਨਹੀਂ ਆ ਤਾਂ ਇਹ ਹੋ ਸਕਦਾ ਹੈ ਕਿ ਉਹਦਾ ਜਿਹੜਾ ਟਾਈਮ ਪ੍ਰੋਸੈਸ ਆ ਉਹ ਬਹੁਤ ਜ਼ਿਆਦਾ ਲੱਗ ਜਾਵੇ, ਪਰ ਕਿੰਨਾ ਲੱਗ ਜਾਵੇ ਮੈਂ ਨਹੀਂ ਕਹਿ ਸਕਦਾ, ਕਿਉਂਕਿ ਜਿੰਨੀਆਂ ਵੀ ਆਪਾਂ ਗੱਲ ਕਰੀਏ 491 ਜਦੋਂ ਪਿਛਲੇ ਸਾਲ ਸਟਾਰਟ ਹੋਇਆ ਸੀ ਨਵੰਬਰ ਦਸੰਬਰ ਦੇ ਵਿੱਚ, ਉਦੋਂ ਬਹੁਤ ਕੁਇਕ ਸੀ, ਉਦੋਂ 15-15 ਦਿਨ 20-20 ਦਿਨ ਚ ਵੀਜ਼ਾ ਦੇ ਰਹੇ ਸੀ ਡਿਪਾਰਟਮੈਂਟ ਵਾਲੇ, ਕਿ ਉਸ ਵੇਲੇ ਉਹ ਕਹਿੰਦੇ ਸੀ ਸਾਡਾ ਪਰਪਸ ਆ ਕਿ ਰੀਜਨਲ ਏਰੀਆ ਦੇ ਵਿੱਚ ਆਪਾਂ ਜਿਹੜਾ ਆ ਉਹ ਮਾਈਗ੍ਰੈਂਟਸ ਨੂੰ ਪੁਸ਼ ਕਰਨਾ ਆ, ਤਾਂ ਇਸ ਕਰਕੇ ਜਿਹੜੇ ਵੀ ਐਪਲੀਕੇਸ਼ਨ ਪਾਉਂਦੇ ਉਹਨਾਂ ਨੂੰ ਆਪਾਂ ਨਾਲ ਹੀ ਗ੍ਰਾਂਟ ਕਰਾਂਗੇ। ਬਟ ਮਾਰਚ ਆਨਵਰਡ ਜਦੋਂ ਦੀ COVID-19 ਸਿਚੁਏਸ਼ਨ ਹੋਈ ਹੈ, ਮਾਰਚ ਆਨਵਰਡ ਦੀਆਂ ਫਾਈਲਾਂ ਹਾਲੇ ਤੱਕ ਜਿਹੜੀਆਂ ਨੋਨ ਕ੍ਰਿਟੀਕਲ ਸੈਕਟਰਸ ਦੀਆਂ ਡਿਪਾਰਟਮੈਂਟ ਨੇ ਪ੍ਰੋਸੈਸ ਨਹੀਂ ਕੀਤੀਆਂ, ਤੇ ਇਹ ਵੀ ਹੋ ਸਕਦਾ ਹੈ ਕਿ ਇਸ ਸਾਲ ਦੇ ਵਿੱਚ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਉਹ ਨਾ ਕਰਨ। ਅਪਰੋਕਸੀਮੇਸ਼ਨ ਆ ਕਿ ਫੈਬਰਵਰੀ ਮਾਰਚ ਦੇ ਵਿੱਚ ਥੋੜੀ ਥੋੜੀ ਉਹਨਾਂ ਨੂੰ ਸਟਾਰਟ ਕਰ ਦੂਗੇ ਡਿਪਾਰਟਮੈਂਟ ਵਾਲੇ, ਬਟ ਕਿਉਂਕਿ ਇਸ ਸਾਲ ਦੇ ਨੰਬਰ ਘੱਟ ਆ, ਕੋਵਿਡ ਹੋਈ ਜਾ ਰਿਹਾ ਆ ਕਿ ਪ੍ਰੋਸੈਸਿੰਗ ਸਲੋ ਆ, ਮੇ ਬੀ ਉਹ ਨੈਕਸਟ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਾ ਕੇ ਇਹ ਕਲੀਅਰ ਕਰਨ। ਬਟ ਜੋ ਮੈਂ ਆਸ ਕਰ ਰਿਹਾ ਉਹ ਇਹੀ ਹੈ ਕਿ ਫੈਬਰਵਰੀ ਮਾਰਚ ਤੋਂ ਇਹ ਐਪਲੀਕੇਸ਼ਨ ਥੋੜੀ ਥੋੜੀ ਜਿਹੜੀਆਂ ਅਪਰੂਵਲ ਜਿਹੜੀਆਂ ਆ ਉਹ ਆਉਣੀਆਂ ਸ਼ੁਰੂ ਹੋ ਜਾਊਗੀ।
ਜੀ, ਸੋ ਬਿਲਕੁਲ ਅਵਾਨ ਮੁਹੰਮਦ ਹੋਰਾਂ ਨੇ ਜਿਹੜਾ ਪਹਿਲਾਂ ਵੀ ਸਵਾਲ ਕ੍ਰਿਟੀਕਲ ਲਿਸਟ ਦੇ ਲਈ ਹੀ ਪੁੱਛਿਆ ਸੀਗਾ, ਤੇ ਅਵਾਨ ਜੀ ਉਮੀਦ ਕਰਦੇ ਹਾਂ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਤੁਹਾਨੂੰ ਮਿਲ ਗਿਆ। ਹਰਜਿੰਦਰ ਬਰਾੜ ਅੱਗੇ ਸਾਡੇ ਨਾਲ ਜੁੜੇ ਨੇ ਫੇਸਬੁੱਕ ਦੇ ਜ਼ਰੀਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਹਰਜਿੰਦਰ ਜੀ। ਇਹਨਾਂ ਦਾ ਸਵਾਲ ਹੈ, ਰੋਹਿਤ ਜੀ ਪੁੱਛ ਰਹੇ ਨੇ, ਐਨੀ ਆਈਡੀਆ ਵੈਨ ਕੁਈਨਜ਼ਲੈਂਡ ਵਿਲ ਓਪਨ ਫਾਰ 491? ਦੇ ਆਰ ਗੋਇੰਗ ਟੂ ਓਪਨ ਫਾਰ ਮੋਟਰ ਮਕੈਨਿਕ ਔਰ ਨਾਟ?
ਦੇਖੋ ਹਰਜਿੰਦਰ ਜੀ, ਹਾਂਜੀ ਦੇਖੋ ਇਹਨਾਂ ਨੇ ਜਿਹੜਾ ਪ੍ਰੋਗਰਾਮ ਓਪਨ ਦੀ ਗੱਲ ਕੀਤੀ ਆ ਕੁਈਨਜ਼ਲੈਂਡ ਨੇ, ਉਹ ਵੀ ਇਹਨਾਂ ਨੇ ਵੀ ਸੇਮ ਉਹੀ ਕੀਤਾ ਕਿ ਸਾਰੀ ਸਟੇਟਸ ਫੈਬਰਰੀ ਸ਼ੁਰੂ, ਜਨਵਰੀ ਐਂਡ, ਇਹਨਾਂ ਨੇ ਕਿਹਾ ਕਿ ਆਪਾਂ ਜਿਹੜਾ ਸਕਿੱਲਡ ਪ੍ਰੋਗਰਾਮ ਆ ਉਹ ਜਨਵਰੀ ਐਂਡ ਤੋਂ ਸ਼ੁਰੂ ਕਰਾਂਗੇ, ਜਾ ਕੇ ਮੀਨਸ ਫੈਬਰਰੀ ਤੋਂ ਹੀ ਸਟਾਰਟ ਹੋਊਗਾ। ਪੁਸ਼ ਜਿਹੜਾ ਆ ਆਪਾਂ ਦੇਖ ਰਹੇ ਹਾਂ ਕਿ ਸਾਰਾ ਕ੍ਰਿਟੀਕਲ ਸੈਕਟਰ ਵਰਕਰਸ ਤੇ ਹੀ ਆ, ਹੈਵਿੰਗ ਸੈਡ ਦੈਟ ਏਦਾਂ ਨਹੀਂ ਹੈ ਕਿ ਦੂਸਰੀ ਟ੍ਰੇਡ ਨੂੰ ਸ਼ਾਇਦ ਬਿਲਕੁਲ ਵੀ ਹੱਥ ਨਹੀਂ ਲਾਓਗੇ, ਇਹ ਹੋ ਸਕਦਾ ਹੈ ਕਿ ਦੂਜੇ ਟ੍ਰੇਡ ਵੀ ਜਿਹੜੇ ਆ ਉਹ ਸਟੇਟ ਜਿਹੜੀਆਂ ਆ ਉਹ ਫੈਬਰਰੀ ਦੇ ਵਿੱਚ ਜਦੋਂ ਓਪਨ ਕਰਨ ਮੇ ਬੀ ਉਹ ਵੀ ਲੈ ਕੇ ਆਉਣ ਨਾ, ਤੇ ਉਹਦੇ ਵਿੱਚ ਇਹ ਹੋ ਸਕਦਾ ਕਿ ਉਹਨਾਂ ਨੂੰ ਉਹਨਾਂ ਤੇ ਕੰਡੀਸ਼ਨ ਥੋੜੀਆਂ ਜ਼ਿਆਦਾ ਲਾ ਦੇਣ, ਕਿਉਂਕਿ ਐਪਲੀਕੈਂਟਸ ਬਹੁਤ ਜ਼ਿਆਦਾ ਆ, ਡਿਮਾਂਡ ਬਹੁਤ ਜ਼ਿਆਦਾ ਆ, ਸਪਲਾਈ ਬਹੁਤ ਘੱਟ ਆ, ਸਭ ਟ੍ਰੇਡਸ ਨੂੰ ਵੀ ਦਿੱਤਾ ਜਾਊਗਾ ਥੋੜਾ ਬਹੁਤ ਜੋ ਮੈਂ ਆਸ ਕਰਦਾ, ਬਟ ਉਹਦੇ ਵਿੱਚ ਉਹੀ ਹੈ ਕਿ ਕਿਹਦੇ ਪੁਆਇੰਟ ਐਕਸਪੀਰੀਅੰਸ ਜ਼ਿਆਦਾ, ਕਿਹਦੀ ਇੰਗਲਿਸ਼ ਜ਼ਿਆਦਾ ਅੱਛੀ ਆ, ਉਹਨਾਂ ਨੂੰ ਹੀ ਜਿਹੜੀਆਂ ਆਪਸ਼ਨਸ ਮਿਲੂਗੀਆਂ। ਬਟ ਮੋਸਟ ਲਾਈਕਲੀ ਕ੍ਰਿਟੀਕਲ ਸੈਕਟਰ ਵਰਕਰਸ ਦੇ ਉੱਤੇ ਧਿਆਨ ਰਹੂਗਾ ਕੁਈਨਜ਼ਲੈਂਡ ਦਾ ਵੀ ਜ਼ਿਆਦਾ, ਬਟ ਹੈਵਿੰਗ ਸੈਡ ਦੈਟ ਕਿ ਆਪਾਂ ਆਸ ਕਰ ਸਕਦੇ, ਆਸ ਜ਼ਰੂਰ ਕਰ ਸਕਦੇ ਹਾਂ ਕਿ ਮੋਟਰ ਮਕੈਨਿਕ ਜਾਂ ਦੂਸਰੇ ਟ੍ਰੇਡ ਜਿਹੜੇ ਆ ਉਹ ਲਿਸਟ ਦੇ ਵਿੱਚ ਆ ਸਕਦੇ ਆ, ਬਟ ਮੋਸਟ ਲਾਈਕਲੀ ਉਹ ਚ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਜ਼ਿਆਦਾ ਹੋਊਗੀ।
ਠੀਕ, ਅਗਲਾ ਸਵਾਲ ਸੁਖਮਨ ਗਿੱਲ ਸੁਖਪ੍ਰੀਤ ਕਰ ਰਹੇ ਨੇ ਜੀ, ਇਹ ਸਾਡੇ ਨਾਲ ਈਮੇਲ ਦੇ ਜ਼ਰੀਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ੍ਰੀ ਅਕਾਲ ਜੀ।
ਔਰ
ਇਹਨਾਂ ਦਾ ਕਹਿੰਦੇ ਜਸਟ ਵਾਂਟ ਟੂ ਆਸਕ ਸਰ ਦੈਟ ਡੂ ਯੂ ਹੈਵ ਐਨੀ ਆਈਡੀਆ ਵੈਨ ਇਮੀਗ੍ਰੇਸ਼ਨ ਵਿਲ ਸਟਾਰਟ ਗ੍ਰਾਂਟਿੰਗ 190 ਵੀਜ਼ਾਸ ਟੂ ਕ੍ਰਿਟੀਕਲ ਸੈਕਟਰਸ ਵਿਚ ਵਰ ਲੌਂਚਡ ਦਸੰਬਰ 2019, ਥੈਂਕਸ ਇਨ ਐਡਵਾਂਸ। ਵੈਸੇ ਤਾਂ ਇਹਦੇ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ, ਪਰ ਫਿਰ ਵੀ ਰੋਹਿਤ ਜੀ ਕੀ ਕਹਿਣਾ ਚਾਹੋਗੇ?
ਹਾਂ, ਮੈਨੂੰ ਥੋੜਾ ਜਿਹਾ ਇਹਦੇ ਵਿੱਚ ਇੱਕ ਔਡ ਚੀਜ਼ ਲੱਗੀ ਹੈ ਕਿ ਕ੍ਰਿਟੀਕਲ ਸੈਕਟਰ ਵਰਕਰਸ ਦੀ ਫਾਈਲ ਦਸੰਬਰ 2019 ਚ ਪਈ ਹੋਈ ਹੈ ਤੇ ਹਲੇ ਤਾਈਂ ਤੱਕ ਪ੍ਰੋਸੈਸ ਨਹੀਂ ਹੋਈ। ਇਹ ਐਦਾਂ ਦਾ ਬਹੁਤ ਅਵੇਅਰ ਜਿਹੜਾ ਆ
ਜੀ, ਇਹਨਾਂ ਨੇ ਨਾਨ ਕ੍ਰਿਟੀਕਲ ਕਿਹਾ ਜੀ, 190 ਵੀਜ਼ਾਸ ਟੂ
ਨਾਨ ਕ੍ਰਿਟੀਕਲ, ਨਾਨ ਕ੍ਰਿਟੀਕਲ, ਦੈਟਸ ਫਾਈਨ, ਕਿਉਂਕਿ ਨਾਨ ਕ੍ਰਿਟੀਕਲ ਜਿਹੜਾ ਹੈ ਇਹ ਪਹਿਲਾਂ ਵੀ ਗੱਲ ਕਰ ਚੁੱਕੇ, ਇਸ ਟਾਈਮ ਦੱਸਣਾ ਮੁਸ਼ਕਿਲ ਆ। 190 ਸੇਮ ਥਿੰਗ, ਇਟ ਮੀਨਸ ਹਲੇ 12 ਮਹੀਨੇ ਹੋਏ ਆ, ਦਿਸ ਕੈਨ ਗੋ ਅਪ ਟੂ ਬੀ ਓਨੈਸਟ, ਇਹ 16 ਮਹੀਨੇ ਤੋਂ 18 ਮਹੀਨੇ ਤੱਕ ਵੀ ਜਾ ਸਕਦਾ ਤੇ ਉਸ ਤੋਂ ਜ਼ਿਆਦਾ ਵੀ ਟਾਈਮ ਲਾ। ਇਹ ਮੈਂ ਇਸ ਕਰਕੇ ਕਹਿ ਰਿਹਾ ਆ ਜਿਹੜੇ ਇੰਨਾ ਟਾਈਮ, ਕਿਉਂਕਿ ਜੇ ਤਾਂ ਇਹਨਾਂ ਨੇ ਕਿੰਨੀਆਂ ਸ਼ੁਰੂ ਕਰਤੀਆਂ ਤਾਂ ਫੈਬਰਰੀ ਮਾਰਚ ਤੋਂ ਹੋ ਜਾਊਗੀਆਂ, ਬਟ ਫੈਬਰਰੀ ਮਾਰਚ ਤੋਂ ਇਹਨਾਂ ਨੇ ਲਿਮਿਟਡ ਕੀਤੀਆਂ। ਤੁਸੀਂ ਅਪਲਾਈ ਕੀਤੀ ਹੈ ਸੁਖਪ੍ਰੀਤ ਜੀ ਦਸੰਬਰ 2019 ਚ, ਮੈਂ ਕੁਛ ਐਪਲੀਕੇਸ਼ਨ ਦੇਖ ਰਿਹਾ, ਮੈਂ ਆਪਣੀਆਂ ਦੀ ਵੀ ਗੱਲ ਕਰਦਾ ਪਿਆ ਕਿ ਕੁਛ ਕੁ ਜਿਹੜੀਆਂ ਉਸ ਤੋਂ ਪਹਿਲਾਂ ਦੀਆਂ ਵੀ, ਤਿੰਨ ਤਿੰਨ ਚਾਰ ਚਾਰ ਮਹੀਨਾਂ ਦੀਆਂ ਪਹਿਲਾਂ ਦੀਆਂ ਵੀ ਆ ਜਿਹੜੀ ਇਹਨਾਂ ਨੇ ਪ੍ਰੋਸੈਸ ਨਹੀਂ ਕੀਤੀਆਂ। ਸੋ ਜਦੋਂ ਇਹ ਫੈਬਰੀ ਮਾਰਚ ਹੋਵੇ ਤਾਂ ਹੋਪਫੁਲੀ ਜਿਹੜਾ ਅਗਰ ਇਹਨਾਂ ਨੇ ਫੀਫੋ ਬੇਸਿਸ ਤੇ ਕੀਤਾ, ਫਸਟ ਕੀਤਾ, ਤੇ ਤੁਹਾਡੀ ਐਪਲੀਕੇਸ਼ਨ ਦਾ ਟਾਈਮ ਜਿਹੜਾ ਉਹ ਥੋੜਾ ਲੇਟ ਆਊਗਾ, ਇਹ ਮੇ ਬੀ ਜਿਹੜਾ ਆ ਮੇ ਜੂਨ ਤੋਂ ਬਾਅਦ ਚਲਾ ਜਾਵੇ ਮੇਰੇ ਸਰ ਅਪਰੋਕਸੀਮੇਸ਼ਨ, ਉਹ ਤੋਂ ਪਹਿਲਾਂ ਵੀ ਹੋ ਸਕਦਾ। ਦੇਖੋ ਡੈਫੀਨੇਟਲੀ, ਕਿਉਂਕਿ ਡਿਪਾਰਟਮੈਂਟ ਕਈ ਵਾਰ ਹੁੰਦਾ ਕਿ ਉਹ ਫੀਫੋ ਮੈਥਡ ਨਹੀਂ ਫੋਲੋ ਕਰਦਾ, ਉਹ ਸਿਰਫ ਰੈਂਡਮਲੀ ਫਾਈਲ ਚੱਕਦੇ ਆ। ਅਗਰ ਉਹਨਾਂ ਨੇ ਏਦਾਂ ਕੀਤਾ ਤਾਂ ਇਹ ਵੀ ਹੋ ਸਕਦਾ ਕਿ ਤੁਹਾਡਾ ਫੈਬਰਰੀ ਮਾਰਚ ਤੁਹਾਡਾ ਜਿਹੜਾ ਵੀਜ਼ਾ ਗ੍ਰਾਂਟ ਹੋ ਜਾਵੇ, ਨਹੀਂ ਤਾਂ ਤੁਸੀਂ ਆਪਣਾ ਮਾਇੰਡ ਜ਼ਰੂਰ ਬਣਾ ਕੇ ਰੱਖੋ ਕਿ ਇਹ ਜਿਹੜਾ ਕਿ ਫਰਦਰ ਡਿਲੇਸ ਜਿਹੜੀਆਂ ਹੋਣ ਦੇ ਚਾਂਸਿਸ ਹੋ ਸਕਦੇ ਆ ਇਹਦੇ ਵਿੱਚ।
ਚੱਲ ਜੀ ਜੀ, ਇਸ ਤੋਂ ਬਾਅਦ ਅੱਗੇ ਜੋਤੀ ਪਟੇਲ ਸਾਡੇ ਨਾਲ ਜੁੜੇ ਨੇ ਤੇ ਇਹਨਾਂ ਦਾ ਸਵਾਲ ਹੈ ਜੀ, ਕਹਿੰਦੇ ਮਾਈ ACS ਡਨ ਇਨ ਸੋਫਟਵੇਅਰ ਇੰਜੀਨੀਅਰਿੰਗ 261313 offshore and my point is 65 with 8 each in English and 3-year experience in which state I will apply for 491. 3-year experience hai na da 491 li kedi state de vich kende apply karna chahiye?
ਦੇਖੋ ਆਫਸ਼ੋਰ ਆ, ਐਟ ਦਾ ਮੂਮੈਂਟ ਸਾਰੀ ਸਟੇਟ ਜਿਹੜੀਆਂ ਆ ਉਹ ਆਫਸ਼ੋਰ ਨੂੰ ਪ੍ਰਮੋਟ ਨਹੀਂ ਕਰ ਰਹੀਆਂ ਅਨਫੋਰਚੁਨੇਟਲੀ। ਤੁਹਾਡੇ ਲਈ ਗੁੱਡ ਥਿੰਗ, ਤੁਹਾਡੇ ਕੋਲ 3 ਈਅਰਸ ਦਾ ਐਕਸਪੀਰੀਅੰਸ ਹੈਗਾ ਕਿ ਜਿਹਦੇ ਨਾਲ ਤੁਸੀਂ ਪੁਆਇੰਟ ਆਪਣੇ ਕਲੇਮ ਕਰ ਸਕਦੇ ਹੋ। ਸੋ ਜੋਤੀ, ਆਪਣਾ ਪੁਆਇੰਟ ਜਿਹੜਾ ਵਰਕ ਐਕਸਪੀਰੀਅੰਸ ਆ ਉਹ ਕੰਟੀਨਿਊ ਰੱਖੋ। ਮੈਂ ਪਹਿਲੀ ਸੁਜੈਸ਼ਨ ਇਹ ਦਊਂਗਾ ਕਿ ਜਿੰਨਾ ਜ਼ਿਆਦਾ ਐਕਸਪੀਰੀਅੰਸ ਤੁਸੀਂ ਗੇਨ ਕਰੋਗੇ ਤੁਹਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਐਡਵਾਂਟੇਜ ਹੋਊਗਾ। ਈਵਨ ਦੋ ਇਸ ਸਾਲ ਦੇ ਵਿੱਚ ਆਪਸ਼ਨ ਨਾ ਬਣਨ, ਬਟ ਅਗਲੇ ਸਾਲ ਜਦੋਂ ਫਾਈਨੈਂਸ਼ੀਅਲੀ ਅਗਲਾ ਚੜੂਗਾ ਜਾਂ ਜਿੱਦਾਂ ਜਿੱਦਾਂ ਆ ਕੋਵਿਡ ਦੀ ਜਿਹੜਾ ਇੰਪੈਕਟ ਆ ਹੌਲੀ ਹੌਲੀ ਘਟਣਾ ਸ਼ੁਰੂ ਹੋਊਗਾ, ਚਾਹੇ ਵੈਕਸੀਨ ਹੋ ਜਾਵੇ ਚਾਹੇ ਹਰਡ ਇਮਿਊਨਿਟੀ ਕਾਰਨ ਹੋਵੇ, ਜਦੋਂ ਬਾਰਡਰ ਸਲੋਲੀ ਓਪਨ ਹੋਣੇ ਸ਼ੁਰੂ ਹੋਊਗੇ ਉਦੋਂ ਤੁਹਾਡੀ ਜਦੋਂ ਜਿੰਨਾ ਜ਼ਿਆਦਾ ਵਰਕ ਐਕਸਪੀਰੀਅੰਸ ਤੁਹਾਡੇ ਕੋਲ ਉਦੋਂ ਹੋਊਗਾ, ਤੁਹਾਡੇ ਕੋਲ ਉਦੋਂ ਓਨੇ ਹੀ ਜ਼ਿਆਦਾ ਆਪਸ਼ਨ ਹੋਊਗੀਆਂ 491 ਦੀਆਂ। ਸੋ ਐਟ ਦਾ ਮੂਮੈਂਟ ਨੁਕਸਾਨ, ਬਟ ਫਿਊਚਰ ਦੇ ਵਿੱਚ ਤੁਹਾਡੇ ਲਈ ਡੈਫੀਨੇਟਲੀ ਆਪਸ਼ਨ ਜਿਹੜੀਆਂ ਆਸਟ੍ਰੇਲੀਆ ਦੀਆਂ 491 ਵੀਜ਼ਾ ਸਪੈਸੀਫਿਕਲੀ ਬਣੂਗੀ।
ਜੀ ਬਿਲਕੁਲ, ਤੇ ਇਸ ਤੋਂ ਬਾਅਦ ਹਰਜਿੰਦਰ ਬਰਾੜ ਹੁਰੀ ਆਪਣੇ ਸਵਾਲ ਦੇ ਲਈ ਧੰਨਵਾਦ ਕਰ ਰਹੇ ਨੇ ਤੁਹਾਡਾ, ਕਹਿੰਦੇ ਥੈਂਕ ਯੂ ਸਰ, ਥੈਂਕ ਯੂ, ਥੈਂਕਸ ਫਾਰ ਯੋਰ ਆਨਸਰ ਜੀ। ਤੇ ਪ੍ਰਦੀਪ ਜੀ ਜੁੜੇ ਨੇ, ਕੌਰ ਪ੍ਰਦੀਪ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ, ਕਹਿੰਦੇ ਸਰ ਐਨੀ ਆਈਡੀਆ ਵੈਨ ਵਿਕਟੋਰੀਆ ਗੋਇੰਗ ਟੂ ਓਪਨ 190 ਔਰ 491, ਪਲੀਜ਼ ਐਡਵਾਈਜ਼ ਕਰਿਓ।
ਦੇਖੋ ਪ੍ਰਦੀਪ ਜੀ, ਐਟ ਦਾ ਮੂਮੈਂਟ ਵਿਕਟੋਰੀਆ ਜਿਹੜੀਆਂ ਆ ਉਹ ਸਿਰਫ ਇੰਟੈਰੀਮ ਐਲੋਕੇਸ਼ਨ ਸੀਗੀਆਂ ਕ੍ਰਿਟੀਕਲ ਸੈਕਟਰ ਵਰਕਰਸ ਦੀਆਂ, ਉੱਤੇ ਹੀ ਕੰਮ ਕਰ ਰਿਹਾ ਆ, ਬਟ ਉਹ ਵੀ ਸਟਾਰਟਿੰਗ ਉਹਨਾਂ ਨੇ ਜ਼ਿਆਦਾ ਦਿੱਤੀਆਂ ਸੀਗੀਆਂ, ਹੁਣ ਥੋੜੀਆਂ ਜਿਹੜੀਆਂ ਆ ਕਿ ਉਹ ਹਲੇ ਕੁਛ ਵੀ ਜਿਹੜੇ ਆ ਉਹ ਇਨਵੀਟੇਸ਼ਨ ਜਾਂ ਵਰਕ ਨਹੀਂ ਹੋ ਰਿਹਾ। ਬਾਕੀ ਸਟੇਟਸ ਦੀ ਤਰ੍ਹਾਂ ਹੀ ਵਿਕਟੋਰੀਆ ਵੀ ਆਪਾਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਜਨਵਰੀ ਐਂਡ ਫੈਬਰਰੀ ਤੋਂ ਉਹ ਓਪਨ ਹੋਊਗੇ, ਤੇ ਕੀ ਲਿਸਟ ਆਊਗੀਆਂ ਕੀ ਰਿਕੁਆਇਰਮੈਂਟ ਉਹੀ ਲੱਗ ਰਹੀਆਂ ਕਿ ਸਾਰਾ ਸਾਲ ਉਹੀ ਚੱਲੂਗੀਆਂ ਕਿ 6 ਮਹੀਨੇ ਦਾ ਵਰਕ ਐਕਸਪੀਰੀਅੰਸ ਆਪਾਂ ਨੂੰ ਚਾਹੀਦਾ ਹੋਊਗਾ, ਐਟਲੀਸਟ ਅਗਰ ਆਪਾਂ 491 ਦੀ ਗੱਲ ਕਰਦੇ ਹਾਂ। ਸਪੈਸ਼ਲੀ ਧਿਆਨ ਜਿਹੜਾ ਆ ਉਹ ਕ੍ਰਿਟੀਕਲ ਸੈਕਟਰ ਵਰਕਰ ਤੇ ਰਹੂਗਾ, ਦੂਸਰੇ ਜਿਹੜੇ ਆ ਡਿਪੈਂਡਿੰਗ ਤੁਹਾਡੀ ਆਕੂਪੇਸ਼ਨ ਕੀ ਆ ਉਹ ਪਤਾ ਲੱਗੂਗਾ ਜਾ ਕੇ ਜਨਵਰੀ ਐਂਡ ਜਾਂ ਫੈਬਰਰੀ ਦੇ ਵਿੱਚ ਜਦੋਂ ਇਹ ਓਪਨ ਕਰੂਗੇ ਕਿਹੜੀ ਆਕੂਪੇਸ਼ਨ ਲਿਸਟ ਲੈ ਕੇ ਆਉਂਦੇ ਆ ਜਾਂ ਕੀ ਰਿਕੁਆਇਰਮੈਂਟਸ ਰੱਖਦੇ ਆ ਉਹ ਉਸ ਵੇਲੇ ਹੀ ਪਤਾ ਲੱਗੂਗਾ। ਬਟ ਅਗਰ ਉਹਦੇ ਵਿੱਚ ਵੀ ਨਹੀਂ ਹੁੰਦਾ ਆਪਣਾ ਤਾਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਅਗਲਾ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹ 'ਚ ਨੰਬਰ ਜਿਹੜੇ ਆ ਉਹ ਕਾਫੀ ਵਧੂਗੇ ਅਤੇ ਸਾਰਿਆਂ ਲਈ ਕੁਛ ਨਾ ਕੁਛ ਉਹਦੇ ਵਿੱਚ ਸਪੈਸ਼ਲੀ 491 ਦੀ ਆਪਸ਼ਨ ਜਿਹੜੀ ਆ ਰੀਜਨਲ ਮਾਈਗ੍ਰੇਸ਼ਨ ਦੇ ਅੰਦਰ ਉਹ ਬਣੂਗੀ।
ਜੀ ਤੇ ਇਸ ਤੋਂ ਬਾਅਦ ਅੱਗੇ ਗਗਨ ਕੌਰ ਜੁੜੇ ਨੇ। ਗਗਨ ਕੌਰ ਪੁੱਛ ਰਹੇ ਨੇ ਕਹਿੰਦੇ ਡੂਇੰਗ ਮਾਸਟਰਸ ਆਫ ਸੋਸ਼ਲ ਵਰਕ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਫਾਰ ਦਿਸ ਕੋਰਸ।
ਦੇਖੋ ਸੋਸ਼ਲ ਵਰਕ ਜਿਹੜਾ ਆ ਇਹ ਏਦਾਂ ਦੀ ਕੈਟਾਗਰੀ ਹੈ ਜਿਹੜੀ ਹਮੇਸ਼ਾ ਹੀ ਹਾਈ ਡਿਮਾਂਡ ਦੇ ਵਿੱਚ ਰਹਿੰਦੀ ਆ। ਹੁਣ ਅਗਰ ਆਪਾਂ ਗੱਲ ਕਰੀਏ ਕਿ ਕਿੰਨੇ ਪੁਆਇੰਟਸ ਦੇ ਉੱਤੇ ਆਪਾਂ 189 ਆਉਂਗੇ, ਦੇਖੋ ਪੁਆਇੰਟਸ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਬਹੁਤ ਹਾਈ ਹੋਊਗੀ ਅਗਲੇ ਸਾਲ ਦੇ ਵਿੱਚ। ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਆਪਾਂ ਜਿੰਨੇ ਜ਼ਿਆਦਾ ਜ਼ਿਆਦਾ ਪੁਆਇੰਟਸ ਹੋ ਸਕਦੇ ਆ।
ਜੀ ਇਹਨਾਂ ਨੇ ਨਾਲ ਹੀ ਨਾ ਪੁੱਛਿਆ ਸ਼ੁਡ ਆਈ ਮੂਵ ਟੂ ਰੀਜਨਲ ਏਰੀਆ।
ਦੇਖੋ ਐਟ ਦਾ ਮੂਮੈਂਟ ਸਾਰਿਆਂ ਨੂੰ ਐਡਵਾਈਸ ਇਹੀ ਆ, ਕੁਛ ਵੀ ਸਟੇਟਸ ਬਾਰੇ ਐਡਵਾਈਸ ਕਰਨਾ ਮੁਸ਼ਕਿਲ ਆ ਕਿ ਕਿਹੜੀ ਸਟੇਟਸ ਮੂਵ ਹੋਣਾ ਚਾਹੀਦਾ ਕਿਹੜੀ ਨਹੀਂ ਹੋਣਾ ਚਾਹੀਦਾ। ਬਟ ਇੱਕ ਐਡਵਾਈਸ ਪੱਕੀ ਹੈਗੀ ਆ ਕਿ ਗੌਰਮੈਂਟ ਦਾ ਪੋਸਟ ਜਿਹੜਾ ਹੈਗਾ ਆ ਉਹ ਰੀਜਨਲ ਮਾਈਗ੍ਰੇਸ਼ਨ ਤੇ ਆ। ਸੋ ਰੀਜਨਲ ਮਾਈਗ੍ਰੇਸ਼ਨ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੇ ਵੀ ਜਾ ਕੇ ਪ੍ਰੈਫਰੈਂਸ ਕਿਹਨਾਂ ਨੂੰ ਮਿਲੂਗੀ। ਡਿਮਾਂਡ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧਣੀ ਹੈ ਕਿਉਂਕਿ ਇਸ ਸਾਲ ਦੇ ਵਿੱਚ ਇਨਵੀਟੇਸ਼ਨ ਨਾ ਹੋਣ ਕਾਰਨ ਬੈਕਲੌਗ ਜਿਹੜਾ ਐਪਲੀਕੈਂਟਸ ਦਾ ਉਹ ਬਹੁਤ ਵੱਧ ਰਿਹਾ ਆ। ਸੋ ਤੁਹਾਡੇ ਲਈ ਕੀ ਐਡਵਾਈਸ ਹੈ, ਸਾਰਿਆਂ ਲਈ ਕੀ ਐਡਵਾਈਸ ਆ, ਉਹ ਇਹੀ ਆ ਕਿ ਤੁਸੀਂ ਇਰਰਿਸਪੈਕਟਿਵ ਕਿੱਥੇ ਆ ਆਪਣੀ ਪੜ੍ਹਾਈ ਜਿਹੜੀ ਆ ਉਹ ਖਤਮ ਕਰਕੇ ਰੀਜਨਲ ਏਰੀਆ ਦੇ ਵਿੱਚ ਡੈਫੀਨੇਟਲੀ ਮੂਵ ਹੋਵੋ ਤੇ ਨਾਲ ਹੀ ਨਾਲ ਆਪਣੇ ਫੀਲਡ ਦੇ ਵਿੱਚ ਜਿਹੜਾ ਕੰਮ ਆ ਉਹ ਫਾਇੰਡ ਕਰੋ, ਉੱਥੇ ਉਹਨੂੰ ਕੰਮ ਨੂੰ ਸਟਾਰਟ ਕਰੋ ਕਿਉਂਕਿ ਆਪਣੀ ਨੋਮੀਨੇਟਡ ਆਕੂਪੇਸ਼ਨ ਚ ਕਿੰਨਾ ਤੁਹਾਡਾ ਵਰਕ ਐਕਸਪੀਰੀਅੰਸ ਹੁੰਦਾ ਉਹ ਬਹੁਤ ਵੱਡਾ ਰੋਲ ਪਲੇ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ 491 ਦੀ ਜਿਹੜੀ ਆ ਇਨਵੀਟੇਸ਼ਨ ਲੈਣ ਦੇ ਲਈ। ਮੈਨੂੰ ਪਤਾ ਕਿ ਮੇਰੇ ਲਈ ਕਹਿਣਾ ਸੌਖਾ ਆ ਕਿ ਆਪਾਂ ਮੂਵ ਹੋਈਏ ਅਤੇ ਉੱਥੇ ਆਪਣਾ ਕੰਮ ਲੱਭੀਏ, ਮੈਨੂੰ ਪਤਾ ਬਹੁਤ ਹਾਰਡ ਹੁੰਦਾ ਆ। ਬਟ ਦੇਖੋ ਆਪਾਂ ਨੂੰ ਅਗਰ ਆਪਾਂ ਅੱਗੇ ਜਾ ਕੇ ਆਪਣਾ ਵੀਜ਼ਾ ਲਈ ਆਪਾਂ ਐਲੀਜੀਬਿਲਟੀ ਕਰਨਾ ਚਾਹੁੰਦੇ ਹਾਂ ਤਾਂ ਆਹ ਹਾਰਡਵਰਕ ਕਰਨਾ ਹੀ ਪੈਣਾ ਆ। ਹੁਣ ਹਾਰਡਵਰਕ ਕਰੂੰਗੇ ਉੱਥੇ ਜੋਬ ਲੱਭੂਗੇ ਕਰੂੰਗੇ ਤਾਂ ਤੁਹਾਡੀ ਡੈਫੀਨੇਟਲੀ ਫਿਊਚਰ ਦੇ ਵਿੱਚ ਆਪਸ਼ਨ ਤੁਹਾਡੀ ਬਣੂਗੀ ਹੀ ਬਣੂਗੀ।
ਜੀ ਤੇ ਇਸ ਤੋਂ ਬਾਅਦ ਗੁਰਪ੍ਰੀਤ ਪੰਨੂ ਹੋਰੀ ਸਾਡੇ ਨਾਲ ਜੁੜੇ ਨੇ। ਗੁਰਪ੍ਰੀਤ ਪੰਨੂ ਪੁੱਛ ਰਹੇ ਨੇ ਸਰ ਕਹਿੰਦੇ ਵੈਨ ਫਲਾਈਟਸ ਵਿਲ ਓਪਨ ਨਿਊਜ਼ੀਲੈਂਡ।
ਦੇਖੋ ਅਪਡੇਟ ਤਾਂ ਆਈ ਹੈ ਕਿ ਜਿਹੜਾ ਆ ਕਿ ਇੱਕ ਟਰੈਵਲ ਬਬਲ ਨਿਊਜ਼ੀਲੈਂਡ ਆਸਟ੍ਰੇਲੀਆ ਲਈ ਬਣਾਉਗੀ ਕਿਉਂਕਿ ਕੇਸਿਸ ਜਿਹੜੇ ਆ ਦੋਨੋਂ ਕੰਟਰੀਜ਼ ਦੇ ਵਿੱਚ ਆਲਮੋਸਟ ਕਮਿਊਨਿਟੀ ਟਰਾਂਸਮਿਸ਼ਨ ਐਲੀਮੀਨੇਟ ਹੋ ਚੁੱਕੀ ਹੈ। ਅਨਫੋਰਚੁਨੇਟਲੀ ਨਿਊ ਸਾਊਥ ਵੇਲਸ ਦੇ ਵਿੱਚ ਥੋੜੇ ਜਿਹੇ ਕੇਸਿਸ ਆਉਣੇ ਦੁਬਾਰਾ ਤੋਂ ਸ਼ੁਰੂ ਹੋ ਗਏ ਆ। ਮੋਸਟ ਲਾਈਕਲੀ ਜਨਵਰੀ ਫੈਬਰਰੀ ਚ ਸਟਾਰਟ ਹੋ ਜਾਣਾ ਚਾਹੀਦਾ ਆ। ਬਟ ਫਿੰਗਰਸ ਕ੍ਰੋਸਡ ਇਹ ਆ ਕਿ ਦੋਨੋਂ ਕੰਟਰੀਆਂ ਜਿਹੜੀਆਂ ਤਦ ਤੱਕ ਸੇਫ ਹੀ ਰਹਿਣ ਤੇ ਜੋ ਮਾਹੌਲ ਇਸ ਟਾਈਮ ਬਣਿਆ ਹੋਇਆ ਆ ਕਿ ਉਹ ਏਦਾਂ ਹੀ ਚੱਲਦਾ ਰਹੇ ਤਾਂ ਹੋਪਫੁਲੀ ਜਨਵਰੀ ਐਂਡ ਫੈਬਰਰੀ ਦੇ ਵਿੱਚ ਫਲਾਈਟ ਸਟਾਰਟ ਹੋਣੀ ਚਾਹੀਦੀ ਹੈ।
ਜੀ ਤੇ ਦੋਸਤੋ ਤੁਸੀਂ ਸੁਣ ਰਹੇ ਹੋ ਇਸ ਵੇਲੇ ਦ ਮਾਈਗ੍ਰੇਸ਼ਨ ਸ਼ੋਅ ਹਰਮਨ ਰੇਡੀਓ ਤੇ ਔਰ ਸਾਡੇ ਨਾਲ ਨੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਰੋਹਿਤ ਮੋਹਨ ਜੀ। ਰੋਹਿਤ ਮੋਹਨ ਜੀ ਅਗਲਾ ਸਵਾਲ ਜਿਹੜਾ ਆ ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਜਿਹੜੇ ਆਨ ਸ਼ੋਰ ਨੇ ਜਿਹੜੇ ਸਟੂਡੈਂਟ ਨੇ ਆਨ ਸ਼ੋਰ ਨੇ ਉਹਨਾਂ ਨੇ ਆਪਣਾ ਜਿਹੜਾ ਸਟੂਡੈਂਟ ਵੀਜ਼ਾ ਪਾਉਣਾ ਆ ਉਹਨਾਂ ਦੇ ਲਈ ਬੇਸਿਕ ਰਿਕੁਆਇਰਮੈਂਟਸ ਜਿਹੜੀਆਂ ਆ ਉਹ ਕੀ ਅੱਜ ਕੱਲ ਹੈਗੀਆਂ।
ਹਾਂਜੀ ਉਹ ਦੇਖੋ ਆਨ ਸ਼ੋਰ ਦੀ ਵੀ ਗੱਲ ਕਰਦੇ ਹਾਂ, ਮੋਸਟਲੀ ਇੱਕ ਮੈਂ ਆਫ ਸ਼ੋਰ ਦੇ ਬਾਰੇ ਜ਼ਰੂਰ ਅਪਡੇਟ ਦੇਣੀ ਚਾਹੂੰਗਾ ਸਟੂਡੈਂਟ ਵੀਜ਼ਾਸ ਦੇ ਬਾਰੇ। ਇਸਨੂੰ ਤਾਂ ਇਹ ਆ ਕਿ ਡਿਪਾਰਟਮੈਂਟ ਜਦੋਂ ਕੋਵਿਡ-19 ਕਾਰਨ ਯੂਨੀਸ ਜਿਹੜੀਆਂ ਆ ਉਹ ਆਊਟ ਆਫ ਸਟੂਡੈਂਟਸ ਹੋ ਗਈਆਂ ਆ, ਬਹੁਤ ਵੱਡਾ ਇੰਪੈਕਟ ਹੋਇਆ ਆ ਐਜੂਕੇਸ਼ਨ ਸੈਕਟਰ ਆਸਟ੍ਰੇਲੀਆ ਚ। ਸੋ ਆਫ ਸ਼ੋਰ ਤੋਂ ਈਵਨ ਦੋ ਬਾਰਡਰ ਕਲੋਜ਼ ਆ ਐਟ ਦਾ ਮੂਮੈਂਟ, ਡਿਪਾਰਟਮੈਂਟ ਜਿਹੜਾ ਉਹ ਆਪਾਂ ਆਪਣੇ ਐਕਸਪੀਰੀਅੰਸ ਤੋਂ ਦੇਖਣ ਤੋਂ ਆ ਰਿਹਾ, ਆਪਣੇ ਐਕਸਪੀਰੀਅੰਸ ਤੋਂ ਜਾਂ ਸਾਡੇ ਜਿੰਨੇ ਵੀ ਪ੍ਰੋਫੈਸ਼ਨਲ ਕਲੀਗ ਆ ਉਹਨਾਂ ਨਾਲ ਡਿਸਕਸ਼ਨ ਤੋਂ ਇਹ ਨੋਟਿਸ ਆ ਰਿਹਾ ਆ ਕਿ ਇੰਡੀਆ ਤੋਂ ਸਟੂਡੈਂਟ ਵੀਜ਼ਾ ਜਿਹੜਾ ਆ ਉਹ ਡਿਪਾਰਟਮੈਂਟ ਥੋੜਾ ਥੋੜਾ ਰਿਲੈਕਸ ਹੋ ਗਿਆ ਆ, ਉਹ ਇਨਫੈਕਟ ਵੋਕੇਸ਼ਨਲ ਕੋਰਸਿਸ ਦੇ ਵਿੱਚ ਵੀ ਵੀਜ਼ਾਸ ਗ੍ਰਾਂਟ ਕਰਨੇ ਸ਼ੁਰੂ ਕਰਤੇ ਉਹਨਾਂ ਨੇ, ਵੋਕੇਸ਼ਨਲ ਜਿਹੜੇ ਕਿ ਆਹ ਟ੍ਰੇਡ ਲੈਵਲ ਕੋਰਸਿਸ ਹੁੰਦੇ ਆ। ਸੋ ਅਗਰ ਕੋਈ ਬੱਚੇ ਜਿਹੜਾ ਆ ਉਹ ਆਸਟ੍ਰੇਲੀਆ ਦੇ ਵਿੱਚ ਫਿਊਚਰ ਚ ਪੜ੍ਹਾਈ ਕਰਨ ਦੀ ਸੋਚ ਰਹੇ ਆ ਕਿ ਚਾਹੇ ਜਿਹੜੇ ਉੱਥੇ ਹਲੇ 12th ਕਰ ਰਹੇ ਆ ਜਾਂ ਜਿਹੜੇ ਉੱਥੇ ਸੋਚ ਰਹੇ ਸੀ ਕਿ ਆਪਾਂ ਆਸਟ੍ਰੇਲੀਆ ਜਾ ਕੇ ਸਟੱਡੀ ਕਰੀਏ, ਪਹਿਲਾਂ ਹਾਰਡ ਸੀ ਬਹੁਤ ਜ਼ਿਆਦਾ, ਉਹ ਹੁਣ ਆਸਟ੍ਰੇਲੀਆ ਦੇ ਬਾਰੇ ਸੋਚ ਸਕਦੇ ਆ ਸਟੂਡੈਂਟ ਵੀਜ਼ਾ ਅਪਲਾਈ ਕਰਨ ਦਾ, ਕਿਉਂਕਿ ਜਿਹੜਾ ਗਵਰਨਮੈਂਟ ਦਾ ਜਿਹੜਾ ਪਲਾਨ ਲੱਗ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਐਜੂਕੇਸ਼ਨ ਸੈਕਟਰ ਨੂੰ ਦੁਬਾਰਾ ਤੋਂ ਉਸੀ ਲੈਵਲ ਤੇ ਲਿਆਉਣ ਲਈ ਆਫਸ਼ੋਰ ਸਟੂਡੈਂਟ ਵੀਜ਼ਾ ਜਿਹੜੀਆਂ ਗ੍ਰਾਂਟ ਜਿਹੜੀਆਂ ਉਹ ਐਟ ਦਾ ਮੂਮੈਂਟ ਹਲੇ ਵੀ ਵੱਧ ਗਈਆਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਦੇ ਵਿੱਚ ਹੋਰ ਵਧੂਗੀਆਂ। ਸੋ ਆਪਣੇ ਆਪ ਨੂੰ ਤੁਸੀਂ ਅਗਰ ਪੜ੍ਹਾਈ ਕਰਨਾ ਚਾਹੁੰਦੇ ਹੋ ਆਸਟ੍ਰੇਲੀਆ ਤੇ ਤੁਸੀਂ ਉਹ ਪ੍ਰੈਪਰੇਸ਼ਨ ਸਟਾਰਟ ਕਰ ਸਕਦੇ ਤੇ ਮੈਂ ਥੋੜੀ ਜਿਹੀ ਇਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਆ ਉਹ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਉਹ ਆਪਾਂ ਜ਼ਰੂਰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਕਿਸੇ ਵੀ ਸਟੂਡੈਂਟ ਦਾ ਚਾਹੇ ਆਪਾਂ ਆਨਸ਼ੋਰ ਅਪਲਾਈ ਕਰੀਏ ਚਾਹੇ ਆਫਸ਼ੋਰ ਅਪਲਾਈ ਕਰੀਏ, ਆਫਸ਼ੋਰ ਸਪੈਸ਼ਲੀ ਉਹਦੇ ਵਿੱਚ ਕਿਉਂਕਿ ਯੂਨੀਸ ਵੀ ਇਨਵੋਲਵ ਹੋਈ ਨੇ, ਕਾਲਜ ਵੀ ਇਨਵੋਲਵ ਹੁੰਦੇ ਆ, ਉਹ ਜੀ ਟੀ ਕ੍ਰਾਈਟੀਰੀਆ ਜਿਹੜਾ ਤੁਹਾਡਾ ਜੈਨੂਨੀ ਟੈਂਪਰੈਂਟ ਐਂਟਰੈਂਟ ਦਾ ਕ੍ਰਾਈਟੀਰੀਆ ਆ ਉਹ ਫੁਲਫਿਲ ਕਰਨਾ ਬਹੁਤ ਜ਼ਰੂਰੀ ਆ। ਉਹ ਕਿੱਦਾਂ ਫੁਲਫਿਲ ਹੁੰਦਾ ਆ, ਉਹਦੇ ਵਿੱਚ ਕਾਫੀ ਸਾਰੇ ਫੈਕਟਰਸ ਹੁੰਦੇ ਆ ਕਿ ਤੁਸੀਂ ਇੱਥੇ ਜਿਹੜੀ ਪੜ੍ਹਾਈ ਕਰਨੀ ਚਾਹੁੰਦੇ ਹੋ ਉਹ ਕਿਉਂ ਕਰਨੀ ਚਾਹੁੰਦੇ ਹੋ, ਤੁਹਾਡਾ ਉਹਨਾਂ ਬੈਕਗ੍ਰਾਉਂਡ ਨਾਲ ਕੀ ਲਿੰਕ ਆ, ਸੋ ਤੁਸੀਂ ਕੀ ਅਗਰ ਉਸ ਜੋਬ ਕੀਤੀ ਆ ਉੱਥੇ ਇੰਡੀਆ ਦੇ ਵਿੱਚ ਤਾਂ ਕੀ ਉਹ ਰੈਲੇਵੈਂਟ ਸੀ। ਸੋ ਆਹ ਕਾਫੀ ਸਾਰੀ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਉਹ ਡਿਪਾਰਟਮੈਂਟ ਨੂੰ ਤਾਂ ਯੂਨੀ ਨੂੰ ਪ੍ਰੂਵ ਕਰਨੀਆਂ ਪੈਂਦੀਆਂ ਕਿ ਤੁਸੀਂ ਆਹ ਕੋਰਸ ਜਿਹੜਾ ਪੜ੍ਹਾਈ ਕਿਉਂ ਕਰਨਾ ਚਾਹੁੰਦੇ ਹੋ ਅਤੇ ਤੁਸੀਂ ਆਪਣੀ ਕੰਟਰੀ 'ਚ ਕਿਉਂ ਨਹੀਂ ਕਰ ਸਕਦੇ, ਇਹ ਚੀਜ਼ ਆ। ਦੂਜੀ ਚੀਜ਼ ਆ ਜਿਹੜੇ ਆਪਾਂ ਫੰਡਸ ਦਿਖਾਉਣੇ ਆ ਉਹ ਕਿੰਨੇ ਕੁ ਜੈਨੂਅਨ ਹੈਗੇ ਆ ਫੰਡਸ ਦੇ ਉੱਤੇ ਡਿਪਾਰਟਮੈਂਟ, ਸਪੈਸ਼ਲੀ ਆਫਸ਼ੋਰ ਦੇ ਵਿੱਚ, ਇਨਫੈਕਟ ਆਨਸ਼ੋਰ ਦੇ ਵਿੱਚ ਵੀ, ਆਫਸ਼ੋਰ ਦੇ ਵਿੱਚ ਸਪੈਸ਼ਲੀ ਜਿਹੜੀ ਆ ਇਨਵੈਸਟੀਗੇਸ਼ਨ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਇੰਡੀਆ ਥੋੜ੍ਹਾ ਜਿਹੜਾ ਸਪੈਸ਼ਲੀ ਆਪਾਂ ਨੌਰਥ ਦੇ ਕਰੀਏ ਥੋੜ੍ਹਾ ਇਨਫੇਮਸ ਹੈ ਇਸ ਚੀਜ਼ ਦੇ ਵਿੱਚ ਕਿ ਫੰਡਸ ਜਿਹੜੇ ਆ ਉਹ ਇੱਧਰੋਂ ਉੱਧਰੋਂ ਕਰਕੇ ਵੀ ਦਿਖਾਏ ਜਾਂਦੇ ਆ। ਸੋ ਮੇਕ ਸ਼ੋਰ ਕਰਨਾ ਕਿ ਅਗਰ ਆਪਾਂ ਫਿਊਚਰ 'ਚ ਆਪਣਾ ਪਲਾਨ ਕਰ ਰਹੇ ਹਾਂ ਕਿ ਆਪਣੇ ਫੰਡ ਜਿਹੜੇ ਆ ਉਹ ਜੈਨੂਅਨ ਹੋਣੇ ਚਾਹੀਦੇ ਆ ਕਿਉਂਕਿ ਡਿਪਾਰਟਮੈਂਟ ਜੇ ਕਰੈਕਡਾਊਨ ਕਰੂਗਾ ਉਹ ਜਾਂ ਜੀ ਟੀ ਤੇ ਜਾਂ ਜੈਨੂਅਨ ਫੰਡ ਤੇ ਬਹੁਤ ਕਰੈਕਡਾਊਨ ਕਰਦਾ, ਕਿਉਂਕਿ ਬਾਕੀ ਰਿਕੁਆਇਰਮੈਂਟਸ ਮੀਟ ਕਰਨਾ ਬਹੁਤ ਈਜ਼ੀ ਆ ਕਿ ਤੁਸੀਂ ਇੰਗਲਿਸ਼ ਬੈਂਡ ਲੈ ਲੈਂਦੇ ਆ, ਹਾਂਜੀ ਤੁਹਾਡੀ ਰਿਕੁਆਇਰਮੈਂਟ ਫੁਲਫਿਲ ਹੋ ਗਈ ਜੀ। ਹੈਲਥ ਇੰਸ਼ੋਰੈਂਸ ਹਾਂਜੀ ਤੁਸੀਂ ਪੈਸੇ ਦੇ ਕੇ ਲੈ ਲਈ ਜੀ, ਉਹ ਵੀ ਪੂਰੀ ਹੋ ਗਈ। ਯੂਨੀ ਤੋਂ ਸੀ ਓ ਲੈਣੀ ਉਹ ਵੀ ਹੋ ਜੂਗੀ, ਪਰ ਜਿਹੜੇ ਫੰਡਸ ਆ ਤੇ ਜਿਹੜੇ ਜੀ ਟੀ ਰਿਕੁਆਇਰਮੈਂਟ ਆ ਉਹ ਤੁਸੀਂ ਜ਼ਰੂਰ ਜਿਹੜਾ ਉੱਥੇ ਖਾਸਾ ਧਿਆਨ ਦੇਣਾ ਆ। ਇਨਕੇਸ ਤੁਸੀਂ ਅਗਰ ਆਪਣੀ ਪੜ੍ਹਾਈ ਛੱਡੀ ਉਹਨੂੰ ਟਾਈਮ ਹੋ ਚੁੱਕਾ ਆ ਤੇ ਤੁਸੀਂ ਇਹ ਵੀ ਮੇਕ ਸ਼ੋਰ ਕਰਨਾ ਆ ਕਿ ਤੁਸੀਂ ਜਿਹੜਾ ਉਸ ਤੋਂ ਬਾਅਦ ਕੰਮ ਕੀਤਾ ਹੈ ਉਹ ਕਿਸ ਫੀਲਡ 'ਚ ਕੀਤਾ ਹੋਇਆ ਆ, ਕੀ ਉਹਦੀ ਰੈਲੇਵੈਂਸ ਹੈਗੀ ਆ ਜਿਹੜੀ ਤੁਸੀਂ ਅੱਗੇ ਪੜ੍ਹਾਈ ਕਰਨੀ ਆ, ਆਹ ਚੀਜ਼ਾਂ ਤੁਹਾਨੂੰ ਦੇਖਣੀਆਂ ਬਹੁਤ ਜ਼ਰੂਰੀ ਆ। ਹੁਣ ਕਈ ਵਾਰੀ ਕੀ ਹੁੰਦਾ ਕਿ ਹੋ ਜਾਂਦਾ ਇੱਦਾਂ ਕਿ ਕਈ ਵਾਰ ਤੁਸੀਂ ਪੜ੍ਹਾਈ ਕੰਪਲੀਟ ਕਰਕੇ ਕੰਮ ਸਟਾਰਟ, ਐਗਜ਼ਾਮਪਲ ਬੈਚਲਰ ਆਫ ਆਈਟੀ ਕਰਕੇ ਤੁਸੀਂ ਐਜ਼ ਅ ਸੋਫਟਵੇਅਰ ਇੰਜੀਨੀਅਰ ਕੰਮ ਕਰਨਾ ਸ਼ੁਰੂ ਕਰ ਦਿੱਤਾ, ਦੈਟਸ ਓਕੇ। ਡਿਪਾਰਟਮੈਂਟ ਕਹਿੰਦਾ ਅਗਰ ਤੁਸੀਂ ਫਰਦਰ ਪੜ੍ਹਾਈ ਮਾਸਟਰਸ ਕਰਨੀ ਚਾਹੁੰਦੇ ਤੁਸੀਂ ਕਰ ਸਕਦੇ ਹੋ, ਬਟ ਉਹ ਜਿਹੜਾ ਤੁਸੀਂ ਵਿੱਚ ਗੈਪ ਆ ਉਹ ਤੁਹਾਨੂੰ ਅਗਰ ਤੁਸੀਂ ਵਾਕਈ ਕੰਮ ਕਰਦੇ ਸੀ ਤੁਹਾਨੂੰ ਡਿਪਾਰਟਮੈਂਟ ਨੂੰ ਪ੍ਰੂਵ ਕਰਨਾ ਪੈਂਦਾ ਕਿ ਮੈਂ ਆਪਣੇ ਫੀਲਡ ਦੇ ਵਿੱਚ ਹੀ ਕੰਮ ਕਰਦਾ ਪਿਆ, ਮੈਂ ਫ੍ਰੀ ਨਹੀਂ ਬੈਠਾ ਹੋਇਆ ਤੇ ਕਰਕੇ ਫਰਦਰ ਪੜ੍ਹਾਈ ਕਰਨ ਦਾ। ਉਹਦੇ ਲਈ ਤੁਹਾਨੂੰ ਪੇ ਸਲਿਪਸ ਹੋ ਗਈਆਂ, ਬੈਂਕ ਸਟੇਟਮੈਂਟਸ ਹੋ ਗਈਆਂ, ਆਪਣੀ ਆਈ ਟੀ ਆਰਸ ਹੋ ਗਈਆਂ, ਇੰਪਲੋਇਮੈਂਟ ਰੈਫਰੈਂਸ ਲੈਟਰ ਹੋ ਗਈਆਂ, ਇਹ ਤੁਹਾਨੂੰ ਸਾਰੀਆਂ ਜਿਹੜੀਆਂ ਆ ਉਹ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਆ ਤੇ ਉਹਦੇ ਬੇਸ ਤੇ ਹੀ ਤੁਹਾਨੂੰ ਇੱਕ ਸਟਰੋਂਗ ਜੀ ਟੀ ਸਟੇਟਮੈਂਟ ਲਿਖਣੀ ਚਾਹੀਦੀ ਆ। ਅਗਰ ਆਹ ਚੀਜ਼ਾਂ ਦੇ ਉੱਤੇ ਆਪਾਂ ਧਿਆਨ ਰੱਖ ਲੈਂਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟ ਵੀਜ਼ਾ ਆਫਸ਼ੋਰ ਤੋਂ ਲੱਗਣ ਦੇ ਜਾਂ ਇੰਡੀਆ ਤੋਂ ਲੱਗਣ ਦੇ ਚਾਂਸਿਸ ਜਿਹੜੇ ਉਹ ਕਾਫੀ ਹਾਈ ਹੋ ਗਏ
ਜੀ। ਜੀ ਸੋ ਇਨ ਬਿਟਵੀਨ ਜਿਹੜਾ ਆ ਇਹ ਸਾਰਾ ਕੁਝ ਧਿਆਨ ਦੇ ਵਿੱਚ ਰੱਖ ਕੇ ਤਿਆਰੀ ਜਿਹੜੀ ਆ ਜ਼ਰੂਰ ਆਪਣੀ ਕਰ ਲੈਣੀ ਚਾਹੀਦੀ ਆ, ਕਿਉਂਕਿ ਹਾਲ ਦੀ ਘੜੀ ਭਾਵੇਂ ਅਸੀਂ ਇਹ ਸੋਚ ਰਹੇ ਹਾਂ ਕਿ ਸ਼ਾਇਦ ਜਿਹੜਾ ਲੰਮਾ ਸਮਾਂ ਆ ਉਹ ਲੱਗ ਰਿਹਾ ਅਜੇ ਵੀ, ਪਰ ਇਸ ਦੌਰਾਨ ਇਹ ਸਮਾਂ ਤੁਹਾਡੇ ਲਈ ਤਿਆਰੀ ਦਾ ਸਮਾਂ ਹੋ ਸਕਦਾ, ਔਰ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ ਸਾਰੇ ਡਾਕੂਮੈਂਟਸ ਜਾਂ ਫਿਰ ਜਿਹੜੇ ਵੀ ਕਾਗਜ਼ ਪੱਤਰ ਜ਼ਰੂਰੀ ਨੇ ਜਾਂ ਫਿਰ ਜੀ ਟੀ ਸਟੇਟਮੈਂਟ ਦੇ ਨਾਲ ਮੀਟ ਕਰਨ ਦੇ ਲਈ ਜੋ ਜ਼ਰੂਰੀ ਗੱਲਾਂ ਨੇ ਉਹਨਾਂ ਨੂੰ ਜ਼ਰੂਰ ਖਿਆਲ ਚ ਰੱਖਿਆ ਜਾਵੇ। ਗਗਨ ਕੌਰ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਕਹਿੰਦੇ ਥੈਂਕਸ ਵੈਰੀ ਮੱਚ ਫਾਰ ਯੂਰ ਰਿਸਪੋਂਸ ਸਰ।
ਮੋਸਟ ਵੈਲਕਮ ਜੀ।
ਜੀ ਸੋ ਰੋਹਿਤ ਜੀ, ਹੁਣ ਸਮਾਂ ਤਾਂ ਸਾਡੇ ਕੋਲ ਥੋੜਾ ਹੀ ਬਚਿਆ, ਪਰ ਜਿਵੇਂ ਤੁਸੀਂ ਆਫਸ਼ੋਰ ਜਿਹੜੇ ਸਟੂਡੈਂਟਸ ਆ ਉਹਨਾਂ ਦੇ ਲਈ ਵੀ ਗੱਲ ਕੀਤੀ ਔਰ ਆਨਸ਼ੋਰ ਸਟੂਡੈਂਟਸ ਜਿਹੜੇ ਆ ਉਹਨਾਂ ਦੇ ਲਈ ਵੀ ਤੁਸੀਂ ਕਿਹਾ ਕਿ ਤਕਰੀਬਨ ਇਨ੍ਹਾਂ ਗੱਲਾਂ ਦਾ ਜਿਹੜਾ ਧਿਆਨ ਆ ਉਹ ਦੋਵਾਂ ਹੀ ਕੈਟਾਗਰੀ ਦੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਰੱਖਣਾ ਜ਼ਰੂਰੀ ਹੈ। ਇੱਕ ਹੋਰ ਗੱਲ ਜਿਹੜੀ ਹੈ ਉਹ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਕਿਉਂਕਿ ਦੂਸਰੀਆਂ ਜਿਹੜੀਆਂ ਸਟੇਟਸ ਨੇ, ਵੈਸੇ ਇੱਕ ਦੋ ਸਵਾਲ ਵੀ ਸਾਡੇ ਕੋਲ ਅੱਜ ਆਏ ਸੀਗੇ ਵੀ ਹੋਰ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਜਿਹੜੀ ਆਕੂਪੈਂਸੀ ਆ ਕੀ ਹੋਣੀ ਆ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵਿਕਟੋਰੀਆ ਦੀਆਂ ਜਿਹੜੀਆਂ ਸਟੇਟ ਨਾਮੀਨੇਸ਼ਨਸ ਆ ਉਹ ਕਦੋਂ ਓਪਨ ਹੋਣੀਆਂ, ਕਿੱਦਾਂ ਦੀਆਂ ਹੋਣਗੀਆਂ, ਉਹ ਇਹਦੇ ਉੱਤੇ ਜਾਂਦੇ ਜਾਂਦੇ ਕੋਈ ਟਿੱਪਣੀ ਕਰਨੀ ਚਾਹੋ ਤੁਸੀਂ।
ਹਾਂਜੀ ਡੈਫੀਨੇਟਲੀ ਜੀ, ਦੇਖੋ ਇਹਦੇ ਵਿੱਚ ਉਹੀ ਹੈ ਜੋ ਕਿ ਅਗਰ ਆਪਾਂ ਸਕਿੱਲ ਮਾਈਨ ਕਰੀਏ ਤਾਂ ਉਹ ਜਨਵਰੀ ਐਂਡ ਫੈਬਰਰੀ ਤੋਂ ਹੀ ਸਟਾਰਟ ਹੋਊਗਾ। ਬਾਕੀ ਕੁਈਨਸਲੈਂਡ ਨੇ ਜਿੱਦਾਂ ਆਪਣਾ ਬਿਜ਼ਨਸ ਪ੍ਰੋਗਰਾਮ ਜਿਹੜਾ ਆ ਉਹ 10 ਦਸੰਬਰ ਤੋਂ ਸ਼ੁਰੂ ਕਰ ਦਿੱਤਾ ਸੀਗਾ। ਸੋ ਬਿਜ਼ਨਸ ਪ੍ਰੋਗਰਾਮ ਚ ਆ ਜਾਂਦਾ ਕਿ ਜਿਹੜੇ ਬਿਜ਼ਨਸ ਰਿਲੇਟਡ ਜਾਂ ਇਨਵੈਸਟਮੈਂਟ ਰਿਲੇਟਡ ਵੀਜ਼ਾਸ ਹੁੰਦੇ ਆ ਉਹ ਪਾਉਂਦੇ ਆ। ਸੋ ਉਹਨਾਂ ਨੇ ਇਹ ਕਿਹਾ ਕਿ ਆਪਾਂ ਜਿਹੜਾ ਬਿਜ਼ਨਸ ਪ੍ਰੋਗਰਾਮ ਆ ਆਪਾਂ ਅਸੈਸ ਕਰਨੀ, ਜਿਹੜੀ EY ਸਾਨੂੰ ਸਬਮਿਟ ਹੋਈਆਂ ਸੀ ਇੰਟੈਰਿਮ ਕੋਟਾ ਦੇ ਵਿੱਚ 29 ਸਤੰਬਰ ਤੋਂ 5 ਅਕਤੂਬਰ ਤੱਕ ਤੇ 6 ਅਕਤੂਬਰ ਤੋਂ 9 ਦਸੰਬਰ ਤੱਕ ਉਹ ਆਪਾਂ ਜਿਹੜਾ ਆ ਉਹ ਕਰਨੀਆਂ ਸ਼ੁਰੂ ਕਰ ਦਾਂਗੇ। ਬਾਕੀ ਕਹਿੰਦੇ ਆ ਕਿ ਜਿੰਨੀਆਂ ਨੇ ਵੀ EY ਸਬਮਿਟ ਕੀਤੀਆਂ ਸੀ ਉਹ ਸਾਰੀ ਇਨਵੀਟੇਸ਼ਨ ਜਿਹੜੀਆਂ ਉਹਨਾਂ ਨੂੰ ਸਾਰਿਆਂ ਨੂੰ ਨਹੀਂ ਆਉਗੀਆਂ, ਉਹ ਡਿਪੈਂਡ ਕਰਦਾ ਕਿ ਉਹਨਾਂ ਕੋਲ ਕਿੰਨਾ ਕੋਟਾ ਆ ਤੇ ਕਿਸ ਆਰਡਰ ਚ ਉਹਨਾਂ ਕੋਲ EOI ਸਬਮਿਟ ਹੋਈਆਂ ਹੋਈਆਂ ਉਸ ਹਿਸਾਬ ਨਾਲ ਉਹ ਦਊਗੇ। ਇਹ ਹੋ ਗਿਆ ਬੀਨਸ ਪ੍ਰੋਗਰਾਮ ਤੇ ਨਾਲ ਹੀ ਨਾਲ ਕੁਈਨਸਲੈਂਡ ਦਾ ਜਿਹੜਾ ਇੱਕ ਸਪੈਸ਼ਲ ਜਿਹੜਾ ਇੱਕ ਉਹਨਾਂ ਦੀ ਕੈਟਾਗਰੀ ਆ ਬੀਨਸ ਓਨਰਸ ਕਿ ਜਿਹੜੇ ਉੱਥੇ ਕੁਛ ਪੈਸਾ ਲਗਾ ਕੇ ਆਪਣਾ ਬੀਨਸ ਜਿਹੜਾ ਰੀਜਨਲ ਏਰੀਆਜ਼ ਦੇ ਵਿੱਚ ਕਰਦੇ ਪਏ ਆ 491 ਦੇ ਲਈ, ਉਹ ਉਹਨਾਂ ਨੂੰ ਵੀ ਮੈਨੂੰ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਬਿਜ਼ਨਸ ਪਰਚੇਸ ਕੀਤਾ ਤੇ ਉਹਨਾਂ ਦੀ ਰਿਕੁਆਇਰਮੈਂਟ ਮੀਟ ਕਰ ਰਹੇ ਆ ਉੱਥੇ ਕੁਈਨਸਲੈਂਡ 491 ਦੀ ਹੈ, ਉਹਨਾਂ ਲਈ ਵੀ ਜਿਹੜਾ ਕੁਈਨਸਲੈਂਡ ਆ ਥੋੜਾ ਜਿਹਾ ਰਿਲੈਕਸ ਹੋਊਗਾ ਕਿ ਉਹਨਾਂ ਨੂੰ ਇਨਵੀਟੇਸ਼ਨਸ ਦੇਣ ਦੇ ਲਈ। ਸੋ ਹੈਵਿੰਗ ਸੈਡ ਦੈਟ, ਬਾਕੀ ਫੈਬਰਰੀ ਦੇ ਤੱਕ ਸਾਰੇ ਜਿਹੜੇ ਆ ਚਾਹੇ ਕ੍ਰਿਟੀਕਲ ਸੈਕਟਰ ਵਰਕਰਸ ਸਪੈਸ਼ਲੀ ਜਿਹੜੇ ਆ ਉਹ ਫੈਬਰਰੀ ਚ ਹੋਪ ਕਰ ਸਕਦੇ ਆ ਕਿ ਸਾਰੀ ਸਟੇਟਾਂ ਜਿਹੜੀਆਂ ਉਹ ਜਿਨ੍ਹਾਂ ਜਿਨ੍ਹਾਂ ਦੀ ਰਿਕੁਆਇਰਮੈਂਟ ਉੱਥੇ ਪੂਰੀ ਹੁੰਦੀ ਆ ਤੇ ਉਹ ਉੱਥੇ ਅਪਲਾਈ ਕਰ ਸਕਦੇ ਆ, ਤੇ ਸਟੇਟ ਜਿਹੜੀ ਆ ਉਹ ਇਨਵੀਟੇਸ਼ਨ ਜਿਹੜੀ ਆ ਸਪੈਸ਼ਲੀ ਕ੍ਰਿਟੀਕਲ ਸੈਕਟਰ ਵਰਕਰਸ ਨੂੰ ਫੈਬਰਰੀ ਤੋਂ ਦੇਣੀਆਂ ਸਟਾਰਟ ਕਰ ਦੋਗੇ। ਬਟ ਟ੍ਰੇਡ ਵਾਲੇ ਲਈ ਕੀ ਆ, ਟ੍ਰੇਡ ਵਾਲੇ ਲਈ ਕੀ ਸਭ ਕੁਛ ਹੈਟ ਦਾ ਮੂਵਮੈਂਟ ਸਭ ਕੁਛ ਉਹੀ ਲੱਗ ਰਿਹਾ ਕਿ ਉਹਨਾਂ ਨੂੰ ਵੇਟ ਕਰਨੀ ਪੈਣੀ ਆ। ਬਟ ਆਸ ਸਕਦੇ ਆ ਫੈਬਰੀ ਮਾਰਚ ਤੋਂ ਮੇ ਬੀ ਕਿ ਜੇ ਨੰਬਰ ਦੇਖਦੇ ਹੋਏ ਕਿ ਉਹਨਾਂ ਦੇ ਨੰਬਰ ਸਟੇਟ ਤੇ ਕੀ ਸਟੈਂਡ ਕਰਦੇ ਆ ਉਹ ਮੇ ਬੀ ਥੋੜਾ ਟ੍ਰੇਡ ਵਰਕਰ ਵੱਲ ਵੀ ਧਿਆਨ ਦੇਣ। ਬਟ ਉਹਦੇ ਵਿੱਚ ਅਗਰ ਟ੍ਰੇਡ ਵਰਕਰਸ ਲਈ ਆਇਆ ਤਾਂ ਇਹੀ ਸਲਾਹ ਮੇਰੇ ਹੱਲੇ ਵੀ ਕਿ ਵਰਕ ਐਕਸਪੀਰੀਅੰਸ ਦੇ ਉੱਤੇ ਤੇ ਇੰਗਲਿਸ਼ ਲੈਂਗੁਏਜ ਦੇ ਉੱਤੇ ਥੋੜਾ ਜਿਹਾ ਉਹ ਹਾਰਡ ਰਹੂਗੇ ਕਿਉਂਕਿ ਡਿਮਾਂਡ ਬਹੁਤ ਜ਼ਿਆਦਾ ਹੈ ਤੇ ਸਪਲਾਈ ਇਸ ਹੱਦ
ਜੀ ਜੀ ਬਿਲਕੁਲ। ਸੋ ਰੋਹਿਤ ਜੀ, ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਲਗਭਗ ਸਮਾਪਤ ਹੋ ਚੁੱਕਿਆ, ਉੱਪਰ ਹੋ ਚੁੱਕਿਆ, ਔਰ ਇਸ ਵੇਲੇ ਹੁਣ ਅਸੀਂ ਹੋਰ ਸਵਾਲ ਜਿਹੜੇ ਉਹ ਨਹੀਂ ਸ਼ਾਮਲ ਕਰ ਸਕਾਂਗੇ, ਪਰ ਜਿਹੜੇ ਵੀ ਦੋਸਤ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਆ ਤੁਹਾਡਾ ਸਾਰਿਆਂ ਦਾ ਜੁੜਨ ਦੇ ਲਈ ਵੀ ਧੰਨਵਾਦ। ਔਰ ਰੋਹਿਤ ਜੀ, ਸਭ ਤੋਂ ਜ਼ਿਆਦਾ ਧੰਨਵਾਦ ਤੁਹਾਡਾ ਕਿ ਤੁਸੀਂ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਇਹ ਸਮਾਂ ਜਿਹੜਾ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਤੇ ਉਹਨਾਂ ਨੂੰ ਬਹੁਮੁੱਲੀ ਜਾਣਕਾਰੀ ਜਿਹੜੀ ਹੈ ਉਹ ਇਸ ਫੀਲਡ ਦੇ ਨਾਲ ਸੰਬੰਧਿਤ ਤੁਸੀਂ ਮੁਹੱਈਆ ਕਰਵਾਈ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੁਹਾਡੇ ਬਹੁਤ ਬਹੁਤ ਧੰਨਵਾਦ ਜੀ
ਜੀ। ਸੋ ਦੋਸਤੋ, ਲੈਣੇ ਆ ਇਜਾਜ਼ਤ, ਅਗਲੇ ਹਫਤੇ ਫੇਰ ਮਿਲਣ ਦੇ ਵਾਅਦੇ ਨਾਲ ਦ ਮਾਈਗ੍ਰੇਸ਼ਨ ਸ਼ੋਅ ਹੁਣ ਇੱਥੇ ਹੀ ਖਤਮ ਕਰਦੇ ਆ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।